ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇਆੜਾ ਮੇਰਾ ਸਾਜਨੜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ, ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੁੰਦਰ ਦੀਵਾਨ ਵਿੱਚ ਹਾਜ਼ਰ ਹੋਏ ਹੋ, ਮਨ ਵਿੱਚ ਹੀ ਇਕਾਗਰ ਕਰੋ ਜਿਸ ਪ੍ਰਕਾਰ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦਾ ਪ੍ਰਵਾਹ ਚੱਲਦਾ ਹੈ, ਉਹਦੇ ਵਿੱਚ ਆਨੰਦ ਮਾਨਣਾ ਕਰੀਏ ਅਤੇ ਪਾਠ ਬੋਧ ਅਰਥ ਬੋਧ ਇਹ ਪ੍ਰਾਪਤ ਕਰਕੇ ਆਤਮ ਬੋਧ ਦੀ ਪ੍ਰਾਪਤੀ ਕਰਨ ਵਾਸਤੇ ਹੀ ਸਤਿਗੁਰਾਂ ਨੇ ਐਸਾ ਵਾਤਾਵਰਨ ਗੁਰਸਿੱਖਾਂ ਨੂੰ ਬਖਸ਼ਿਆ। ਪਿੱਛੇ ਰਾਮਕਲੀ ਸਦ ਕੱਲ ਅੰਮ੍ਰਿਤ ਵੇਲੇ ਉਸਦੀ ਵਿਚਾਰ ਸੰਪੂਰਨ ਹੋਈ ਹੋ ਗਏ। ਰਾਮਕਲੀ ਰਾਗਣੀ ਦੇ ਅੰਦਰ ਹੀ ਸੰਤਾਂ ਦੀ ਬਾਣੀ ਹੈ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣੋ ਜੀ।
ਰਾਮਕਲੀ ਮਹੱਲਾ ਪੰਜਵਾਂ ਸ਼ੰਤ।
ਰਾਮਕਲੀ ਰਾਗਣੀ ਹੈ, ਇਹਦੇ ਸ਼ਬਦ ਆਇਆ ਸ਼ੰਤ। ਸ਼ੰਤ ਉਹ ਹੁੰਦਾ ਜਿਸ ਸੰਗੀਤ ਤੇ ਕਾਵਿ ਦੋਨੇ ਮਿਲਾਏ ਹੋਣ, ਸੰਗੀਤ ਵੀ ਹੋਵੇ ਕਾਵਿ ਵੀ ਹੋਵੇ, ਉਹਦਾ ਨਾਮ ਸ਼ੰਤ ਹੁੰਦਾ। ਜਿਹਦੇ ਚ ਇਕੱਲੀ ਕਾਵਿ ਹੋਵੇ ਉਹਦਾ ਨਾਮ ਛੰਦ ਹੁੰਦਾ ਦੱਦੇ ਨਾਲ, ਇੰਨਾ ਕਈ ਭੇਦ ਹੈ। ਤੇ ਮਹਾਰਾਜ ਸਾਹਿਬ ਜੀ ਇਹ ਸੰਤਾਂ ਦੀ ਬਾਣੀ ਤੇ ਪਹਿਲਾਂ ਮੰਗਲ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਮੰਜੀ ਸਾਹਿਬ ਅੰਮ੍ਰਿਤਸਰ ਸਾਹਿਬ ਦੀਵਾਨ ਲੱਗਿਆ ਹੋਇਆ ਸੀ, ਚਾਰੇ ਤਰਫਾਂ ਤੋਂ ਸੰਗਤਾਂ ਆ ਰਹੀਆਂ ਸੀ, ਉੱਤਰ ਪੂਰਬ ਪੱਛਮ ਉੱਤਰ ਦੱਖਣ, ਦਰਸ਼ਨ ਦੇ ਕੇ ਸਭ ਨੂੰ ਨਿਹਾਲ ਕਰ ਰਹੇ ਸਨ ਤੇ ਸਭ ਦੀਆਂ ਭਾਵਨਾਵਾਂ ਕਾਮਨਾਵਾਂ ਪੂਰੀਆਂ ਕਰਦੇ ਸੀ। ਉਸ ਵਕਤ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਦੇ ਚਰਨਾਂ ਚ, ਹੇ ਸਤਿਗੁਰੂ ਜੀ ਜੋ ਪਰਮੇਸ਼ੁਰ ਸਦਾ ਅਵਿਨਾਸ਼ੀ ਹੈ, ਕਿ ਉਸਦੇ ਪਰਮੇਸ਼ੁਰ ਦੇ ਪ੍ਰਤੱਖ ਦੀਦਾਰ ਵੀ ਹੋ ਸਕਦੇ ਨੇ। ਤਾਂ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜੋ ਇਹ ਸਿੱਖ ਦਰਸ਼ਨ ਕਰਨੇ ਚਾਹੁੰਦਾ ਹੈ ਤੇ ਉਹਨਾਂ ਨੂੰ ਸਰਗੁਣ ਸਰੂਪ ਧਾਰ ਕੇ ਵੀ ਪਰਮੇਸ਼ੁਰ ਦਰਸ਼ਨ ਪ੍ਰਤੱਖ ਦਿੰਦਾ ਹੈ, ਬਖਸ਼ ਦਿੰਦਾ ਹੈ, ਪਿੱਛੇ ਵੀ ਦਿੰਦਾ ਰਿਹਾ ਸੀ ਹੁਣ ਵੀ ਦੇ ਰਿਹਾ ਗਿਰਦੇ, ਉਹ ਸਦਾ ਹੀ ਹਾਜ਼ਰ ਨਾਜ਼ਰ ਹੈ। ਇਉਂ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸਤਿਗੁਰੂ ਜੀ ਨੇ ਫਿਰ ਇਹ ਪਾਵਨ ਅੰਮ੍ਰਿਤ ਬਚਨ ਜਿਹੜਾ ਹੈ ਇਹ ਜਿਹੜੇ ਸ਼ੰਤ ਦੇ ਛੇ ਛੇ ਤੁਕਾਂ ਵਾਲੀਆਂ ਪੌੜੀਆਂ ਨੇ ਇਹ ਸ਼ਬਦ ਉਚਾਰਨ ਕੀਤਾ ਹੈ ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਜਿਸ ਪ੍ਰਕਾਰ ਪਰਮੇਸ਼ਰ ਦੀ ਤੇ ਜੋ ਸਾਰਿਆਂ ਦੇ ਨੇੜੇ ਕਿਵੇਂ ਹੈ ਉਹ ਪ੍ਰਤੱਖ ਹੋ ਕੇ ਦਰਸ਼ਨ ਦਿੰਦਾ ਹੈ ਸਰਗੁਣ ਰੂਪ ਧਾਰਨ ਕਰਕੇ, ਉਸ ਦੀ ਬਾਤ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਸੁਣੋ ਜੀ।
ਸਾਜਨੜਾ ਮੇਰਾ ਸਾਜਨੜਾ।
ਹੇ ਭਾਈ ਮੇਰਾ ਸਾਡਾ ਮਨ ਦਾ ਸਾਜਨੜਾ ਸੱਜਣ ਹੈ, ਉਹ ਤਨ ਦਾ ਵੀ ਸਾਜਨੜਾ ਸੱਜਣ ਹੈ, ਮੇਰਾ ਸਾਡਾ ਬਾਣੀ ਦਾ ਵੀ ਸਾਜਨੜਾ ਸੱਜਣ ਹੈ। ਇਉਂ ਹਰ ਵਕਤ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਉਹ ਤਾਂ ਐਸਾ ਜਿਹੜਾ ਪਰਮੇਸ਼ੁਰ ਵਾਹਿਗੁਰੂ ਹੈ।
ਨਿਕਟ ਖਲੋਇਆੜਾ ਮੇਰਾ ਸਾਜਨੜਾ।
ਉਹ ਸਾਜਨੜਾ ਸੱਜਣ ਜੋ ਹੈ ਉਹ ਹਰ ਵਕਤ ਮਨ ਬਾਣੀ ਸਰੀਰ ਕਰਕੇ ਨਿਕਟ ਨਜ਼ਦੀਕ ਹੀ ਖਲੋਇਆੜਾ ਖੜਾ ਹੈ ਤੇ ਉਹ ਬਾਲਕ ਅਵਸਥਾ ਵਿੱਚ ਵੀ ਸੱਜਣ ਸੀ, ਯੁਵਾ ਅਵਸਥਾ ਵਿੱਚ ਵੀ ਸੱਜਣ ਹੈ, ਬਿਰਧ ਅਵਸਥਾ ਵਿੱਚ ਵੀ ਹੀ ਨੇੜੇ ਖਲੋਤਾ ਹੈ ਸਾਡਾ ਸੱਜਣ ਪਿਆਰਾ ਵਾਹਿਗੁਰੂ। ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇਆੜਾ ਮੇਰਾ ਸਾਜਨੜਾ, ਉਹ ਭੂਤ ਕਾਲ ਦੇ ਵਿੱਚ ਵੀ ਪਰਮੇਸ਼ਰ ਸਾਡਾ ਸੱਜਣ ਸੀ, ਹੁਣ ਵਰਤਮਾਨ ਸਮੇਂ ਦੇ ਵਿੱਚ ਵੀ ਸਾਡਾ ਸੱਜਣ ਹੈ, ਅੱਗੇ ਭਵਿੱਖ ਕਾਲ ਦੇ ਵੀ ਸਾਡਾ ਸੱਜਣ ਨੇੜੇ ਖਲੋਤਾ ਹੋਏਗਾ। ਨਿਕਟ ਖਲੋਇਆੜਾ ਮੇਰਾ ਸਾਜਨੜਾ, ਜਾਵੇ ਸਾਜਨੜਾ ਮੇਰਾ ਸਾਜਨੜਾ, ਉਹ ਮਾਤਾ ਦੇ ਗਰਭ ਵਿੱਚ ਵੀ ਸਾਡਾ ਸੱਜਣ ਸੀ, ਇਹ ਬਾਲਕ ਅਵਸਥਾ ਤੋਂ ਲੈ ਕੇ ਜਵਾਨੀ ਤੱਕ ਵੀ ਸਾਡਾ ਪਿਆਰਾ ਸੱਜਣ ਹੈ ਤੇ ਨਿਕਟ ਖਲੋ ਜਿਹੜਾ ਮੇਰਾ ਸਾਜਣੜਾ, ਬਿਰਦ ਅਵਸਥਾ ਵੀ ਸਾਡਾ ਸੱਜਣ ਨੇੜੇ ਖਲੋਤਾ ਹੈ, ਕਿਉਂਕਿ ਗਰਭ ਮੈਂ ਰੱਖਿਆ ਜਿਨ ਕਰ ਜਤਨ, ਉਹ ਪਰਮੇਸ਼ਵਰ ਹੀ ਹੈ ਜਿਹਨੇ ਉਸ ਵੇਲੇ ਰੱਖਿਆ। ਮਾਤਾ ਕੇ ਉਧਰ ਮਹਿਮ ਪ੍ਰਤਪਾਲ ਕਰੇ ਸੋ ਕਿ ਉਹ ਮਨੋ ਵਿਸਾਰੀ। ਸਾਜਣੜਾ ਮੇਰਾ ਸਾਜਣੜਾ, ਸੱਸੇ ਨੂੰ ਅਲੱਗ ਕਰ ਦਈਏ, ਸਾ ਜਨੜਾ, ਸਾ ਉਹ ਸੱਜਣ ਪ੍ਰਭੂ ਸਾਡੇ ਤਾਂ ਜਨੜਾ ਪੈਦਾ ਕਰਨ ਵਾਲਾ ਹੈ, ਸਾ ਉਹ ਜਨੜਾ, ਸਾ ਉਹ ਪਰਮੇਸ਼ਰ ਸਾਰੇ ਸੰਸਾਰ ਨੂੰ ਜਨੜਾ ਸਾਜਣ ਵਾਲਾ, ਪੈਦਾ ਕਰਨ ਵਾਲਾ, ਹਰ ਵਕਤ ਸਾਖੀ ਰੂਪ ਹੈ ਸਾਡੇ ਅੰਤਸਕਰਨ ਦੇ। ਨਿਕਟ ਖਲੋ ਜਿਹੜਾ ਮੇਰਾ ਸਾਜਣੜਾ, ਉਹ ਅੰਤਸਕਰਨ ਦੇ ਪਾਸ ਹੀ ਖਲੋੜਾ ਇਸਤਤ ਹੈ, ਉਹਦੀ ਚੇਤਨ ਸੱਤਾ ਅੰਤਸਕਰਨ ਦੇ ਵਿੱਚ ਹੈ, ਪ੍ਰਤਕ ਜੋਤ ਰੂਪ ਹੋ ਕਰਕੇ ਵਿਰਾਜਮਾਨ ਹੈ। ਇਉਂ ਸਾ ਜਨੜਾ, ਸਾ ਉਹ ਸਾਡਾ ਪਰਮੇਸ਼ਰ ਗੁਰਾਂ ਦੁਆਰਾ ਗਿਆਨ ਦੀ ਪ੍ਰਾਪਤੀ ਕਰਕੇ ਜਨੜਾ ਜਾਣਿਆ ਜਾਂਦਾ ਹੈ। ਜਾਣਨਾ ਨਾਮ ਜਾਣਨ ਤੋਂ ਵੀ ਹੁੰਦਾ ਹੈ, ਜਾਂ ਫਿਰ ਉਹ ਜਾਣਨੇ ਯੋਗ ਪਰਮੇਸ਼ਰ ਗੁਰਾਂ ਦੁਆਰਾ ਹੀ ਜਾਣਿਆ ਜਾਂਦਾ ਹੈ। ਤੇ ਇਸ ਕਰਕੇ ਨਿਕਟ ਖਲੋ ਜਿਹੜਾ ਮੇਰਾ ਸਾਜਣੜਾ, ਉਹ ਪਰਮੇਸ਼ਰ ਘਟਾਂ ਘਟਾਂ ਵਿੱਚ ਜਾਣਨ ਵਾਲਾ ਐਸਾ ਪਰਮੇਸ਼ਰ ਹੈ, ਉਹ ਸਾਡਾ ਪਿਆਰਾ ਸਾਜਣੜਾ ਮੇਰਾ ਸਾਜਣੜਾ, ਨਿਕਟ ਖਲੋ ਜਿਹੜਾ ਮੇਰਾ ਸਾਜਣੜਾ, ਉਹ ਪਰਮੇਸ਼ਰ ਸਾਡਾ ਪਿਆਰਾ ਸਾਜਣੜਾ ਸੱਜਣ ਹੈ ਤੇ ਸਾਡੇ ਤਾਂ ਹੀ ਸਾਜਣੜਾ ਸਾ ਉਹੀ ਜਾਣੜਾ ਪੈਦਾ ਕਰਨ ਵਾਲਾ ਹੈ, ਸਾਜਣੜਾ ਸਾ ਉਹੀ ਸਾਡਾ ਸੱਜਣ ਅੰਦਰ ਦੀ ਜਾਣੜਾ ਜਾਣਨ ਵਾਲਾ ਅਤਿਅੰਤ ਨੇੜੇ ਖਲੋਤਾ ਹੈ। ਤੇ ਇਉਂ ਸਾਧ ਸੰਗੀ ਪਰਮੇਸ਼ਰ ਵਾਹਿਗੁਰੂ ਜਿਹੜਾ ਪ੍ਰਤੱਖ ਨੇਤਰਾਂ ਦੁਆਰਾ ਵੀ, ਜਿਨ੍ਹਾਂ ਦੇ ਨੇਤਰ ਸਾਫ਼ ਹੋ ਜਾਂਦੇ ਨੇ ਰਾਗ ਦਵੈਸ਼ ਦੀ ਮੈਲ ਦੁਆਰਾ ਨਹੀਂ ਦੇਖਦੇ, ਉਹਨਾਂ ਨੂੰ ਪ੍ਰਤੱਖ ਵੀ ਦਰਸ਼ਨ ਦਿੰਦਾ।
ਜਾਨੀ ਆੜਾ ਹਰ ਜਾਨੀ ਆੜਾ,
ਉਹ ਹਰ ਪਰਮੇਸ਼ਰ ਸਾਡਾ ਜਾਨੀ ਆੜਾ ਪਿਆਰਾ ਹੈ, ਉਹ ਪਰਮੇਸ਼ਰ ਸਾਡਾ ਜਾਨੀ ਆੜਾ ਪਿਆਰਾ ਹੈ। ਇਹ ਬੀਪਸਾ ਅਲੰਕਾਰ ਹੈ ਤੇ ਦੂਰੀ ਬਾਰ ਉਸੇ ਗੱਲ ਨੂੰ ਇੱਕੋ ਅਰਥ ਦੀ ਪੁਸ਼ਟੀ ਦੇ ਲਈ ਬਾਰ ਬਾਰ ਸ਼ਬਦ ਉਚਾਰਨ ਕਰਨਾ ਬੀਪਸਾ ਅਲੰਕਾਰ ਹੁੰਦਾ ਹੈ। ਤੇ ਉਹ ਉਸ ਜਾਨੀ ਆੜਾ ਪਿਆਰੇ ਹਰ ਪਰਮੇਸ਼ਰ ਦੇ ਸਰਗੁਣ ਸਰੂਪ ਦੇ ਜਿਹੜੇ ਦਰਸ਼ਨ ਹਨ,
ਨੈਣ ਅਲੋਆੜਾ ਹਰ ਜਾਨੀਆੜਾ,
ਉਹ ਪ੍ਰਤੱਖ ਸੱਜੇ ਖੱਬੇ ਨੇਤਰਾਂ ਦੁਆਰਾ ਜਿਹੜਾ ਫਿਰ ਅਲੋਆੜਾ ਉਹਨੂੰ ਦੇਖਣਾ ਕੀਤਾ, ਦਰਸ਼ਨ ਕੀਤੇ ਨੇ, ਜਾਂ ਮਨ ਬੁੱਧ ਰੂਪੀ ਦੋਨਾਂ ਨੇਤਰਾਂ ਦੁਆਰਾ ਅਨੁਭਵ ਕੀਤਾ, ਬੈਰਾਗ ਵਿਵੇਕ ਰੂਪੀ ਨੇਤਰਾਂ ਦੁਆਰਾ ਅਲੋਆੜਾ ਵੇਖਣਾ ਕੀਤਾ ਹੈ। ਜਾਨੀਆੜਾ ਹਰ ਜਾਨੀਆੜਾ, ਨੈਣ ਅਲੋਆੜਾ ਹਰ ਜਾਨੀਆੜਾ, ਜੋ ਹਰ ਪਰਮੇਸ਼ਰ ਸਾਡਾ ਮਨ ਬਾਣੀ ਸਰੀਰ ਦਾ ਜਾਨੀਆੜਾ ਪਿਆਰਾ ਹੈ, ਜਿਸ ਨੂੰ ਗੁਰਾਂ ਦੁਆਰਾ ਜਾਨੀਆੜਾ ਜਾਣਨਾ ਕੀਤਾ, ਜੋ ਪਰਮੇਸ਼ਰ ਸਾਰਿਆਂ ਦੇ ਹਿਰਦੇ ਦੀ ਜਾਨੀਆੜਾ ਜਾਣਨ ਵਾਲਾ ਹੈ, ਅਤੇ ਨੈਣ ਦ੍ਰਿਸ਼ਟਾ ਰੂਪ ਹੋ ਕਰਕੇ ਸਾਰਿਆਂ ਨੂੰ ਅਲੋਆੜਾ ਦੇਖ ਰਿਹਾ, ਉਹ ਪਿਆਰੇ ਤੋਂ ਪਿਆਰਾ ਹਰ ਪਰਮੇਸ਼ਰ ਸਾਡੀ ਜਾਨੀਆੜਾ ਜਾਣ ਜਿੰਦ ਦਾ ਪਿਆਰਾ ਹੀ ਹੈ, ਐਸਾ ਪਰਮੇਸ਼ਰ ਵਾਹਿਗੁਰੂ ਹੈ।
ਨੈਣ ਅਲੋਆ ਘਟ ਘਟ ਸੋਇਆ,
ਉਹ ਪਰਮੇਸ਼ਰ ਪ੍ਰਤੱਖ ਸੱਜੇ ਖੱਬੇ ਨੇਤਰ ਦੁਆਰਾ ਅਲੋਆ ਭਗਤ ਜਨ ਵੇਖਦੇ ਹੈ, ਮਨ ਬੁੱਧ ਰੂਪੀ ਨੇਤਰਾਂ ਦੁਆਰਾ ਵੇਖਦੇ ਹੈ, ਸੁਰਤੀ ਸਿਮਰਤੀ ਰੂਪ ਨੇਤਰਾਂ ਦੁਆਰਾ ਅਲੋਆ ਵੇਖਦੇ ਹੈ, ਬੈਰਾਗ ਵਿਵੇਕ ਰੂਪੀ ਨੇਤਰਾਂ ਦੁਆਰਾ ਵੇਖਦੇ ਹੈ, ਪੁਰੋਖ ਅਪਰੋਖ ਰੂਪੀ ਗਿਆਨ ਰੂਪੀ ਨੈਣ ਨੇਤਰਾਂ ਦੁਆਰਾ ਅਲੋਆ ਵੇਖਣਾ ਕੀਤਾ ਹੈ, ਐਸਾ ਜੋ ਵਾਹਿਗੁਰੂ ਹੈ।
ਆਤ ਅੰਮ੍ਰਿਤ ਪ੍ਰਿਯ ਗੂੜਾ,
ਤੇ ਅਤਿਅੰਤ ਹੀ ਪਿਆਰਾ ਤੇ ਐਸਾ ਜੋ ਘਟਾਂ ਘਟਾਂ ਵਿੱਚ ਸੋਇਆ ਵਿਰਾਜਮਾਨ ਹੈ, ਘਟ ਘਟ ਸੋਇਆ ਵਿਰਾਜਮਾਨ ਹੈ, ਸੋਇਆ ਵਸਨੀਕ ਹੋ ਰਿਹਾ ਹੈ, ਅਤੇ ਅਤ ਅਤਿਅੰਤ ਅੰਮ੍ਰਿਤ ਭਾਵ ਬ੍ਰਹਮਾਨੰਦ ਰੂਪ ਅਤੇ ਪ੍ਰਿਆ ਪਿਆਰਾ ਗੂੜਾ ਗਾੜਾ ਆਨੰਦ ਦੇਣ ਵਾਲਾ ਹੈ, ਇਹ ਪ੍ਰਿਯ ਪਿਆਰਾ ਪਰਮੇਸ਼ਰ ਅਤੇ ਅਤਿਅੰਤ ਹੀ ਮੋਖ ਰੂਪ ਜਾਂ ਪ੍ਰੇਮ ਰੂਪ ਅੰਮ੍ਰਿਤ ਵਾਲਾ ਹੈ। ਗੂੜਾ ਕੀ ਗੂਜ ਗੁਪਤ ਤੋਂ ਗੁਪਤ ਹੈ ਕਿ ਗੈਬ ਅਲ ਗੈਬ ਹੈ, ਐਸਾ ਹੈ ਗੂੜੇ ਤੋਂ ਗੂੜਾ ਹੈ, ਐਸਾ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਉਹ ਪ੍ਰਤੱਖ ਰੂਪ ਦੇ ਅੰਦਰ ਜਿਹੜੇ ਗੁਰਮੁਖ ਉਸ ਅਵਸਥਾ ਤੇ ਪਹੁੰਚ ਜਾਂਦੇ ਹੈ, ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਦੇ ਜੀਵਨ ਕਾਲ ਦੀ ਘਟਨਾ ਹੈ, ਉਹ ਵਿਚਰਦੇ ਹੋਏ ਅੰਬਾਲਾ ਛਾਉਣੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਕਥਾ ਸੀ, ਤੇ ਮਹਾਂਪੁਰਸ਼ ਕੀਰਤਨ ਵੀ ਕਰਿਆ ਕਰਦੇ, ਆ ਜਿਹੜਾ ਸ਼ਬਦ ਹੈ ਜਿਸ ਦੀ ਵਿਚਾਰ ਆਪ ਜੀ ਸੁਣਦੇ ਹੋ, ਮਹਾਂਪੁਰਖਾਂ ਨੇ ਜਦੋਂ ਪਹਾੜੀ ਸੁਰਤਾਲ ਦੇ ਨਾਲ ਲੈ ਦੇ ਨਾਲ ਕੀਰਤਨ ਸਿੱਧਾ ਕਰਨਾ ਸ਼ੁਰੂ ਕੀਤਾ, ਸਾਜਨੜਾ ਮੇਰਾ ਸਾਜਨੜਾ, ਨਿਕਟ ਖਲੋਇਆੜਾ ਮੇਰਾ ਸਾਜਨੜਾ, ਉਹ ਪ੍ਰੇਮ ਦੇ ਸਹਿਤ ਮਹਾਂਪੁਰਖ ਵਿਆਖਿਆ ਤੇ ਕੀਰਤਨ ਇਕੱਠਾ ਹੀ ਕਰਦੇ ਸਨ। ਤੇ ਇੱਕ ਸਾਧ ਸਿੰਘ ਜੀ ਪਿਓ ਤੇ ਪੁੱਤਰ ਗੁਰਸਿੱਖ, ਉਹਨਾਂ ਦੇ ਵਿੱਚੋਂ ਉਹ ਜਿਹੜਾ ਭਾਈ ਦਾ ਪੁੱਤਰ ਸੀ ਉਹਦੀ ਅਵਸਥਾ ਕੁਛ ਭਜਨ ਸਿਮਰਨ ਦੀ ਬੜੀ ਵੈਰਾਗ ਵਾਲੀ ਬਣੀ ਹੋਈ ਸੀ। ਉਹਨੇ ਕੀ ਕੀਤਾ, ਬੈਠੇ ਬੈਠੇ ਨੇ ਕੀਰਤਨ ਕਥਾ ਸੁਣਦੇ ਸੁਣਦੇ ਰੌਲਾ ਪਾ ਦਿੱਤਾ। ਆਪਣੇ ਪਿਤਾ ਨੂੰ ਕਹਿੰਦਾ, ਪਿਤਾ ਜੀ ਆਓ ਦੇਖੋ ਗੁਰੂ ਗੋਬਿੰਦ ਸਿੰਘ ਜੀ ਆ ਗਏ। ਇਹ ਬਚਨ ਕਿਹਾ ਉੱਚੇ ਬੋਲ ਕੇ। ਆਲੇ ਦੁਆਲੇ ਜਿਹੜੇ ਬੈਠੇ ਸੀ ਉਹ ਵੀ ਹੈਰਾਨ ਹੋ ਗਏ ਤੇ ਦੁਬਾਰੇ ਫਿਰ ਬੋਲ ਪਿਆ, ਕਹਿੰਦਾ ਦੇਖੋ ਹੁਣ ਸੰਗਤ ਦੇ ਵਿੱਚ ਤੁਰੇ ਜਾ ਰਹੇ ਨੇ ਮਹਾਰਾਜਾ, ਉਹ ਜਾ ਰਹੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਰਹੇ ਨੇ, ਹੁਣ ਪਰਿਕਰਮਾ ਕਰ ਰਹੇ ਨੇ। ਤੇ ਉਹ ਜਦ ਹਟਿਆ ਹੀ ਨਾ ਬੋਲਣ ਤੋਂ, ਮਹਾਂਪੁਰਖ ਪਹਿਲਾਂ ਤਾਂ ਆਪਣੇ ਰੰਗ ਚ ਉਹਨਾਂ ਨੂੰ ਬਹੁਤਾ ਖਿਆਲ ਨਹੀਂ ਕਰਿਆ, ਫਿਰ ਜਦ ਉਹਨੇ ਕਿਹਾ, ਕਹਿੰਦੇ ਪਿਤਾ ਜੀ ਆਓ ਦੇਖੋ ਹੁਣ ਸੱਜਾ ਹੱਥ ਮਹਾਂਪੁਰਖਾਂ ਦੇ ਮੋਢੇ ਦੇ ਉੱਤੇ ਰੱਖ ਦਿੱਤਾ ਉਹਨੇ। ਮਹਾਂਪੁਰਖ ਕੀਰਤਨ ਬੰਦ ਕਰਕੇ ਕਹਿੰਦੇ ਭਾਈ ਇਹਨੂੰ ਫੜ ਕੇ ਬਾਹਰ ਲੈ ਜਾਓ, ਇਹਦੇ ਦਿਮਾਗ ਨੂੰ ਖੁਸ਼ਕੀ ਚੜ ਗਈ, ਇਹਦੀ ਮਾਲਸ ਮੁਲਸ ਕਰੋ, ਇਹਦੀ ਰੌਲਾ ਪਾਈ ਜਾਂਦਾ। ਚਲੋ ਜੀ, ਪੰਜ ਸੱਤ ਸਿੰਘਾਂ ਨੇ ਫੜਿਆ, ਦੇਹ ਮਾਲਸ ਤੇ ਮਾਲਸ ਉਹਦਾ ਤਾਂ ਨਾਸ ਮਾਰ ਦਿੱਤਾ ਤੇ ਮਹਾਂਪੁਰਖਾਂ ਨੇ ਕੀਰਤਨ ਦੀ ਸਮਾਪਤੀ ਕੀਤੀ। ਤੇ ਜਦੋਂ ਉਹਨਾਂ ਨੇ ਛੱਡ ਛੁੱਟ ਦਿੱਤਾ, ਸਿੱਧਾ ਸੰਤਾਂ ਦੇ ਕੋਲ ਆਇਆ, ਕਹਿੰਦਾ ਮਰੇ ਇਹ ਕੀ ਕਰਾਇਆ ਤੁਸੀਂ ਮੇਰੇ ਨਾਲ, ਮੈਨੂੰ ਖੁਸ਼ਕੀ ਚੜੀ ਸੀ ਤੇ ਤੁਸੀਂ ਐਸਾ ਮੇਰੇ ਮੈਨੂੰ ਤਾਂ ਪਾਗਲ ਬਣਾ ਦਿੱਤਾ, ਮਾਲਸ ਕਰ ਕਰਕੇ ਉਹਨਾਂ ਨੇ ਤਾਂ ਮੈਨੂੰ ਅੱਧਾ ਕਮਲਾ ਤਾਂ ਉਹੀ ਬਣਾ ਦਿੱਤਾ, ਤੇ ਤੁਸੀਂ ਦੱਸੋ ਵੀ ਮੈਂ ਝੂਠ ਬੋਲਿਆ ਸੀ। ਸੰਤ ਕਹਿੰਦੇ ਬੋਲਿਆ ਤਾਂ ਸੱਚ ਸੀ ਤੈਂ, ਪਰ ਮਹਾਂਪੁਰਖ ਕਹਿੰਦੇ ਭਾਈ ਇਕੱਲੇ ਤੈਨੂੰ ਹੀ ਤਾਂ ਨਹੀਂ ਦਰਸ਼ਨ ਹੁੰਦੇ, ਹੋਰ ਕੋਈ ਕੋਈ ਨਹੀਂ ਬੋਲਦਾ। ਉਹ ਸੰਤਾਂ ਦੇ ਕਾਹਲੀ 'ਚ ਕਿਹਾ ਗਿਆ, ਕਹਿੰਦੇ ਤੈਨੂੰ ਤਾਂ ਇੱਕ ਦਿਨ ਦਰਸ਼ਨ ਹੋਏ ਨੇ, ਕਹਿੰਦੇ ਤੂੰ ਹੋਛਾ ਨਿਕਲਿਆ, ਕਹਿੰਦੇ ਮੈਨੂੰ ਰੋਜ਼ ਇਹ ਦਰਸ਼ਨ ਹੁੰਦੇ ਨੇ, ਮੈਂ ਤਾਂ ਕਦੇ ਨਾ ਰੌਲਾ ਪਾਇਆ। ਕਿਤੇ ਉਹ ਕੁਦਰਤੀ ਨਿਕਲ ਗਿਆ ਸੰਤ ਦੇ ਕੋਲ, ਉਹ ਤਾਂ ਲੁਕੋ ਕੇ ਰੱਖਦੇ ਸੀ ਨਾ ਇਹ ਗੱਲ। ਤੇ ਇਉਂ ਸਾਧ ਸਿੰਘ ਜੀ ਵੀ ਉਹ ਹੈ ਸਾਰਿਆਂ ਦੇ ਨੇੜੇ ਤੇ ਨੇੜੇ, ਪਰ ਕਿਹੜੇ ਨੇਤਰਾਂ ਨਾਲ ਦੇਖਿਆ ਜਾਂਦਾ ਸੀ, ਸੇ ਅੱਖੜੀਆਂ ਵਿਆਨ ਜਿਨੀ ਦੱਸਣ ਦੋ ਮਾਂ ਪੇਰੀ। ਕਲੰਗੀ ਵਾਲਾ ਸਤਿਗੁਰੂ ਤਾਂ ਭਾਈ ਆਪਣੇ ਖਾਲਸੇ ਦੇ ਅੰਗ ਸੰਗੀ ਹੈ। ਸੋ ਇਸ ਕਰਕੇ ਉਹ ਨੈਣ ਅਲੋਇਆ ਜਾਨੀ ਜਿਹੜਾ, ਉਹ ਜਾਨੀ ਪਿਆਰਾ ਜਿਹੜਾ, ਤੇ ਨੇਤਰਾਂ ਦੁਆਰਾ ਪ੍ਰਤੱਖ ਵੀ ਉਸ ਨੂੰ ਵੇਖ ਲੈਂਦੇ। ਐਸਾ ਜੋ ਪਰਮੇਸ਼ੁਰ ਵਾਹਿਗੁਰੂ ਹੈ, ਹੈ ਨੇੜਿਆਂ ਤੋਂ ਨੇੜੇ, ਅਤਿਅੰਤ ਹੀ ਪਿਆਰਾ ਹੈ, ਅੰਮ੍ਰਿਤ ਰੂਪ ਹੈ, ਅੰਮ੍ਰਿਤ ਸੱਜਣ ਮੋਹਰਾ ਕਿਹਾ ਹੈ, ਘਟਾਂ ਘਟਾਂ ਚ ਰਹਿੰਦਾ ਹੈ, ਪਰ ਪ੍ਰਤੱਖ ਵੀ ਵੇਖਿਆ ਜਾਂਦਾ ਹੈ।
ਲਾਲ ਹੋ ਅੰਦਾ ਲਹਿਣਾ ਸਕੰਦਾ,
ਉਹ ਪਰਮੇਸ਼ੁਰ ਹਰ ਵਕਤ ਜੀਵ ਦੇ ਹੈ ਤਾਂ ਨਾਲ ਹੀ ਵਸਦਾ, ਸਾਥ ਹੀ ਹੋ ਬੰਦਾ ਹੁੰਦਾ, ਪਿੱਛੇ ਵੀ ਸੀ, ਹੁਣ ਵੀ ਹੈ ਤੇ ਅੱਗੇ ਨੂੰ ਵੀ ਹੋਏਗਾ। ਪਰ ਜਿਹੜਾ ਜੀਵ ਹੈ ਅਗਿਆਨ ਦੇ ਵਸ ਹੋਣ ਕਰਕੇ, ਉਹਦੇ ਸਰੂਪ ਨੂੰ ਅਗਿਆਨ ਦੇ ਪ੍ਰਭਾਵ ਕਰਕੇ, ਅਗਿਆਨ ਦੇ ਵੇਸ ਹੋਣ ਕਾਰਨ ਇਹ ਲੈ ਨਹੀਂ ਸਕਦਾ, ਉਹਨੂੰ ਲਹਿ ਨਾ ਸਕੰਦਾ, ਲਖ ਨਹੀਂ ਸਕਦਾ, ਜਾਣ ਨਹੀਂ ਸਕਦਾ ਹੈ।
ਸੁਆਉ ਨਾ ਜਾਣੈ ਮੂੜਾ,
ਉਹ ਮੂੜਾ ਮੂਰਖ ਵਿਸ਼ੇ ਜੀਵ ਉਹਦੇ ਸਵਾ ਆਨੰਦ ਨੂੰ, ਰਸ ਨੂੰ ਜਾਣਦਾ ਨਹੀਂ ਹੈ। ਮੂੜਾ ਬੇਸਮਝ ਜੀਵ ਪਰਮ ਪ੍ਰਯੋਜਨ ਜੋ ਰੂਪ ਲਾਭ ਨੂੰ ਨਹੀਂ ਜਾਣਦਾ ਹੈ।
ਮਾਇਆ ਮਦ ਮਾਤਾ ਹੂਥੀ ਬਾਤਾ,
ਜੀਵ ਮਾਇਆ ਰੂਪ ਮਦ ਸ਼ਰਾਬ ਪੀ ਕੇ ਮਾਇਆ ਦੇ ਮਦ ਹੰਕਾਰ ਵਿੱਚ ਮਾਤਾ ਮਸਤ ਰਹਿੰਦਾ ਤੇ ਹੋਛੀ ਤੁੱਛ ਬਾਤਾਂ ਗੱਲਾਂ ਕਰਦਾ ਰਹਿੰਦਾ, ਹੋਛੀ ਬਾਤਾਂ। ਇਸ ਕਰਕੇ
ਮਿਲਣ ਨਾ ਜਾਈ ਭਰਮ ਧੜਾ,
ਇਹ ਜੀਵ ਤਾਂ ਭਰਮ ਦੇ ਧੜਾ ਪੱਖ ਵਿੱਚ ਪਿਆ, ਧੜੇਬਾਜ਼ੀ ਦਾ ਮਾਰਿਆ ਹੋਇਆ, ਪਾਰਟੀਆਂ ਬਾਜ਼ੀਆਂ ਦੇ ਪਿਆ ਹੋਇਆ, ਇਸ ਕਰਕੇ ਇਸ ਤੋਂ ਵਾਹਿਗੁਰੂ ਦੇ ਨਾਲ ਮਿਲਣ ਮਿਲਿਆ ਨਹੀਂ ਜਾਂਦਾ ਹੈ।
ਕਹੁ ਨਾਨਕ ਗੁਰ ਬਿਨ ਨਾਹੀ ਸੂਝੈ,
ਸਤਿਗੁਰੂ ਜੀ ਕਹਿ ਕਸਨ ਕਰਦੇ ਹਨ ਕਿ ਇਸ ਕਰਕੇ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ, ਉਹ ਸਤਿਗੁਰਾਂ ਦੀ ਕਿਰਪਾ ਤੋਂ ਬਿਨ ਬਗੈਰ ਪ੍ਰਭੂ ਦਾ ਸਰੂਪ ਸੂਝੈ ਦਿਸਦਾ ਨਹੀਂ ਹੈ।
ਹਰ ਸਾਜਨ ਸਭ ਕੈ ਨਿਕਟ ਖੜਾ,
ਉਹ ਹਰ ਪਰਮੇਸ਼ਰ ਸਾਜਨ ਸੱਜਣ ਤਾਂ ਸਭ ਸਾਰਿਆਂ ਦੇ ਅੰਤਸ਼ਕਰਮ ਚ ਸਾਖੀ ਰੂਪ ਹੋ ਕੇ ਨਿਕਟ ਨੇੜੇ ਖੜਾ ਖਲੋਤਾ, ਇਸਤ ਰੂਪ ਹੋ ਰਿਹਾ ਹੈ।
ਗੋਬਿੰਦਾ ਮੇਰੇ ਗੋਬਿੰਦਾ,
ਇਹ ਬੀਬਸਾ ਅਲੰਕਾਰ ਦੀ ਰੀਤ ਦੇ ਅਨੁਸਾਰ ਹੀ ਉਚਾਰਨ ਕਰਦੇ ਆ ਕਿ ਹੇ ਗੋਬਿੰਦਾ ਪਰਮੇਸ਼ੁਰ, ਹੇ ਗੋਬਿੰਦ ਪਰਮੇਸ਼ੁਰ, ਇੱਕੋ ਗੱਲ ਨੂੰ ਦੂਰੀ ਵਾਰ ਕਹਿਣੀ। ਤੇ ਇਸ ਕਰਕੇ ਜਿਹੜਾ ਸਾਧ ਸਿੰਘ ਜੀ ਜਿਹੜੇ ਸ਼ਬਦ ਦਾ ਅਰਥ ਉਹੀ ਪੱਕਿਆਂ ਕਰਨ ਵਾਸਤੇ ਦੂਰੀ ਵਾਰ ਕਿਹਾ ਜਾਂਦਾ। ਬੀਬਕਸ ਅਲੰਕਾਰ, ਬੀਬਕਸ ਅਲੰਕਾਰ ਹੁੰਦਾ, ਉਹ ਪੁਨਰਕ ਦੋਸਤ ਤੋਂ ਰਹਿਸ ਹੁੰਦਾ ਇਹ। ਇਸ ਕਰਕੇ ਹੇ ਮੇਰੇ ਗੋਬਿੰਦ ਪਰਮੇਸ਼ੁਰ, ਤੁਸੀਂ ਮਹਾਰਾਜ ਕੈਸੇ ਹੋ? ਗੋਬਿੰਦਾ ਮੇਰੇ ਗੋਬਿੰਦਾ, ਹੇ ਮੇਰੇ ਗੋ ਬੇਦਾਂ ਕਰਕੇ ਬਿੰਦ ਜਾਣਨ ਯੋਗ ਪਰਮੇਸ਼ੁਰ, ਹੇ ਗੋਬਿੰਦਾ ਪਰਮੇਸ਼ੁਰ ਜੀ, ਮੇਰੇ ਪਰਮੇਸ਼ੁਰ ਜੀ,
ਪ੍ਰਾਣ ਆਧਾਰਾ ਮੇਰੇ ਗੋਬਿੰਦਾ,
ਤੁਸੀਂ ਮੇਰੇ ਪ੍ਰਾਣਾਂ ਦਾ ਆਧਾਰਾ ਆਸਰਾ ਰੂਪ ਹੋ ਜੀ। ਹੇ ਮੇਰੇ ਗੋ ਬੇਦਾ ਮਤਲਬ ਬਿੰਦਾ, ਗੋ ਨੂੰ ਅਲੱਗ ਕਰੀਏ, ਗੋ ਦਾ ਅਰਥ ਪ੍ਰਿਥਵੀ ਹੋ ਗਿਆ, ਬਿੰਦ ਰੱਖਿਆ ਕਰਨ ਵਾਲੇ, ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਅਰਥ ਬਣ ਗਿਆ। ਹੇ ਮੇਰੇ ਗੋ, ਗੁਰਾਂ ਦੀ ਜਿਹੜੀ ਬਾਣੀ ਹੈ, ਗੋ ਬਾਣੀ ਨੂੰ ਵੀ ਕਹਿੰਦੇ ਹੈ, ਗੁਰਾਂ ਦੀ ਜੋ ਗੋ ਬਾਣੀ ਹੈ ਉਹਦੇ ਕਰਕੇ ਬਿੰਦਾ ਜਾਣਨ ਯੋਗ ਹੋ ਤੁਸੀਂ। ਹੇ ਮੇਰੇ ਗੋ ਬਿੰਦਾ, ਮਨ ਆਦਿਕ ਗੋ ਇੰਦਰੀਆਂ ਦੇ ਬਿੰਦਾ ਤੇ ਪ੍ਰਕਾਸ਼ਨ ਸਾਕੀ ਚੇਤਨ ਰੂਪ ਪਰਮੇਸ਼ੁਰ, ਤੁਸੀਂ ਮੇਰੇ ਪ੍ਰਾਣਾਂ ਦਾ ਆਸਰਾ ਰੂਪ ਹੋ ਜੇ।
ਕਿਰਪਾਲਾ ਮੇਰੇ ਕਿਰਪਾਲਾ,
ਹੇ ਮੇਰੇ ਕਿਰਪਾਲਾ ਦਿਆਲੂ, ਹੇ ਮੇਰੇ ਕਿਰਪਾਲਾ ਕਿਰਪਾ ਦੇ ਘਰ ਪਰਮੇਸ਼ੁਰ, ਹੇ ਮੇਰੇ ਕਿਰਪਾਲਾ ਕਿਰਪਾ ਪਰਮੇਸ਼ੁਰ, ਤੇ ਕਿਰਪਾ ਕਰੋ ਜੀ।
ਦਾਨ ਦਾ ਤਾਰਾ ਮੇਰੇ ਕਿਰਪਾਲਾ,
ਇਹ ਮੇਰੇ ਕਿਰਪਾਲਾ ਕਿਰਪਾਲੂ ਪਰਮੇਸ਼ੁਰ ਜੀ, ਦਾਨ ਦੇਣ ਵਾਲੇ ਦਾ ਤਾਰਾ, ਦਾਤਾ ਵੀ ਹੋ ਤੁਸੀਂ। ਇਸ ਕਰਕੇ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣਾ, ਦਾਤਾ ਦੇਣ ਵਾਲਾ ਦਾਤਾ ਹੈ। ਇਸ ਕਰਕੇ ਇਹ ਮੇਰੇ ਕਿਰਪਾਲਾ ਕਿਰਪਾ ਦੇ ਘਰ ਪਰਮੇਸ਼ੁਰ, ਤੂੰ ਮੇਰੇ ਤੇ ਤਿੰਨਾਂ ਕਾਲਾਂ ਵਿੱਚ ਕਿਰਪਾਲਤਾ ਕਰਨ ਵਾਲਾ ਹੈ, ਅਤੇ ਮੇਰੇ ਕਿਰਪਾਲਾ ਕਿਰਪਾ ਕਰਨ ਵਾਲੇ ਪਰਮੇਸ਼ੁਰ, ਤੂੰ ਤਿੰਨਾਂ ਕਾਲਾਂ ਵਿੱਚ ਦਾਨ ਦਾ ਵੀ ਦਾਤਾ ਹੈ। ਫਿਰ ਬੋਲੋ ਜੀ ਕਿਰਪਾਲਾ।
ਕਿਰਪਾਲਾ ਮੇਰੇ ਕਿਰਪਾਲਾ,
ਹੇ ਮੇਰੇ ਕਿਰਪਾਲਾ ਕਿਰਪਾਲੂ ਪਰਮੇਸ਼ੁਰ ਜੀ, ਹੇ ਕਿਰਪਾਲਾ, ਤੇ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ ਤੂੰ, ਤੇ ਇਸ ਕਰਕੇ ਫਿਰ ਸ੍ਰਿਸ਼ਟੀ ਨੂੰ ਪੈਦਾ ਕਰਕੇ ਪਾਲਣ ਕਰਨ ਵਾਲਾ ਵੀ ਹੈ, ਪਾ ਨਾਮ ਪਾਲਣਾ ਦਾ ਲਾਹ ਲੈਦਾ ਵੀ ਕਰਨ ਵਾਲਾ ਹੈ। ਇਸ ਕਰਕੇ ਐਸਾ ਤੂੰ ਹੈ, ਕਿਰ ਸ੍ਰਿਸ਼ਟੀ ਨੂੰ ਕਿਰ ਕਰਨ ਵਾਲਾ ਹੋ ਗਿਆ ਨਾ, ਸ੍ਰਿਸ਼ਟੀ ਨੂੰ ਕਿਰ ਕਰਨ ਵਾਲੇ, ਵਰਮਾ ਦਾ ਰੂਪ ਹੋ ਕਰਕੇ ਪਾ, ਤੇ ਇਸ ਵਰਗਾ ਰੂਪ ਹੋ ਕਰਕੇ ਸ੍ਰਿਸ਼ਟੀ ਕਰਦਾ, ਤੇ ਵਿਸ਼ਨੂੰ ਰੂਪ ਹੋ ਕਰਕੇ ਪਾ ਪਾਲਣਾ ਕਰਦਾ, ਵਿਸ਼ਨੂੰ ਦਾ ਰੂਪ ਧਾਰਨ ਕਰਕੇ, ਅਤੇ ਫਿਰ ਸ਼ਿਵਜੀ ਦਾ ਰੂਪ ਧਾਰਨ ਕਰਕੇ ਲੈ ਲੈਤਾ ਕਰਨ ਵਾਲਾ ਵੀ ਹੈ, ਜਾਂ ਫਿਰ ਇਹਨਾਂ ਤਿੰਨਾਂ ਨੂੰ, ਬ੍ਰਹਮਾ ਵਿਸ਼ਨੂੰ ਸ਼ਿਵਜੀ, ਤਿੰਨਾਂ ਨੂੰ ਪੈਦਾ ਕਰਨ ਵਾਲਾ ਹੈ। ਹੇ ਮੇਰੇ ਕਿਰਪਾਲਾ ਕਿਰਪਾ ਦੇ ਘਰ ਪਰਮੇਸ਼ੁਰ, ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲਾ ਹੈ। ਹੇ ਮੇਰੇ ਕਿਰਪਾਲਾ ਤੇ ਕਿਰਪਾਲਾ ਕਿਰਪਾ ਦੇ ਘਰ ਪਰਮੇਸ਼ੁਰ, ਇਹਨਾਂ ਤਿੰਨਾਂ ਨੂੰ ਪੈਦਾ ਕਰਨ ਵਾਲਾ ਹੈ। ਮੇਰੇ ਕਿਰਪਾਲਾ ਕਿਰਪਾ ਦੇ ਘਰ ਪਰਮੇਸ਼ੁਰ, ਇਹਨਾਂ ਤਿੰਨਾਂ ਨੂੰ ਸ਼ਕਤੀਆਂ ਦਾ ਦਾਨ ਦੇਣ ਵਾਲਾ ਦਾਤਾਰਾ ਦਾਤਾ ਹੈ, ਇਹਨਾਂ ਦਾ ਵੀ ਦਾਤਾ ਹੈ।
ਦਾਨ ਦਾਤਾਰਾ ਅਪਰ ਅਪਾਰਾ,
ਹੇ ਪਰਮੇਸ਼ੁਰ ਤੂੰ ਸਾਰਿਆਂ ਨੂੰ ਦਾਨ ਦੇਣ ਵਾਲਾ ਦਾਤਾਰਾ ਦਾਤਾ ਰੂਪ ਹੈ। ਪ੍ਰਕਿਰਤੀ ਅਪਰ ਉਹ ਹੈ, ਇਹ ਤਾਂ ਉਰੇ ਹੈ ਪ੍ਰਕਿਰਤੀ, ਤੇ ਤੂੰ ਅਪਾਰਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ, ਤੋ ਇਸ ਕਰਕੇ ਬੇਅੰਤ ਹੈ, ਐਸਾ ਪਰਮੇਸ਼ੁਰ ਹੈ ਤੂੰ।
ਘਾਟ ਘਾਟ ਅੰਤਰ ਸੋਹਣਿਆ,
ਬੇਅੰਤ ਹੈ ਚਾਰ ਖਾਣੀਆਂ ਦੇ ਘਟ ਘਟ ਘਟਾ ਘਟਾ ਦੇ ਵਿੱਚ, ਸਾਰੇ ਅੰਤਸਕਰਾਂ ਦੇ ਅੰਦਰ ਸੋਹਣਿਆ ਸੋਭਨੀਕ ਰਿਹਾ ਹੈ, ਭਾਵ ਸਾਰੇ ਤੇਰੀ ਚੇਤਨ ਸੱਤਾ ਤੋਂ ਬਗੈਰ ਕੋਈ ਵੀ ਕੁਛ ਕਰ ਨਹੀਂ ਸਕਦਾ, ਉਹ ਤੋਂ ਬਗੈਰ ਮੁਰਦਾ ਹੀ ਨਾ, ਤੇਰੀ ਚੇਤਨ ਸੱਤਾ ਕਰਕੇ ਹੀ ਸਾਰੇ ਚੇਤਨ ਰੂਪ ਹੋ ਰਹੇ ਨੇ।
ਇੱਕ ਦਾਸੀ ਧਾਰੀ ਸਬਲ ਪਸਾਰੀ,
ਠਾਕਰ ਏਕ ਸਵਾਈ ਨਾਰ, ਹੇ ਪਰਮੇਸ਼ੁਰ ਤੂੰ ਇੱਕ ਮਾਇਆ ਰੂਪ ਦਾਸੀ ਟਹਿਲਣ, ਕਲਪਤ ਦਾਤਮ ਸੰਬੰਧ ਕਰਕੇ ਆਪਣੇ ਆਸਰੇ ਧਾਰੀ ਧਾਰਨ ਪੈਦਾ ਕੀਤੀ ਹੈ, ਮਾਇਆ ਸਬਲ ਹੋ ਕੇ ਸਾਰੀ ਸ੍ਰਿਸ਼ਟੀ ਜਿਹੜੀ ਹੈ ਪਸਾਰੀ ਪਸਾਰਨਾ ਕੀਤੀ ਹੈ, ਜਾਂ ਤੂੰ ਸੰਸਾਰ ਦੇ ਪਸਾਰੀ ਪਸਾਰਨੇ ਵਿੱਚ ਸਬਲ ਸਾਹ ਸਹਿਤ ਬਲ ਦੇ ਇੱਕ ਮਾਇਆ ਰੂਪੀ ਦਾਸੀ ਧਾਰਨ ਕੀਤੀ ਹੈ।
ਜੀ ਜੰਤ ਲੈ ਮੋਹਨਿਆ,
ਜੀਵ ਅਸਥੂਲ ਜੰਤ ਸੂਖਮ, ਬ੍ਰਹਮਾ ਤੋਂ ਲੈ ਕੇ ਮੱਛਰ ਪ੍ਰਿਅੰਤ ਇਤਿਹਾਸਿਕ ਛੋਟੇ ਵੱਡੇ ਜੀਵ ਜੰਤ, ਉਹਨਾਂ ਨੂੰ ਮੋਹਨਿਆ, ਮੋਹ ਲੈਣ ਵਾਲਾ ਐਸਾ ਹੈ ਤੂੰ, ਮੋਹ ਲੈਣਾ ਕੀਤਾ ਹੈ, ਇਹ ਤੇਰੀ ਮਾਇਆ ਦੀ ਸ਼ਕਤੀ ਹੈ।
ਜਿਸ ਨੂੰ ਰਾਖੈ ਸੋ ਸੱਚ ਭਾਖੈ।
ਇਹ ਪਰਮੇਸ਼ਰ ਜੇ ਗੁਰਮੁਖ ਨੂੰ ਤੂੰ ਮਾਇਆ ਦੇ ਮੋਹ ਤੋਂ ਬਚਾ ਕੇ ਰਾਖੈ ਰੱਖਦਾ ਹੈ, ਸੋ ਉਹ ਸੱਚ ਸੱਚੇ ਨਾਮ ਨੂੰ ਭਾਖੇ ਉਚਾਰਨ ਕਰਨ ਲੱਗ ਜਾਂਦਾ, ਤੇ ਇਸ ਕਰਕੇ ਫਿਰ
ਗੁਰ ਕਾ ਸ਼ਬਦ ਵਿਚਾਰਾ,
ਤੇ ਉਸਨੇ ਗੁਰ ਸਤਿਗੁਰਾਂ ਦਾ ਸ਼ਬਦ ਉਪਦੇਸ਼ ਵਿਚਾਰਾ ਵਿਚਾਰਨਾ ਕੀਤਾ। ਜਿਸ ਨੂੰ ਤੂੰ ਰੱਖਣਾ ਚਾਹੁੰਦਾ ਹੈ ਉਹ ਗੁਰਾਂ ਦਾ ਸ਼ਬਦ ਵਿਚਾਰਦਾ, ਉਹੀ ਸੱਚੇ ਨਾਮ ਨੂੰ ਉਚਾਰਨ ਕਰਦਾ ਹੈ।
ਕਹੋ ਨਾਨਕ ਜੋ ਪ੍ਰਭ ਕੋ ਭਾਣਾ।
ਸਤਿਗੁਰੂ ਜੀ ਕਹੋ ਕਥਨ ਕਰਦੇ ਹਨ ਕਿ ਜੋ ਜਿਹੜਾ ਉਸ ਪੁਰਖ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਨੂੰ ਭਾਣਾ ਭਾ ਗਿਆ ਹੈ, ਜੋ ਪਾਣਾ ਹੁਕਮ ਮੰਨਦਾ ਹੈ,
ਜਿਸ ਹੀ ਕੋ ਪ੍ਰਭ ਪਿਆਰਾ,
ਜਿਸ ਉਸੇ ਨੂੰ ਪ੍ਰਭ ਪਰਮੇਸ਼ਰ ਪਿਆਰਾ ਚੰਗਾ ਲੱਗਦਾ ਹੈ।
ਮਾਣੋ ਪ੍ਰਭ ਮਾਣੋ,
ਤੇ ਹੇ ਭਾਈ ਮੇਰੇ ਪ੍ਰਭ ਪਰਮੇਸ਼ਰ ਦੀ ਪ੍ਰਾਪਤੀ ਦਾ ਆਨੰਦ ਮਾਣੋ ਭੋਗਣਾ ਕਰੋ, ਮੇਰੇ ਪ੍ਰਭ ਪ੍ਰਾਪਤੀ ਦੇ ਆਨੰਦ ਨੂੰ ਮਾਣੋ ਭੋਗਣਾ ਕਰੋ। ਬਿਪਸਾ ਅਲੰਕਾਰ ਹੈ ਨਾ, ਮੇਰੇ ਪ੍ਰਭ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਕਾਦ ਅਰਥ ਹੈ ਦਾ, ਉਹਦਾ ਆਨੰਦ ਮਾਣੋ ਭੋਗਣਾ ਕਰੋ। ਮਾਣੋ ਪ੍ਰਭ ਮਾਣੋ, ਮੇਰੇ ਪ੍ਰਭ ਕਾ ਮਾਣੋ। ਹੇ ਭਾਈ ਮਾਣੋ ਮਾਨਣੇ ਯੋਗ, ਮੇਰੇ ਪ੍ਰਭੂ ਦਾ ਆਨੰਦ ਮਾਣੋ ਮਾਨਣੇ ਯੋਗ ਹੈ, ਇਸ ਲਈ ਮਨ ਬਾਣੀ ਕਰਕੇ ਮੇਰੇ ਪ੍ਰਭੂ ਦਾ ਆਨੰਦ ਮਾਣੋ ਮਾਨਣਾ ਕਰੋ। ਜਾਂ ਮਾਣੋ ਪ੍ਰਭ ਮਾਣੋ, ਮੇਰੇ ਪ੍ਰਭ ਕਾ ਮਾਣੋ, ਮੇਰੇ ਪ੍ਰਭ ਦਾ ਆਨੰਦ ਬਾਣੀ ਕਰਕੇ ਮਾਣੋ ਮਾਨਣਾ ਕਰੋ, ਸਰੀਰ ਕਰਕੇ ਵੀ ਮਾਨਣਾ ਕਰੋ, ਪ੍ਰਭੂ ਦੇ ਆਨੰਦ ਮਨ ਕਰਕੇ ਵੀ ਉਹਨੂੰ ਮੰਨਣਾ ਕਰੋ। ਤੇ ਇਸ ਕਰਕੇ ਉਸ ਪ੍ਰਭੂ ਦੇ ਆਨੰਦ ਬਾਣੀ ਕਰਕੇ ਮਾਨੋ ਮੰਨਣਾ ਕਰੋ, ਸਰੀਰ ਕਰਕੇ ਵੀ ਮੰਨਣਾ ਕਰੋ ਤੇ ਮਨ ਕਰਕੇ ਵੀ ਮੰਨਣਾ ਕਰੋ, ਮਨ ਬਾਣੀ ਸਰੀਰ ਕਰਕੇ ਕਿਹਾ। ਤੋ ਇਸ ਕਰਕੇ ਮਾਣੋ ਪ੍ਰਭ ਮਾਣੋ, ਮੇਰੇ ਪ੍ਰਭ ਕਾ ਮਾਣੋ, ਸਾਰਿਆਂ ਨੂੰ ਮਾਣੋ ਮਾਣ ਦੇਣ ਵਾਲਾ, ਮੇਰੇ ਪ੍ਰਭੂ ਦੇ ਨਾਮ ਦਾ ਮਾਣੋ ਮੰਨਣ ਕਰੋ, ਫਿਰ ਤੁਹਾਨੂੰ ਮੇਰੇ ਪ੍ਰਭੂ ਦਾ ਬਹੁ ਗਿਆਨ ਰੂਪੀ ਤੇ ਮਾਣ ਦਿੱਤਾ ਪ੍ਰਾਪਤ ਹੋਵੇਗਾ, ਭਾਵ ਫਿਰ ਤੁਸੀਂ ਬ੍ਰਹਮਾਨੰਦ ਦੇ ਰਸ ਦੇ ਤਾਈ ਮਾਨਣਾ ਕਰੋਗੇ। ਮਾਣੋ ਪ੍ਰਭ ਮਾਣੋ, ਮੇਰੇ ਪ੍ਰਭ ਕਾ ਮਾਣੋ, ਸਾਰਿਆਂ ਰਾਜਾਂ ਦੇ ਮਾਣ ਯੋਗ, ਸਾਰਿਆਂ ਰਾਜਾਂ ਦੇ ਮਾਣ ਯੋਗ ਸਾਧਨਾ ਆਦਿ ਬ੍ਰਹਮ ਲੋਕ ਤੱਕ ਦੇ ਪਦਾਰਥ ਸਵਰਗ ਆਦਿ ਦੇ ਮਾਣ ਨਾਲੋਂ ਮੇਰੇ ਪ੍ਰਭ ਪਰਮੇਸ਼ਰ ਦੀ ਭਗਤੀ ਦਾ ਮਾਣ ਹੀ ਸ਼੍ਰੋਮਣ ਮਾਣ ਸਤਿਕਾਰ ਹੈ, ਇਹੀ ਸਤਿਕਾਰ ਸਾਰਿਆਂ ਤੋਂ ਵੱਡਾ ਹੈ।
ਮੇਰੇ ਪ੍ਰਭ ਕਾ ਮਾਣੋ,
ਉਹ ਮੇਰੇ ਪ੍ਰਭੂ ਦਾ ਹੀ ਮਾਣ ਸਾਰਿਆਂ ਤੋਂ ਵੱਡਾ ਹੈ, ਅਕਾਲ ਪੁਰਖ ਦਾ, ਇਹਨਾਂ ਸੰਸਾਰ ਦੇ ਰਾਜੇ ਲੋਕਾਂ ਨਾਲੋਂ ਵੀ, ਯੋਗ ਦੇ ਆਨੰਦ ਨਾਲੋਂ ਵੀ, ਬ੍ਰਹਮ ਲੋਕ ਦੇ ਪਦਾਰਥ ਸਵਰਗ ਲੋਕ ਦੇ ਪਦਾਰਥ ਇਹਨਾਂ ਮਾਣਾਂ ਨਾਲੋਂ, ਜਿਹੜਾ ਬੰਦਗੀ ਦਾ ਮਾਣ ਭਗਤੀ ਕਰਕੇ ਮਿਲਣਾ, ਉਹ ਸਾਰਿਆਂ ਤੋਂ ਸ਼੍ਰੋਮਣ ਸਤਿਕਾਰ ਮਾਣ ਹੈ।
ਜਾਣੋ ਪ੍ਰਭ ਜਾਣੋ,
ਹੇ ਭਾਈ ਪ੍ਰਭੂ ਨੂੰ ਜਾਣਨਾ ਕਰੋ, ਪ੍ਰਭ ਪਰਮੇਸ਼ਰ ਨੂੰ ਜਾਣੋ ਜਾਣਨਾ ਕਰੋ, ਤੂੰ ਗਿਆਨ ਸਰੂਪ ਹੈ ਤੇ ਉਸ ਨੂੰ ਜਾਣੋ, ਜਾਣਨੇ ਯੋਗ ਗੁਰਾਂ ਦੇ ਉਪਦੇਸ਼ ਦੁਆਰਾ, ਤੇ ਉਸ ਪ੍ਰਭੂ ਨੂੰ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਗਿਆਨ ਦੇ ਤਾਈ ਜਾਣੋ ਜਾਣਨਾ ਕਰੋ।
ਸਵਾਮੀ ਸੁਗੜ ਸੁਜਾਣੋ,
ਜੋ ਸਵਾਮੀ ਮਾਲਕ ਪ੍ਰਭ ਪਰਮੇਸ਼ਰ ਜਿਹੜਾ ਪ੍ਰਭੂ ਹੈ ਨਾ, ਉਹ ਸ੍ਰੇਸ਼ਟ ਘਾਟ ਦੇ ਕਰਨ ਵਾਲਾ, ਸਾਰਿਆਂ ਦਾ ਅੰਤਰਜਾਮੀ ਹੈ, ਅੰਦਰ ਦੀ ਜਾਣਨ ਵਾਲਾ ਹੈ, ਉਹਨੂੰ ਇਸ ਪ੍ਰਕਾਰ ਜਾਣਨਾ ਕਰੋ ਗਿਆਨ ਦੁਆਰਾ।
ਸੁਗੜ ਸੁਜਾਨਾ ਸਦ ਪ੍ਰਧਾਨਾ,
ਉਹ ਸੁਗੜ ਸ੍ਰੇਸ਼ਟ ਘਾਟਤਾ ਨੂੰ ਕਰਨ ਵਾਲਾ, ਸ਼ੁਭ ਗੁਣਾਂ ਦੀ ਜਿਹੜੀ ਘਾਟ ਹੈ ਉਹਨੂੰ ਕੱਢਦਾ, ਸਾਰਿਆਂ ਵਿਹਾਰਾਂ ਨੂੰ ਚਲਾਉਣ ਦੇ ਲਈ ਸੁਜਾਨਾ ਚਤਰ ਹੈ, ਤੇ ਐਸਾ ਜਿਹੜਾ ਸਦ ਪ੍ਰਧਾਨਾ, ਸਦ ਸਦਾ ਪੰਜੇ ਜੜ ਤੱਤਾਂ ਵਿੱਚ ਆਪ ਹੀ ਚੇਤਨ ਪ੍ਰਧਾਨਾ ਮੁਖੀ ਹੋ ਰਿਹਾ ਹੈ, ਤੇ ਐਸਾ ਵਾਹਿਗੁਰੂ
ਅੰਮ੍ਰਿਤ ਹਰ ਕਾ ਨਾਮ,
ਉਹ ਹਰ ਪਰਮੇਸ਼ਰ ਦਾ ਨਾਮ ਅੰਮ੍ਰਿਤ ਰੂਪ ਹੈ, ਮ੍ਰਿਤੂ ਤੋਂ ਰਹਿਤ ਕਰਨ ਵਾਲੀ ਸ਼ਕਤੀ ਹੈ।
ਚਾਖ ਅਗਾਣੇ ਸਾਰਿਗ ਪਾਣੇ,
ਜਿਨ ਇਹ ਸਾਰੀ ਤੋਂ ਕੱਠੀ ਬੋਲ ਦੋ, ਅਰਥ ਕੱਠੀ ਦਾ ਠੀਕ ਬਣ,
ਜਿਨ ਕੈ ਭਾਗ ਮਥਾਨਾ,
ਜਿਨ ਜਿਨ੍ਹਾਂ ਪੁਰਖਾਂ ਦੇ ਮਥਾਨਾ ਮਸਤਕ ਉਪਰ ਸ਼੍ਰੋਮਣੀ ਭਾਗ ਕਰਮ ਲਿਖੇ ਹੋਏ ਹੈ, ਉਹ ਪੁਰਖ ਸਾਰੰਗ ਪਾਣੇ ਤਨਖਧਾਰੀ ਪਰਮੇਸ਼ਰ ਦੇ ਨਾਮ ਰੂਪ ਨੂੰ, ਨਾਮ ਰਸ ਨੂੰ ਚਾਖ ਚੱਖ ਧਾਰਨ ਕਰਕੇ ਲੋਕ ਪ੍ਰਲੋਕ ਦੇ ਪਦਾਰਥਾਂ ਦੀ ਇੱਛਾ ਵੱਲੋਂ ਅਗਾਣੇ ਰਜ ਗਏ ਹਨ ਜੀ।
ਤਿਨ ਹੀ ਪਾਇਆ ਤਿਨ ਹੈ ਤੇ ਆਇਆ,
ਉਹਨਾਂ ਪੁਰਖਾਂ ਨੇ ਹੀ ਗੁਰੂ ਸਾਹਿਬ ਜੀ ਤੋਂ ਉਪਦੇਸ਼ ਪਾਇਆ ਪਾਉਣਾ ਕੀਤਾ ਤੇ ਤਿੰਨੇ ਉਹਨਾਂ ਪੁਰਖਾਂ ਨੇ ਗੁਰੂ ਉਪਦੇਸ਼ ਨੂੰ ਪਾ ਕੇ ਫਿਰ ਸਰਬਣ ਮੰਨਣ ਕਰਕੇ ਧਿਆਇਆ ਧਿਆਉਣਾ ਕੀਤਾ ਭਾਵ ਕਮਾਉਣਾ ਕੀਤਾ ਹੈ।
ਸਗਲ ਤਿਸੈ ਕਾ ਮਾਣੋ,
ਇਹ ਸਗਲ ਸਾਰਾ ਤਿਸੇ ਉਸ ਵਾਹਿਗੁਰੂ ਦਾ ਮਾਣੋ ਸਤਿਕਾਰ ਦਿੱਤਾ ਹੋਇਆ ਹੈ, ਸਾਰਾ ਆਨੰਦ ਉਸੇ ਵਾਹਿਗੁਰੂ ਦਾ ਦਿੱਤਾ ਹੋਇਆ ਹੈ, ਉਸੇ ਵਾਹਿਗੁਰੂ ਦਾ ਮੰਨਣ ਕਰਕੇ ਜੀਵਨ ਮੁਕਤੀ ਵਿਦੇਹ ਮੁਕਤੀ ਆਦਿ ਦੇ ਸਾਰੇ ਲਾਭ ਇਹ ਪ੍ਰਾਪਤ ਹੁੰਦੇ ਹਨ। ਜੇ
ਕਹੁ ਨਾਨਕ ਥਿਰ ਤਖਤ ਨਿਵਾਸੀ,
ਸਤਿਗੁਰੂ ਸਾਹਿਬ ਜੀ ਕਸਮ ਕਰਦੇ ਹਨ ਕਿ ਜੋ ਥਿਰ ਇਸਤਤ ਰੂਪ ਬ੍ਰਹਮ ਸਰੂਪ ਰੂਪੀ ਤਖਤ ਦੇ ਉਹ ਵਿੱਚ ਨਿਵਾਸੀ ਵਾਸਾ ਕਰਨ ਵਾਲਾ ਹੈ, ਐਸਾ ਵਾਹਿਗੁਰੂ ਜੀ ਹੈ ਤੇ ਉਹ ਤਿਸੇ ਉਸੇ ਦਾ ਹੀ
ਸੱਚ ਤਿਸੈ ਦੀਵਾਣੋ,
ਉਸੇ ਦਾ ਸਾਧ ਸੰਗਰੂਪੀ ਦੀਵਾਣੋ ਦਰਬਾਰ ਸੱਚ ਸੱਚਾ ਰੂਪ ਹੈ, ਉਹਦਾ ਹੀ ਸੱਚਾ ਦੀਵਾਨੋ ਆਸਰਾ ਹੈ।
ਮੰਗਲਾ ਹਰ ਮੰਗਲਾ,
ਹੇ ਭਾਈ ਹਰੇਕ ਮੰਗਲਾ ਚਾਰਨ ਜਿਹੜੇ ਨੂੰ ਖੁਸ਼ੀਆਂ ਦੇ ਗੀਤਾਂ ਦੇ ਵਿੱਚੋਂ ਹਰ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਮੰਗਲਾ ਮੰਗਲਾ ਚਾਰਨ ਨੂੰ ਕੀਰਤਨ ਰੂਪ ਜਗਾਉਣਾ ਕਰੋ ਤੇ ਇਸ ਕਰਕੇ ਮੇਰੇ ਉਸ ਪ੍ਰਭੂ ਦੇ ਜਿਹੜੇ ਮੰਗਲ ਹਨ।
ਮੇਰੇ ਪ੍ਰਭ ਕੈ ਸੁਣੀਐ ਮੰਗਲਾ,
ਉਹ ਮੇਰੇ ਪ੍ਰਭੂ ਦੇ ਮੰਗਲ ਚਾਰ ਜਿਹੜੇ ਨੇ ਉਹਨਾਂ ਨੂੰ ਸਾਧ ਸੰਗਤ ਚ ਮਿਲ ਕੇ ਸੁਣੀਐ ਸੁਣਨਾ ਕਰੀਏ। ਮੰਗਲਾ ਹਰ ਮੰਗਲਾ, ਪ੍ਰਭੂ ਜੀ ਮੰਗਲ ਆਨੰਦਾਂ ਵਿੱਚੋਂ ਮੰਗਲ ਆਨੰਦ ਦੇਣ ਵਾਲੇ ਨੇ, ਇਸ ਲਈ ਮੇਰੇ ਪ੍ਰਭ ਪਰਮੇਸ਼ਰ ਦੇ ਮੰਗਲਾ ਜਸ ਨੂੰ ਸਤਸੰਗ ਦੀ ਸੁਣਨਾ ਕਰੋ, ਮਨ ਕਰਕੇ ਮੰਗਲਾ ਜਸ ਨੂੰ ਗਾਉਣਾ ਕਰੋ, ਬਾਣੀ ਕਰਕੇ ਵੀ ਹਰ ਪਰਮੇਸ਼ਰ ਦੇ ਜਸ ਨੂੰ ਗਾਉਣਾ ਕਰੋ, ਸਰੀਰ ਕਰਕੇ ਵੀ ਸਤਸੰਗਤ ਵਿੱਚ ਜਾ ਕੇ ਮੇਰੇ ਪ੍ਰਭੂ ਦਾ ਮੰਗਲਾ ਜਸ ਨੂੰ ਕੰਨਾਂ ਦੇ ਨਾਲ ਸੁਣਨਾ ਕਰੋ। ਮੇਰੇ ਪ੍ਰਭ ਕੇ ਸੁਣੀਐ ਮੰਗਲਾ, ਸੁਣਨਾ ਕਰੀਏ, ਸਤਸੰਗਤ ਵਿੱਚ ਜਾ ਕੇ ਮੇਰੇ ਪ੍ਰਭੂ ਦੇ ਜਸ ਨੂੰ ਇਹਨਾਂ ਕੰਨਾਂ ਨੂੰ ਸਫਲਿਆਂ ਕਰਨ ਵਾਸਤੇ ਸੁਣੀਏ। ਹਰ ਹਰੇਕ ਮੰਗਲਾਂ ਜਸਾਂ ਵਿੱਚੋਂ ਜੋ ਪ੍ਰਭ ਪਰਮੇਸ਼ਰ ਦਾ ਮੰਗਲ ਹੈ, ਮੰਗਲਾ ਹਰ ਮੰਗਲਾ, ਤੇ ਉਹ ਜਿਹੜਾ ਸਾਰੇ ਮੰਗਲਾ ਹਰ ਮੰਗਲਾ, ਸਾਰੇ ਮੰਗਲਾਂ ਦੇ ਵਿੱਚੋਂ ਜਿੰਨੇ ਵੀ ਮੰਗਲ ਖੁਸ਼ੀਆਂ ਦੇ ਹੈ ਤੇ ਉਹ ਮੰਗਲ ਜਸ ਨੂੰ ਸਰਵਣ ਕਰੋ। ਜਿਹੜੇ ਮਨ ਕਰਕੇ ਮੇਰੇ ਪ੍ਰਭੂ ਦਾ ਮੰਗਲਾਚਾਰ ਗਾਉਂਦੇ ਹੈ, ਬਾਣੀ ਕਰਕੇ ਮੰਗਲਾਚਾਰ ਗਾਉਂਦੇ ਹਨ, ਸਰੀਰ ਕਰਕੇ ਰੋਮ ਰੋਮ ਵਿੱਚ ਪ੍ਰਭੂ ਦੇ ਮੰਗਲਾਚਾਰ ਰਚੇ ਹੋਏ ਨੇ, ਮੇਰੇ ਪ੍ਰਭ ਕਹਿ ਸੁਣੀਐ ਮੰਗਲਾ, ਉਹਦੀ ਸੰਗਤ ਚ ਮਿਲ ਕੇ ਮੇਰੇ ਪ੍ਰਭੂ ਦੇ ਮੰਗਲਾਚਾਰ ਨੂੰ ਗਾਉਣਾ ਕਰੀਏ। ਜੇ
ਸੋਹੇ ਲੜਾ ਪ੍ਰਭ ਸੋਹੇ ਲੜਾ,
ਹੇ ਭਾਈ ਸਾਰਿਆਂ ਸੋਹੇਲੜਾ ਆਨੰਦਾਂ ਵਿੱਚੋਂ ਪ੍ਰਭ ਪਰਮੇਸ਼ਰ ਦੀ ਪ੍ਰਾਪਤੀ ਦਾ ਸੋਹੇਲੜਾ ਆਨੰਦ ਹੈ ਤੇ ਇਸ ਕਰਕੇ ਇਸ ਆਨੰਦ ਨੂੰ
ਅਨਹਦ ਧੁਨੀਐ ਸੋਹੇਲੜਾ,
ਉਸ ਸੋਹੇਲੜੇ ਆਨੰਦ ਦੀ ਪ੍ਰਾਪਤੀ ਵਾਸਤੇ ਅਨਹਦ ਇੱਕ ਰਸ ਨਾਮ ਦੀ ਧੁਨੀ ਧੁਨ ਨੂੰ ਉਚਾਰਨ ਕਰੀਏ, ਅਖੰਡਾਕਾਰ ਬਿਰਤੀ ਬਣਾ ਲਈਏ ਤੇ ਇਸ ਕਰਕੇ ਸੋਹੇਲੜਾ ਪ੍ਰਭ ਸੋਹੇਲੜਾ ਅਨਹਦ ਧੁਨੀਐ ਸੋਹੇਲੜਾ, ਜੋ ਸੋਹੇਲੜਾ ਜਸ ਗਾਉਣਾ ਹੈ ਤਾਂ ਪ੍ਰਭ ਪਰਮੇਸ਼ਰ ਦਾ ਸੋਹੇਲੜਾ ਜਸ ਗਾਉਣਾ ਕਰੋ ਜੇ ਗਾਉਣਾ ਹੀ ਹੈ। ਜਿਸ ਸੋਹੇਲੜਾ ਜਸ ਦੇ ਗਾਉਣ ਕਰਕੇ ਅਨਹਦ ਇੱਕ ਰਸ ਨਾਮ ਦੀ ਧੁਨੀ ਹੈ, ਧੁਨੀ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ, ਮਨ ਬਾਣੀ ਸਰੀਰ ਕਰਕੇ ਸੋਹੇਲੜਾ ਆਨੰਦ ਪ੍ਰਾਪਤ ਹੁੰਦਾ ਹੈ। ਸੋਹੇਲੜਾ ਪ੍ਰਭ ਸੋਹੇਲੜਾ ਅਨਹਦ ਧੁਨੀ ਹੈ ਸੋਹੇਲੜਾ, ਤੇ ਜੋ ਕੋਈ ਰਾਜਿਆਂ ਮਹਾਰਾਜਾਂ ਦੇ ਸੋਹਲੇ ਗਾਉਂਦੇ ਹੈ, ਕੋਈ ਅਮੀਰਾਂ ਦੇ ਸੋਹਲੇ ਗਾਈ ਜਾਂਦੇ ਜਸ, ਪਰ ਇਹਨਾਂ ਸਾਰਿਆਂ ਵਿੱਚੋਂ ਮੇਰੇ ਪ੍ਰਭੂ ਦਾ ਸੋਹੇਲੜਾ ਜਸ ਐਸਾ ਹੈ ਜਿਸ ਜਸ ਕਰਕੇ ਇੱਕ ਰਸ ਨਾਮ ਦੀ ਧੁਨੀ ਹਿਰਦੇ ਹੀ ਪ੍ਰਗਟ ਹੋ ਜਾਂਦੀ, ਆਤਮਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਅਨਹਦ ਵਾਜੇ ਸ਼ਬਦ ਅਗਾਜੇ,
ਜਿਸ ਵਕਤ ਅਨਹਦ ਇੱਕ ਰਸ ਨਾਮ ਦੇ ਵਾਜੇ ਵੱਜੇ ਤੇ ਉਸ ਵਕਤ ਹਿਰਦੇ ਵਿੱਚ ਸ਼ਬਦ ਬ੍ਰਹਮ ਅਗਾਜੇ ਪ੍ਰਗਟ ਹੋ ਜਾਂਦਾ ਹੈ।
ਨਿਤ ਨਿਤ ਜਿਸ ਹੈ ਵਧਾਈ,
ਨਿਤ ਨਿਤ ਨਿਤਾ ਪ੍ਰਤੀ ਤਿਸੇ ਉਸਦੇ ਪ੍ਰਗਟ ਹੋਣ ਦੀ ਵਧਾਈ ਮਿਲਦੀ ਹੈ, ਨਿਤਾ ਪ੍ਰਤੀ ਜਿਸ ਕਰਕੇ ਬ੍ਰਹਮ ਗਿਆਨੀ ਨੂੰ ਪ੍ਰਭੂ ਦੀ ਪ੍ਰਾਪਤੀ ਦੀ ਵਧਾਈ ਮਿਲਦੀ ਹੈ, ਤੇ ਜਿਸ ਵਾਹਿਗੁਰੂ ਦੀਆਂ ਬ੍ਰਹਮ ਬੇਤੇ ਨਿਤਾ ਪ੍ਰਤੀ ਵਧਾਈਆਂ ਗਾਉਂਦੇ ਨੇ, ਗੁਰਸਿੱਖਾਂ ਮਨ ਵਧਾਈਆਂ ਜਿਹਨੇ ਮੇਰਾ ਸਤਿਗੁਰ ਰੇਠਾ ਰਾਮ ਰਾਜੇ, ਐਸਾ ਪਰਮੇਸ਼ਰ ਹੈ ਗੁਰਸਿੱਖਾਂ ਦੇ ਮਨ ਚ ਸਦਾ ਹੀ ਵਧਾਈਆਂ ਤੇ ਮਹਾਰਾਜ ਸਾਹਿਬ ਜੀ ਦੀਆਂ ਜਸ ਰੂਪ ਮਿਲਦੀਆਂ ਹਨ।
ਸੋ ਪ੍ਰਭ ਧਿਆਈਐ ਸਭ ਕਿਛ ਪਾਈਐ,
ਉਹ ਪ੍ਰਭੂ ਪਰਮੇਸ਼ਰ ਨੂੰ ਚਿੱਤ ਦੀ ਬਿਰਤੀ ਲਾ ਕੇ ਜੇ ਧਿਆਉਣਾ ਕਰੀਏ ਧਿਆਕਾਰ ਬਿਰਤੀ ਦੁਆਰਾ ਤਾਂ ਫਿਰ
ਸੋ ਪ੍ਰਭ ਧਿਆਈਐ ਸਭ ਕਿਛ ਪਾਈਐ,
ਸੋ ਉਸ ਪ੍ਰਭ ਪਰਮੇਸ਼ਰ ਨੂੰ ਚਿੱਤ ਦੀ ਬਿਰਤੀ ਲਾ ਕੇ ਤੇ ਆਕਾਰ ਬਿਰਤੀ ਦੁਆਰਾ ਧਿਆਈਏ, ਅਰਾਧਨਾ ਕਰੀਏ, ਸਭ ਕੁਛ ਪਾਈਏ ਤਾਂ ਧਰਮ ਅਰਥ ਕਾਮ ਮੋਖ ਸਭ ਸਾਰਾ ਕੁਛ ਪਾਈਏ ਪ੍ਰਾਪਤ ਹੁੰਦਾ, ਪਦਾਰਥ ਮਿਲ ਜਾਂਦੇ ਨੇ। ਤੇ ਐਸਾ ਜੋ ਵਾਹਿਗੁਰੂ ਹੈ
ਮਰਹ ਨਾ ਆਵੇ ਜਾਈ,
ਕਿਉਂਕਿ ਪਰਮੇਸ਼ਰ ਕਦੇ ਵੀ ਮਰਦਾ ਨਹੀਂ, ਨਾ ਹੀ ਜਨਮ ਧਰ ਕੇ ਆਵੇ ਆਉਂਦਾ ਹੈ, ਨਾ ਹੀ ਕਿਸੇ ਦੇਸ਼ ਨੂੰ ਜਾਈ ਜਾਂਦਾ ਹੈ। ਉਹ ਪਰਮੇਸ਼ਰ ਕਦੇ ਵੀ ਮਰਦਾ ਨਹੀਂ ਤੇ ਉਸ ਦੀ ਸ਼ਰਨ ਵਿੱਚ ਪੈਣ ਨਾਲ ਪੁਰਖ ਨੂੰ ਜੂਨਾਂ ਦੇ ਵਿੱਚ ਆਉਣ ਜਾਣ ਵਿੱਚ ਨਹੀਂ ਪੈਂਦਾ, ਪੈਦਾ ਹੋਣਾ ਪੈਂਦਾ, ਮੁਕਤ ਰੂਪ ਹੋ ਜਾਂਦਾ ਹੈ।
ਚੂਕੀ ਪਿਆਸਾ ਪੂਰਨ ਆਸਾ,
ਜਿਹੜਾ ਗੁਰਮੁਖ ਜਨ ਗੁਰਾਂ ਦੁਆਰਾ ਤੇ ਉਹ ਪਰਮੇਸ਼ਰ ਵਾਹਿਗੁਰੂ ਦੀ ਚੂਕੀ ਆਸਾ ਪੂਰਨ ਸਾਰਾ ਬੋਲੋ ਜੀ ਇਕੱਠਾ,
ਗੁਰਮੁਖ ਮਿਲ ਨਿਰਗੁਣੀ,
ਜਿਹੜਾ ਗੁਰਮੁਖ ਜਨ ਗੁਰਾਂ ਦੁਆਰਾ ਨਿਰਗੁਣੀ ਹੈ, ਨਿਰਗੁਣ ਸਰੂਪ ਉਹਦੇ ਚ ਮਿਲਿਆ, ਉਸ ਪਰਮੇਸ਼ਰ ਦੀ ਪ੍ਰਾਪਤੀ ਦੀ ਆਸਾ ਇੱਛਾ ਪੂਰਨ ਪੂਰਨ ਆਸਾ ਪੂਰਨ ਹੋਈ ਹੈ। ਤੇ ਉਹਦੀ ਫਿਰ ਰਸਾਂ ਕਸਾਂ ਦੀ ਤ੍ਰਿਸ਼ਨਾ ਆਦਿ ਦੀ ਜਿਹੜੀ ਪਿਆਸਾ ਤ੍ਰਿਖਾ ਇਹ ਚੁੱਕੀ ਚੁੱਕ ਗਈ, ਦੂਰ ਹੋ ਗਈ ਹੈ। ਚੂਕੀ ਪਿਆਸਾ ਪੂਰਨ ਆਸਾ ਗੁਰਮੁਖ ਮਿਲ ਨਿਰਗੁਣੀ ਹੈ, ਜਿਸ ਗੁਰਮੁਖ ਜਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ ਹੈ ਤੇ ਉਹਨਾਂ ਦੀ ਰਸਾਂ ਕਸਾਂ ਦੀ ਤ੍ਰਿਸ਼ਨਾ ਰੂਪੀ ਪਿਆਸਾ ਚੁੱਕੀ ਗਈ ਹੈ ਅਤੇ ਉਹਨਾਂ ਦੀ ਪਰਮੇਸ਼ਰ ਨੂੰ ਪ੍ਰਾਪਤ ਕਰਕੇ ਆਸਾ ਉਮੀਦ ਇੱਛਾ ਵੀ ਪੂਰਨ ਹੋ ਗਈ। ਕਿਉਂਕਿ ਗੁਰਮੁਖ ਜਨ ਨਿਰਗੁਣੀਆਂ ਤਿੰਨਾਂ ਗੁਣਾਂ ਤੋਂ ਅਤੀਤ ਪਰਮੇਸ਼ਰ ਨਾਲ ਮਿਲ ਜਾਂਦੇ ਆ, ਗੁਰਮੁਖਾਂ ਦੀ ਸੰਗਤ ਕਰਨ ਵਾਲੇ ਨਿਰਗੁਣੀ ਜੀਵ ਪਰਮੇਸ਼ਰ ਵਿੱਚ ਮਿਲ ਜਾਂਦੇ ਆ। ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ ਤਿੰਨਾਂ ਗੁਣਾਂ ਤੋਂ ਅਤੀਤ ਹੈ, ਤ੍ਰਿਹੁਗੁਣ ਤੇ ਪ੍ਰਭ ਭਿੰਨ ਵੱਖਰਾ ਹੈ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹੁਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕ ਹੈ ਜਿਸ ਹੋਵੇ ਸੋ ਪ੍ਰਸੰਨ। ਐਸਾ ਵਾਹਿਗੁਰੂ ਹੈ ਉਹਦੀ ਪ੍ਰਾਪਤੀ ਹੋ ਜਾਂਦੀ ਹੈ।
ਕਹੋ ਨਾਨਕ ਘਰ ਪ੍ਰਭ ਮੀਰੀ ਕੈ,
ਸਤਿਗੁਰੂ ਜੀ ਕਹੋ ਕਥਨ ਕਰਦੇ ਨੇ ਮੇਰੇ ਪਰਮੇਸ਼ਰ ਵਾਹਿਗੁਰੂ ਦੇ ਸਤਸੰਗਤ ਰੂਪੀ ਘਰ ਦੇ ਵਿੱਚ
ਨਿਤ ਨਿਤ ਮੰਗਲ ਸੁਣੀਏ,
ਨਿਤ ਨਿਤ ਨਿਤਾ ਪ੍ਰਤੀ ਮੰਗਲ ਜਸ ਨੂੰ ਸੁਣੀਆ ਸੁਣੀਦਾ, ਵਾਹਿਗੁਰੂ ਦਾ ਜਸ ਹੁੰਦਾ ਇੱਥੇ ਹਰ ਵੇਲੇ।
ਰਾਮ ਕਲੀ ਮਹੱਲਾ ਪੰਜਵਾਂ,
ਰਾਮ ਕਲੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ।
ਹਰ ਹਰ ਧਿਆਈ ਮਨਾ,
ਇਹ ਮੇਰੇ ਮਨਾ ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਸਦਾ ਧਿਆਏ ਧਿਆਉਣਾ ਕਰ।
ਖੇਲ ਨਾ ਵਿਸਾਰੀ ਹੈ,
ਇੱਕ ਅੱਖਰ ਦੇ ਝੌਂਕਣ ਜਿਵੇਂ ਸਮੇਂ ਦੇ ਵਿੱਚ ਵੀ ਖਿਨ ਮਾਤਰ ਵੀ ਉਹਨੂੰ ਵਿਸਾਰੀਏ ਭੁਲਾਉਣਾ ਨਾ ਕਰ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਐ ਬੇਨਤੀਆਂ ਕਰ ਉਸਨੂੰ।
ਰਾਮ ਰਾਮਾ ਰਾਮ ਰਮਾ,
ਜੋ ਰਾਮ ਪਰਮੇਸ਼ਰ ਸਾਰੇ ਰਾਮਾ ਵਿਆਪਕ ਹੈ ਤੇ ਫਿਰ ਰਾਮ ਰਮਿਆ ਹੋਇਆ ਹੈ, ਰਮਾ ਸੁੰਦਰ ਹੈ, ਸੁੰਦਰ ਸਰੂਪ ਹੈ, ਉਸਦੇ ਨਾਮ ਨੂੰ ਹਮੇਸ਼ਾ ਵਾਸਤੇ।
ਕੰਠ ਉਰ ਧਾਰੀਏ,
ਕੰਠ ਗਲੇ ਦੇ ਉਰ ਅੰਦਰ ਧਾਰੀਏ, ਧਾਰਨ ਕਰਕੇ ਰੱਖਣਾ ਚਾਹੀਦਾ ਤੇ ਕੰਠ ਹੀ ਰਹਿ ਗਏ ਉਹ ਰਾਮ, ਐ ਕੰਠ ਦੇ ਵਿੱਚ ਹੋਣਾ ਚਾਹੀਦਾ। ਜਾਂ ਹੇ ਭਾਈ ਪ੍ਰਭੂ ਦੇ ਨਾਮ ਨੂੰ ਮਨ ਬਾਣੀ ਸਰੀਰ ਤੇ ਪ੍ਰਾਣਾ ਕਰਕੇ ਕੰਠ ਵਿੱਚ ਧਾਰਨ ਕਰੀਏ, ਕੰਠ ਆਦਿਕ ਸਾਰੇ ਬਾਣੀਆਂ ਦੁਆਰਾ ਧਾਰਨ ਕਰੀਏ, ਬੈਖਰੀ ਮੱਧਮ ਪਸੰਤੀ ਪਰਾ ਦੁਆਰਾ ਚਾਰੇ ਯੁਗਾਂ ਚ ਵਿਆਪਕ ਪਰਮੇਸ਼ਰ ਦੇ ਨਾਮ ਨੂੰ ਕੰਠ ਵਿੱਚ ਧਾਰਨ ਕਰੀਏ।
ਉਰ ਧਾਰ ਹਰ ਹਰ ਪੁਰਖ ਪੂਰਨ,
ਜੋ ਪਾਰ ਬ੍ਰਹਮ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਨਿਰੰਜਨੋ ਸ਼ੁੱਧ ਸਰੂਪ ਪ੍ਰਭੂ ਹੈ। ਤੇ ਸਾਰੀ ਬੋਲੂ ਜੀ ਇਕੱਠੀ, ਇਹ ਵੀ ਫਿਰ ਇਕੱਠੀ ਦੇ ਅਰਥ ਹੋਣਾ।
ਉਰ ਧਾਰ ਹਰ ਹਰ ਪੁਰਖ ਪੂਰਨ ਪਾਰ ਬ੍ਰਹਮ ਨਿਰੰਜਨੋ,
ਜੋ ਪਾਰ ਬ੍ਰਹਮ ਪਾਰ ਤੋਂ ਭਾਵੈ ਪਾਪਾਂ ਪੁੰਨਾਂ ਤੋਂ ਪਾਰ ਪਰੇ, ਬ੍ਰਹਮ ਦਾ ਅਰਥ ਹੈ ਵਿਆਪਕ, ਨਿਰੰਜਨੋ ਸ਼ੁੱਧ ਸਰੂਪ ਪ੍ਰਭੂ ਹੈ। ਸਾਰਿਆਂ ਥਾਵਾਂ ਵਿੱਚ ਪੂਰਨ ਪਰਿਪੂਰਨ ਪੁਰਖ ਸਭ ਨੂੰ ਆਪਣੀ ਚੇਤਨ ਸੱਤਾ ਦੇ ਨਾਲ ਹਰ ਹਰੇ ਪਰੇ ਕਰਨ ਵਾਲਾ ਹੈ। ਜਾਂ ਵੇ ਸਾਰੀਆਂ ਥਾਵਾਂ ਵਿੱਚ ਪੂਰਨ ਪਰਿਪੂਰਨ ਪੁਰਖ ਪੁਰਸ਼ਾਰਥ ਦੇਣ ਵਾਲਾ ਹੈ, ਉਸ ਹਰ ਪਰਮੇਸ਼ਰ ਨੂੰ ਉਰ ਹਿਰਦੇ ਵਿੱਚ ਧਾਰਨ ਕਰਕੇ ਪਾਪ ਵਸਾ ਕੇ ਰੱਖਣਾ ਕਰ।
ਭੈ ਦੂਰ ਕਰਤਾ ਪਾਪ ਹਰਤਾ,
ਉਹ ਪਰਮੇਸ਼ਰ ਜੰਮਣ ਮਰਨ ਦਾ ਭੈ ਜਿਹੜਾ ਡਰ ਹੈ ਇਹਨੂੰ ਦੂਰ ਕਰਨ ਵਾਲਾ ਹੈ, ਤੇ ਪਾਪ ਹਰਤਾ ਪਾਪ ਜਿਹੜੇ ਗੁਨਾਹ ਨੇ ਇਹਨਾਂ ਦਾ ਹਰਤਾ ਨਾਸ ਕਰਨ ਵਾਲਾ ਹੈ। ਐਸਾ ਵਾਹਿਗੁਰੂ ਹੈ।
ਦੁਸਹਿ ਦੁੱਖ ਭਾਵ ਖੰਡਨੋ,
ਦੁਸਹਿ ਨਾ ਸਹਾਰੇ ਜਾਣ ਵਾਲੇ ਕਠਿਨ ਜਿਹੜੇ ਦੁਸਤਰ ਕਠਿਨ ਜਿਹੜੇ ਨੇ ਦੁਸ ਹੈ, ਦੋਨਾਂ ਦੁਸਤਰ ਕਠਣ, ਜਿਹੜੇ ਕਠਣ ਮਾਤਾ ਦੇ ਗਰਭ, ਉਹਦੇ ਦੁੱਖ ਬੜੇ ਕਠਣ, ਨਰਕ ਆਦਿ ਦੇ ਦੁੱਖਾਂ ਜਾਂ ਸੱਤ ਪ੍ਰਕਾਰ ਦੇ ਭਾਵ ਡਰ ਨੂੰ ਉਹ ਖੰਡਨੋਂ ਕੱਟਣ ਵਾਲਾ, ਨਾਸ ਕਰਨ ਵਾਲਾ ਹੈ। ਭਾਵ ਸੰਸਾਰ ਦੇ ਦੁਸਹਿ ਕਠਣ ਦੁੱਖਾਂ ਨੂੰ ਕੱਟਣ ਵਾਲਾ ਹੈ। ਤੇ ਇਸ ਪ੍ਰਕਾਰ ਇਹ ਕਥਨ ਕੀਤਾ ਹੈ ਜੇ
ਜਗਦੀਸ਼ ਈਸ ਗੋਪਾਲ ਮਾਧੋ,
ਜੋ ਜਗ ਦਾ ਈਸ਼ਵਰ ਹੈ, ਸੰਸਾਰ ਦੇ ਰਾਜੇ ਜਾਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿ ਦਾ ਵੀ ਈਸ਼ ਮਾਲਕ ਹੈ, ਉਹ ਇਹਨਾਂ ਦਾ ਵੀ ਮਾਲਕ ਹੈ। ਹਿਰਨ ਗਰਭ ਆਦਿ ਜਿਹੜੇ ਸਾਰੇ ਨੇ ਉਹ ਜਗਤ ਦਾ ਮਾਲਕ ਹੈ। ਐਸਾ ਜੋ ਹੈ ਗੋਪਾਲ, ਪ੍ਰਿਥਵੀ ਦਾ ਪਾਲ ਪਾਲਕ ਹੈ, ਤੇ ਐਸਾ ਮਾਧੋ ਮਾਇਆਪਤੀ ਹੈ। ਹੁਣ ਇੱਥੇ ਭਾਈ ਜਿਵੇਂ ਪਿੱਛੇ ਵੀ ਦੱਸਿਆ ਸੀ ਵੀ ਗੱਗੇ ਨੂੰ ਜਿਵੇਂ ਹੋੜਾ ਵੀ ਹੈ ਤੇ ਔਂਕੜ ਵੀ ਹੈ, ਤੇ ਇਹ ਦਰਮਿਆਨੀ ਆਵਾਜ਼ ਕਰ ਲਈ ਦੀ ਆ ਫਿਰ ਇਹਦੀ, ਕੱਲਾ ਹੋੜਾ ਨਹੀਂ ਬੋਲਣਾ, ਕੱਲਾ ਔਂਕੜ ਨਹੀਂ ਬੋਲਣਾ, ਦੋਨਾਂ ਨੂੰ ਰਲਾ ਕੇ ਦਰਮਿਆਨੀ ਆਵਾਜ਼ ਵਾਸਤੇ ਹੁੰਦਾ। ਐਸਾ ਜੋ ਮਾਇਆਪਤੀ ਪਰਮੇਸ਼ਵਰ ਵਾਹਿਗੁਰੂ ਹੈ, ਗੋਪਾਲ ਹੈ, ਧਰਤੀ ਦੀ ਪਾਲਣਾ ਕਰਨ ਵਾਲਾ, ਪ੍ਰਿਥਵੀ ਦਾ ਰੱਖਿਅਕ ਹੈ, ਤੇ ਮਾਇਆਪਤੀ ਹੈ।
ਗੁਣ ਗੋਵਿੰਦ ਵਿਚਾਰੀਐ,
ਉਸ ਗੋਵਿੰਦ ਪਰਮੇਸ਼ਵਰ ਦੇ ਗੁਣਾਂ ਨੂੰ ਸਤਸੰਗਤ ਵਿੱਚ ਮਿਲ ਕੇ ਵਿਚਾਰੀਐ, ਵਿਚਾਰਨਾ ਕਰੀਏ।
ਬਿਨਵੰਤ ਨਾਨਕ ਮਿਲ ਸੰਗ ਸਾਧੂ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵਕ ਕਥਨ ਕਰਦੇ ਆ ਕਿ ਇਸ ਪ੍ਰਕਾਰ ਸਾਧੂ ਸ੍ਰੇਸ਼ਟ ਜਨਾਂ ਦੀ ਸੰਗ ਸੰਗਤ ਨਾਲ ਮਿਲ ਕੇ ਤੇ ਦਿਨ ਸਰੈਣ ਰਾਤ ਦਿਨ ਪਰਮੇਸ਼ੁਰ ਨੂੰ ਚਿਤਾਰੀਏ, ਯਾਦ ਕਰੀਏ ਜੇ।
ਦਿਨ ਸਰੈਣ ਚਿਤਾਰੀਐ,
ਤੇ ਜਿਸ ਵੇਲੇ ਉਹਨੂੰ ਚੇਤੇ ਕਰੋਗੇ ਤਾਂ ਅਵਿਦਿਆ ਦੀ ਰਾਤ ਤੋਂ ਦਿਨਸ ਗਿਆਨ ਰੂਪੀ ਦਿਨ ਚੜ ਜਾਏਗਾ। ਪਹਿਲਾਂ ਦਿਨ ਰਾਤ ਉਹਨੂੰ ਚਿਤਾਰਨਾ ਕੀਤਾ, ਫਿਰ ਅਵਿਦਿਆ ਦੀ ਰਾਤ ਮੇਟ ਕੇ ਗਿਆਨ ਰੂਪੀ ਦਿਨ ਚੜ ਜਾਏਗਾ।
ਚਰਨ ਕਮਲ ਆਧਾਰ,
ਤੇ ਚਰਨ ਕਮਲ ਆਧਾਰ ਜੋ ਪਰਮੇਸ਼ਰ ਦੇ ਪੂਜਨੀਕ ਚਰਨ ਕਮਲਾਂ ਦਾ ਆਧਾਰ ਆਸਰਾ ਹੈ, ਤੇ ਇਹੀ ਗੁਰਮੁਖ ਜਨਾਂ ਦਾ
ਜਨ ਕਾ ਆਸਰਾ,
ਇਹੀ ਗੁਰਮੁਖ ਜਨਾਂ ਦਾ ਮਨ ਬਾਣੀ ਸਰੀਰ ਕਰਕੇ ਆਸਰਾ, ਗੁਰਮੁਖ ਜਨਾਂ ਦਾ ਮਨ ਬਾਣੀ ਸਰੀਰ ਕਰਕੇ ਆਸਰਾ, ਆਧਾਰ ਆਸਰਾ ਰੂਪ ਪਰਮੇਸ਼ਰ ਦੇ ਚਰਨ ਕਮਲ ਹੀ ਹਨ।
ਮਾਲ ਮਿਲਖ ਭੰਡਾਰ,
ਤੇ ਬੋਲ ਦੋ ਜੀ ਸਾਰੇ ਬੋਲ ਦੋ।
ਨਾਮ ਅਨੰਤ ਧਰਾ,
ਅਨੰਤ ਅੰਤ ਤੋਂ ਰਹਿਤ ਬੇਅੰਤ ਪਰਮੇਸ਼ਰ ਦੇ ਨਾਮ ਨੂੰ ਜੋ ਗੁਰਮੁਖ ਜਨ ਹਿਰਦੇ ਵਿੱਚ ਧਰਾ ਧਾਰਿਆ ਜਿਨ੍ਹਾਂ ਨੇ, ਤੇ ਇਸ ਪ੍ਰਕਾਰ ਫਿਰ ਨਾਮ ਅਨੰਤ ਧਰਾ ਨਾਮ ਨੂੰ ਧਾਰਨ ਕੀਤਾ, ਇਹੋ ਉਹਨਾਂ ਦਾ ਮਾਲ ਹਾਥੀ ਘੋੜੇ ਆਦਿ, ਤੇ ਫਿਰ ਮਿਲਖ ਜੰਗੀਰਾਂ ਤੇ ਭੰਡਾਰ ਖਜ਼ਾਨੇ ਆਦਿ ਸਭ ਕੁਛ ਇਹੀ ਹੈ, ਨਾਮ ਹੀ ਹੈ।
ਨਾਮ ਨਰ ਹਰ ਨਿਧਾਨ ਜਿਨ ਕੈ,
ਨਰ ਹਰ ਪਰਮੇਸ਼ਰ ਦਾ ਨਾਮ ਦਾ ਹੀ ਜਿਨ ਜਿਨ੍ਹਾਂ ਗੁਰਮੁਖਾਂ ਦੇ ਕੋਲ ਨਿਧਾਨ ਖਜ਼ਾਨਾ ਹੈ, ਉਹਨਾਂ ਗੁਰਮੁਖਾਂ ਨੇ
ਰਸ ਭੋਗ ਏਕ ਨਰਾਇਣਾ,
ਤੇ ਉਹਨਾਂ ਨੇ ਫਿਰ ਇੱਕ ਨਰਾਇਣਾ ਪਰਮੇਸ਼ਰ ਬ੍ਰਹਮਾਨੰਦ ਰੂਪੀ ਰਸ ਨੂੰ ਭੋਗਣਾ ਮਾਨਣਾ ਕੀਤਾ, ਰਸ ਪ੍ਰੇਮ ਦੁਆਰਾ ਇੱਕ ਪਰਮੇਸ਼ਰ ਦੇ ਬ੍ਰਹਮਾਨੰਦ ਨੂੰ ਭੋਗਣਾ ਕੀਤਾ ਹੈ।
ਰਸ ਰੂਪ ਰੰਗ ਅਨੰਤ ਬੀਠਲ,
ਉਹ ਗੁਰਮੁਖ ਉਸ ਅਨੰਤ ਬੇਅੰਤ ਬੀਠਲ ਪਰਮੇਸ਼ਰ ਵਿੱਚ ਜੁੜੇ ਰਹਿੰਦੇ ਹੈ, ਜਿਸ ਵਾਹਿਗੁਰੂ ਨੇ ਸਾਰੇ ਜੀਵਾਂ ਨੂੰ ਰਸ ਕਾ ਸਰੂਪ, ਤੇ ਜੋ ਰੂਪ ਆਕਾਰ ਰਸ ਰਸਕਾਸਨ ਰੂਪ ਆਕਾਰ ਤੇ ਵੱਖੋ ਵੱਖਰੇ ਰੰਗ ਦਿੱਤੇ ਨੇ, ਇਹ ਵਾਹਿਗੁਰੂ ਦੇ ਦਿੱਤੇ ਹੋਏ ਨੇ। ਐਸਾ ਜੋ ਵਾਹਿਗੁਰੂ ਹੈ ਬੀਠਲੋ ਦੇ ਅਨੰਤ ਨਾਮਾਂ ਦੇ ਵਿੱਚੋਂ ਹੈ, ਤੇ ਵੇਦਾਂ ਸ਼ਾਸਤਰਾਂ ਦੇ ਵਿੱਚ ਤਾਂ ਨਹੀਂ ਇਹ ਨਾਮ ਆਉਂਦਾ ਬੀਠਲ, ਉਹ ਪੰਡੀਕ ਭਗਤ ਹੋਇਆ ਜਦੋਂ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਹੋਏ, ਸਰਾਣੇ ਇੱਟ ਰੱਖਿਆ ਕਰਦਾ ਸੀ, ਉਹਨੇ ਭਗਵਾਨ ਜੀ ਨੂੰ ਕਹਿੰਦੇ ਜੀ ਇਹੀ ਆ ਹੁਣ ਬੈਠਣ ਵਾਸਤੇ, ਤੁਸੀਂ ਇਹ ਅੰਗੀਕਾਰ ਕਰੋ। ਭਗਵਾਨ ਜੀ ਬੈਠ ਕੇ ਫਿਰ ਉਸ ਇਹ ਨਾਮ ਪ੍ਰਚਲਿਤ, ਮਹਾਰਾਸ਼ਟਰ ਦੇ ਇਹੀ ਨਾਮ ਪ੍ਰਚਲਿਤ ਆ ਜਾਦੇ ਬੀਠਲ, ਜੋ ਬੀਜ ਰੂਪ ਹੋ ਕਰਕੇ ਪਾ ਬ੍ਰਹਮਾ ਰੂਪ ਹੋ ਕਰਕੇ ਸ੍ਰਿਸ਼ਟੀ ਪੈਦਾ ਕਰਦਾ, ਤੇ ਵਿਸ਼ਨੂੰ ਰੂਪ ਹੋ ਕਰਕੇ ਠਹਿ ਠਹਿਰਾਉਂਦਾ, ਸ਼ਿਵਜੀ ਰੂਪ ਹੋ ਕੇ ਲਹਿਤਾ ਕਰਦਾ, ਤੇ ਰਸ ਰੂਪ ਰੰਗ ਅਨੰਤ ਬੀਠਲ ਉਹ ਵਾਹਿਗੁਰੂ ਹੀ ਹੈ ਪਰਮੇਸ਼ਰ ਸਾਰੇ।
ਸਾਸ ਸਾਸ ਧਿਆਣਾ,
ਤੇ ਸਾਸ ਸਾਸ ਸਵਾਸ ਸਵਾਸ ਪਰਮੇਸ਼ਰ ਨੂੰ ਧਿਆਉਣਾ ਆਰਾਧਨਾ ਕਰੋ, ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਤੇ ਇਸ ਕਰਕੇ ਵੀ ਹਰ ਸਵਾਦ ਦੇ ਨਾਲ ਚੇਤੇ ਕਰੋ ਜਿਸ ਅੰਤ ਤੋਂ ਰਹਿਤ ਬੀਠਲ ਪ੍ਰਭੂ ਨੇ ਆਪਣੇ ਰੂਪ ਸਰੂਪ ਦੀ ਪ੍ਰਾਪਤੀ ਕਰਾਉਣ ਦੇ ਲਈ ਰਸ ਪ੍ਰੇਮ ਤੇ ਨਾਮ ਦਾ ਰੰਗ ਬਖਸ਼ਿਆ। ਇਹਦੇ ਵਿੱਚ ਨਾ ਰਸ ਰੂਪ ਰੰਗ ਤੇ ਅਨੰਤ ਬੀਠਲ ਇਹ ਸ਼ਬਦ ਆਇਆ ਤੇ ਇਹ ਨਾਮ ਦਾ ਰੰਗ ਬਖਸ਼ਿਆ ਤੇ ਉਸ ਨੂੰ ਫਿਰ ਸਾਸ 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 ਪ੍ਰਤੀ ਸਾਸ ਜਿਹੜੇ ਆਉਂਦੇ ਆ ਹਰੇਕ ਸਵਾਸ ਦੇ ਨਾਲ ਧਿਆਉਣਾ ਕਰੀਏ।
ਕਿਲ ਵਿਖ ਹਰਣਾ ਨਾਮ ਪੁਨਹ ਚਰਣਾ,
ਸਾਰੇ ਕਿਲ ਵਿਖ ਪਾਪਾਂ ਨੂੰ ਹਰਨਾ ਮੇਟਣ ਵਾਲਾ ਪਰਮੇਸ਼ਰ ਦਾ ਨਾਮ ਹੀ ਪੁਨਹ ਚਰਣਾ ਤੇ ਪ੍ਰਾਸਤ ਕਰਮ ਹੈ, ਪਾਪਾਂ ਨੂੰ ਮੇਟਣ ਵਾਲਾ ਹੈ ਤੇ ਪੁਨਹ ਚਰਣਾ ਤੇ ਇੱਕ ਹੁੰਦਾ ਪ੍ਰਾਸਿਤ ਤੇ ਪ੍ਰਾਸਿਤ ਕਰਮ ਨੂੰ ਪ੍ਰਾਸ਼ਤ ਕਿਹਾ ਗੁਰਬਾਣੀ ਚ ਕਈ ਥਾਂ ਤੇ, ਨਾ ਇਹ ਲੈ ਪ੍ਰਾਸ਼ਤ ਜਾਏ, ਜਿਹੜਾ ਤਾਂ ਪਾਪਾਂ ਨੂੰ ਮੇਟਣ ਵਾਸਤੇ ਹੈ ਉਹ ਪ੍ਰਾਸ਼ਤ ਹੈ, ਜਿਹੜਾ ਪੁਨਹ ਚਰਨ ਹੁੰਦਾ ਹੈ ਪੁੰਨਾ ਦੇ ਵਿੱਚ ਚਰਨਾ ਵਿਚਰਨ ਦੇ ਲਈ ਜਿਹੜਾ ਕਰਮ ਕੀਤਾ ਜਾਵੇ ਉਹਨੂੰ ਪੁਨਹ ਚਰਨ ਕਹਿੰਦੇ ਨੇ, ਪਾਪ ਲਾਉਣ ਵਾਸਤੇ ਹੋਵੇ ਉਹਨੂੰ ਪ੍ਰਾਸ਼ਤ ਕਰਮ ਕਹਿੰਦੇ ਆ ਤੇ ਐਸਾ ਨਾਮ ਹੀ ਹੈ।
ਨਾਮ ਜਮ ਕੀ ਤਰਾਸ਼ ਹਰਾ,
ਨਾਮ ਹੀ ਜਮਾਂ ਦੀ ਖੌਫ ਤਾਈ ਨੂੰ ਹਰਾ ਮੇਟਣ ਵਾਲਾ ਹੈ।
ਜਿਨਵੰਤ ਨਾਨਕ ਰਾਸ ਜਨ ਕੀ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੁਰੂ ਕਥਨ ਕਰਦੇ ਹਨ ਕਿ ਗੁਰਮੁਖ ਭਗਤ ਜਨਾਂ ਦੀ ਸ਼ਰਧਾ ਰੂਪੀ ਰਾਸ ਪੂੰਜੀ ਇਹੋ ਹੀ ਹੈ ਜੋ ਪਰਮੇਸ਼ਰ ਦੇ
ਚਰਨ ਕਮਲ ਹੈ ਆਸਰਾ,
ਜੋ ਪਰਮੇਸ਼ਰ ਦੇ ਚਰਨਾਂ ਕਮਲਾਂ ਦਾ ਆਸਰਾ ਟੇਕ ਗ੍ਰਹਿਣ ਕੀਤੀ ਹੈ ਜਾਂ ਹਰੀ ਵਾਹਿਗੁਰੂ ਪਰਮੇਸ਼ਰ ਦੇ ਭਗਤ ਜਨਾਂ ਦੀ ਰਾਸ ਪੂੰਜੀ ਜਿਹੜੀ ਹੈ ਨਾ, ਹਰੀ ਨਾਮ ਹੀ ਭਗਤ ਜਨਾਂ ਦੀ ਰਾਸ ਪੂੰਜੀ ਹੈ, ਹਰੀ ਦੇ ਚਰਨ ਕਮਲਾਂ ਦਾ ਹੀ ਆਸਰਾ ਹੈ।
ਗੁਣ ਬੇਅੰਤ ਸਵਾਮੀ ਤੇਰੇ,
ਇਹ ਸਵਾਮੀ ਮਾਲਕ ਵਾਹਿਗੁਰੂ ਤੇਰੇ ਬੇਅੰਤ ਹੀ ਗੁਣ ਹਨ, ਗੁਣੰਤ ਬੇਅੰਤ ਸਵਾਮੀ ਤੇਰੇ ਬਹੁਤੇ ਗੁਣ ਹਨ, ਜੇਵਾ ਇੱਕ ਕਵਨ ਗੁਣ ਕਹੀਏ ਬਹੁਤੇ ਗੁਣ ਮਹਾਰਾਜ,
ਕੋਈ ਨਾ ਜਾਣੇ
ਇਸ ਕਰਕੇ ਕੋਈ ਵੀ ਨਹੀਂ ਜਾਣ ਸਕਦਾ ਸੰਪੂਰਨ ਰੂਪ ਚ ਤੇਰੇ ਗੁਣਾਂ ਨੂੰ।
ਦੇਖ ਚਲਤ ਦਿਆਲ,
ਹੇ ਦਿਆਲੂ ਪਰਮੇਸ਼ਰ ਜੀ ਤੇਰੇ ਚਲਤ ਕੌਤਕ ਵੇਖ ਕਰਕੇ,
ਸੁਣ ਭਗਤ ਖਾਨੇ
ਅਤੇ ਸੁਣ ਸਰਵਣ ਕਰਕੇ ਭਗਤ ਜਨ ਗੁਰਾਂ ਦੁਆਰਾ ਤੇਰੇ ਜਸ ਨੂੰ ਬਖਾਨ ਨਹੀਂ ਕਥਨ ਕਰਦੇ ਹਨ ਜੇ
ਜੀ ਜੰਤ ਸਭ ਤੁਜ ਧਿਆਵੈ,
ਸਾਰੇ ਪੁਰਖ ਪਦ ਪੁਰਖਾਂ ਦੇ ਇਹ ਸਾਰੇ ਅੱਖਰ ਇਕੱਠੀ ਬੋਲਦੇ ਜੀ, ਫਿਰ
ਪੁਰਖ ਪਤ ਪਰਮੇਸ਼ਰਾ,
ਇਹ ਸਾਰੇ ਪੁਰਖ ਪਤ ਪੁਰਖਾਂ ਦੇ ਪਤੀ ਪਰਮੇਸ਼ਰ ਜੀ, ਸਭ ਸਾਰੇ ਜੀ ਅਸਤੂਲ ਅਤੇ ਜਿੰਨੇ ਵੀ ਜੀਵ ਹੈ ਜੰਤ ਸੂਖਮ ਤੁਧ ਤੈਨੂੰ ਧਿਆਵੇ ਅਰਾਧਦੇ ਹਨ ਜੇ।
ਸਰਬ ਜਾਚਕ ਏਕ ਦਾਤਾ,
ਸਾਰੇ
ਕਰੁਣਾ ਮੈਂ ਜਗਦੀਸ਼ਰਾ,
ਇਹ ਕਰੁਣਾ ਮੈਂ ਪਾਠ ਬੋਲਣਾ ਭਾਈ, ਜਾਣੀ ਕਰ ਨਾਮੈ ਨਾ ਬਣ ਜਾਵੇ ਪਾਠ, ਕਰੁਣਾ ਕਹਿ ਕੇ ਮੈਂ ਇਹਨੂੰ ਪਿਛੇਤਰ ਕਰ ਲੈਣਾ ਇੱਕ ਪਦ ਨੂੰ ਜਿਹੜਾ ਮੈਂ ਪਾਈ ਸਕਦਾ, ਇਹਨੂੰ ਕਰੁਣਾ ਮੈਂ ਕਹਿਣਾ, ਮੈਂ ਵੀ ਨਹੀਂ ਕਹਿਣਾ ਇਹਨੂੰ, ਮੈਂ ਹੁੰਦਾ ਸਰੂਪ ਦਾ ਅਰਥ ਹੈ। ਤੋ ਇਸ ਕਰਕੇ ਹੇ ਕਰਨਾ ਵੈ ਕਿਰਪਾਲੂ ਸਰੂਪ ਜਗਦੀਸ਼ਰਾ, ਪਰਮੇਸ਼ਰ ਇੱਕ ਤੂੰ ਦਾਤਾ ਦਾਤਾਰ ਹੈ, ਹੋ ਸਰਬ ਸਾਰੇ ਤੇਰੇ ਦਰ ਦੇ ਜਾਚਕ ਭਿਖਾਰੀ ਨ, ਏਕ ਦਾਤਾਰ ਸਗਲ ਹੈ ਜਾਚਕ, ਦੂਸਰ ਕਹਿ ਪਹਿ ਜਾਵੋ ਕਿੱਥੇ ਜਾਈਏ ਹੋਰ ਮਹਾਰਾਜ, ਤੂੰ ਇੱਕ ਦਾਤਾ ਹੈ ਪ੍ਰਭ ਦਾਤੋ ਦਾਤਾਰ, ਪਰਿਓ ਜਾਚਕ ਇੱਕ ਸਰਨਾ, ਤੁਸੀਂ ਦਾਤੇ ਹੋ ਮਹਾਰਾਜ।
ਸਾਧੂ ਸੰਤ ਸੁਜਾਨ ਸੋਈ,
ਹੇ ਪ੍ਰਭ ਪਰਮੇਸ਼ਰ ਜੀ ਤੇ ਤੁਸੀਂ ਦੁਆਰੇ ਪੰਕਤੀ ਸਾਰੀ ਇਕੱਠੀ ਬੋਲੋ ਜੀ।
ਸਾਧੂ ਸੰਤ ਸੁਜਾਨ ਸੋਈ, ਜਿਸ ਹੈ ਪ੍ਰਭ ਜੀ ਮਾਨਈ,
ਹੇ ਪ੍ਰਭ ਪਰਮੇਸ਼ਰ ਜੀ ਜਿਸ ਗੁਰਮੁਖ ਦੀ ਤੂੰ ਬੇਨਤੀ ਮਾਨੀ ਮੰਨ ਲੈਂਦਾ, ਸ਼ਰਧਾ ਭਗਤੀ ਰੂਪ ਕਮਾਈ ਮੰਨ ਲੈਂਦਾ, ਸੋਈ ਉਹੀ ਗੁਰਮੁਖ ਜਨ ਤੇਰੀ ਪ੍ਰਾਪਤੀ ਵਾਸਤੇ ਸਾਧਨ ਕਰਨ ਵਾਲਾ ਸਾਧੂ ਸ੍ਰੇਸ਼ਟ ਪੁਰਖ ਹੈ ਅਤੇ ਸੰਤ ਸਾਸ ਗ੍ਰਾਸ ਜਪਣ ਵਾਲਾ ਪੁਰਖ ਤੇ ਸੁਜਾਨ ਗਿਆਨਵਾਨ ਹੈ।
ਬਿਨਵੰਤ ਨਾਨਕ ਕਰੋ ਕਿਰਪਾ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੁਰਖ ਕਥਨ ਕਰਦੇ ਆ ਕਿ ਹੇ ਪਰਮੇਸ਼ਰ ਜਿਸ ਪੁਰਖ ਤੇ ਜਿਸ ਪੁਰਖ ਦੇ ਉੱਤੇ ਤੂੰ ਕਿਰਪਾ ਦਇਆ ਦ੍ਰਿਸ਼ਟੀ ਕਰੋ ਕਰਦਾ ਹੈ,
ਸੋਏ ਤੁਝੈ ਪਛਾਨਈ,
ਉਹੀ ਤੈਨੂੰ ਪਛਾਣਦਾ ਗਿਆਨ ਨੇਤਰਾਂ ਦੁਆਰਾ ਹਰ ਇੱਕ ਨਹੀਂ ਸਿਆਣ ਸਕਦਾ।
ਮੋਹੇ ਨਿਰਗੁਣ ਅਨਾਥ ਸਰਣੀ ਆਇਆ,
ਹੇ ਵਾਹਿਗੁਰੂ ਮੈਂ ਸਤ ਸੰਤੋਖ ਆਦਿ ਇਨਾ ਗੁਣਾ ਤੋਂ ਨਿਰਗੁਣ ਗੁਣਾ ਤੋਂ ਰਹਿਤ ਹਾਂ। ਅਨਾਥ ਯਤੀਮ ਤੇਰੀ ਸ਼ਰਨ ਓਟ ਵਿਚ ਆਇਆ ਹਾਂ ਜੇ।
ਬਲ 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 ਗੁਰਦੇਵ।
ਹੇ ਪਰਮੇਸ਼ਵਰ ਗੁਰਦੇਵ ਗੁਰੂ ਨਾਨਕ ਦੇਵ ਜੀ, ਮੈਂ ਮਨ ਕਰਕੇ ਬਲ ਬਲਿਹਾਰ ਜਾਂਦਾ ਹਾਂ, ਬਾਣੀ ਕਰਕੇ ਵੀ ਬਲ ਬਲਿਹਾਰ ਜਾਂਦਾ ਹਾਂ, ਸਰੀਰ ਕਰਕੇ ਵੀ ਬਲ ਬਲਿਹਾਰ ਜਾਂਦਾ ਹਾਂ, ਤੇ ਇਸ ਕਰਕੇ ਜਾਂਦਾ ਹਾਂ
ਜਿਨ ਨਾਮ ਦਿਰੜਾਇਆ।
ਜਿਸ ਗੁਰਾਂ ਨੇ ਮੈਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਵਾਸਤੇ ਹੇ ਵਾਹਿਗੁਰੂ ਤੇਰਾ ਨਾਮ ਦ੍ਰਿੜ ਕਰਵਾਇਆ, ਪੱਕਾ ਕਰਵਾ ਦਿੱਤਾ, ਐਸੇ ਸਤਿਗੁਰਾਂ ਤੋਂ ਬਲਿਹਾਰ ਜਾਂਦਾ ਹਾਂ।
ਗੁਰ ਨਾਮ ਦੀਆ ਕੁਸਲ ਥੀਆ।
ਦੁਬਾਰੇ ਬੋਲੋ ਜੀ।
ਗੁਰ ਨਾਮ ਦੀਆ ਕੁਸਲ ਥੀਆ।
ਜਦੋਂ ਗੁਰਾਂ ਨੇ ਸੰਸਾਰ ਤੋਂ ਤਰਨ ਵਾਸਤੇ ਅੰਮ੍ਰਿਤ ਨਾਮ ਦੀਆ ਦਿੱਤਾ ਹੈ, ਦੇਣਾ ਕੀਤਾ ਹੈ,
ਕੁਸਲ ਥੀਆ,
ਤੇ ਉਸ ਵੇਲੇ ਕੁਸਲ ਆਨੰਦ ਪ੍ਰਾਪਤ ਥੀਆ ਹੋ ਗਿਆ ਹੈ।
ਸਰਬ ਇੱਛਾ ਪੁੰਨੀਆ।
ਸਰਬ ਸਾਰੀਆਂ ਇਛਾਵਾਂ ਕਾਮਨਾਵਾਂ ਪੂਰੀਆਂ ਹੋ ਗਈਆਂ।
ਜਲਣੇ ਬੁਝਾਈ ਸ਼ਾਂਤ ਆਈ।
ਕ੍ਰਿਸ਼ਨਾ ਦੀ ਜਲਣ, ਈਰਖਾ ਦੀ ਜਲਣ, ਵਿਛੋੜੇ ਦੀ ਜਲਣੇ ਜਲਨਤਾ ਸਾੜਤਾ, ਇਹ ਬੁਝਾ ਦਿੱਤੀ ਹੈ, ਨਿਵਿਰਤ ਕਰ ਦਿੱਤੀ ਹੈ।
ਜਲਣੇ ਬੁਝਾਈ ਸ਼ਾਂਤ ਆਈ।
ਈਰਖਾ ਦੀ ਜਲਣ ਤੇ ਤ੍ਰਿਸ਼ਨਾ ਆਦਿ ਦੀ ਜਲਣ, ਇਹ ਜਿਹੜੀ ਜਲਣੇ ਜਲਨਤਾ ਸਾੜ ਪਿਆ ਸੀ, ਸਾੜਤਾ, ਇਹ ਬੁਝਾ ਦਿੱਤੀ ਹੈ। ਤੇਰੀ ਪ੍ਰਾਪਤੀ ਕਰਕੇ ਆਤਮਕ ਸ਼ਾਂਤ ਸ਼ਾਂਤੀ ਮਨ ਦੇ ਵਿੱਚ ਆਈ ਆ ਗਈ ਹੈ।
ਮਿਲੇ ਚਿਰੀ ਵਿਛੁੰਨਿਆ।
ਚਿਰੀ ਚਿਰਨ ਕਾਲ ਤੋਂ ਵਿਛੁੰਨਿਆ, ਵਿਛੜੇ ਹੋਇਆ, ਹੁਣ ਤੇਰੇ ਨਾਲ ਮਿਲੇ, ਮਿਲੇ ਹਾਂ ਮਹਾਰਾਜ।
ਆਨੰਦ ਹਰਖ ਸਹਿਜ ਸਾਚੀ।
ਹੇ ਪਰਮੇਸ਼ਰ, ਤੇ ਜਿਸ ਵੇਲੇ ਹਰਖ ਆਨੰਦ ਸਹਿਜ ਸਾਚੇ, ਸਾਰੇ ਬੋਲੋ ਜੀ ਵੀ।
ਮਹਾ ਮੰਗਲ ਗੁਣ ਗਾਇਆ।
ਹੇ ਪਰਮੇਸ਼ਰ, ਜਾ ਤੇਰੇ ਸਾਚੇ ਸੱਚੇ ਸਰੂਪ ਨੂੰ ਪਾ ਕੇ ਸਹਿਜ ਸੁਤੇ ਸਿੱਧ ਹੀ ਆਨੰਦ ਪ੍ਰਸੰਨਤਾ ਹੋ ਗਈ ਹੈ। ਫਿਰ ਮਹਾਂ ਵੱਡੇ ਮੰਗਲ ਆਨੰਦ ਸਰੂਪ ਪਰਮੇਸ਼ਰ, ਜਦ ਤੇਰੇ ਗੁਣਾਂ ਨੂੰ ਗਾਇਆ, ਗਾਉਣਾ ਕੀਤਾ, ਤਾਂ ਇਹ ਪ੍ਰਾਪਤੀ ਹੋਈ ਹੈ, ਤੇ ਤਾਂ ਤੇਰੇ ਸੱਚੇ ਆਨੰਦ ਨੂੰ ਪਾ ਕੇ ਸਹਿਜ ਸੁਤੇ ਸਿੱਧ ਹੀ ਆਨੰਦ ਹਰਖ ਪ੍ਰਸੰਨਤਾ ਹੋਈ ਹੈ।
ਬਿਨਵੰਤ ਨਾਨਕ ਨਾਮ ਪ੍ਰਭ ਕਾ।
ਸਤਿਗੁਰੂ ਜੀ ਬਿਨਵੰਤ ਬੇਨਤੀ ਪੁਰੂ ਕਥਨ ਕਰਦੇ ਨੇ, ਹੇ ਪ੍ਰਭ ਪਰਮੇਸ਼ਰ, ਮੈਂ ਜਾਣੇ ਆਪ ਜੀ ਦਾ ਜਿਹੜਾ ਨਾਮ ਅੰਮ੍ਰਿਤ ਹੈ, ਬਿਨਵੰਤ ਨਾਨਕ ਨਾਮ ਪ੍ਰਭ ਕਾ, ਜਿਹੜਾ ਨਾਮ ਪ੍ਰਭੂ ਦਾ ਹੈ ਅੰਮ੍ਰਿਤ ਰੂਪ।
ਗੁਰ ਪੂਰੇ ਤੇ ਪਾਇਆ।
ਪੂਰਨ ਗੁਰਾਂ ਤੋਂ ਪਾਉਣਾ ਕੀਤਾ ਹੈ ਜੇ।
ਰਾਮ ਕਲੀ ਮਹੱਲਾ ਪੰਜਵਾਂ।
ਰਾਮ ਕਲੀ ਰਾਗਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਉਚਾਰਨ ਕਰਦੇ ਹਨ ਜੀ।
ਰੁਣ ਝੁਣੋ ਸ਼ਬਦ ਅਨਾਹਦ।
ਜੋ ਸ਼ਬਦ ਨਾਮ ਦੀ ਅਨਾਹਦ ਹੱਦ ਤੋਂ ਰਹਿਤ, ਤੇ ਰੁਣ ਸੁੰਦਰ, ਝੁਣੋ ਝਣਕਾਰ, ਇਹ ਜਿਹੜੀ ਹੈ ਤੇ ਉਸ ਨੂੰ ਇਹ ਪ੍ਰਾਪਤ ਹੁੰਦੀ ਹੈ।
ਨਿਤ ਉੱਠ ਗਾਈਐ ਸੰਤਨ ਕੈ।
ਉਸ ਨੂੰ ਸੰਤਨ ਮਹਾਤਮਾ ਜਨਾਂ ਦੇ ਨਾਲ ਮਿਲ ਕੇ ਨਿਤਾ ਪ੍ਰਤੀ ਸੰਸਾਰ ਤੋਂ ਉੱਠ ਉਪਰਾਮ ਹੋ ਕੇ, ਜਾਂ ਫਿਰ ਆਲਸ ਛੱਡ ਕੇ ਉਦਮ ਦੇ ਨਾਲ ਗਾਈਐ ਗਾਉਣਾ ਕਰੀਏ, ਤਾਂ ਇਹ ਆਨੰਦ ਪ੍ਰਾਪਤ ਹੁੰਦਾ।
ਕਿਲਿਖ ਸਭ ਦੁੱਖ ਬਿਨਾਸਨ।
ਤੇ ਜਦੋਂ ਗੁਰਮੰਤਰ ਦਾ ਜਿਹੜਾ ਜਾਪ ਕੀਤਾ, ਇਹਦੇ ਨਾਲ ਫਿਰ ਕਿਲਵਿਕ ਨਿਚੇ ਕਰਕੇ ਜਿਹੜੇ ਵਿਓ ਰੂਪ ਪਾਪ ਨੇ ਸਾਰੇ ਵਿਨਾਸ਼ ਹੋ ਜਾਂਦੇ ਨੇ।
ਹਰ ਨਾਮ ਜਪੀਐ ਗੁਰਮੰਤਨ ਕੈ।
ਗੁਰਮੰਤਨ ਉਪਦੇਸ਼ ਦੇ ਰਾਹੀ ਪਰਮੇਸ਼ਰ ਦਾ ਨਾਮ ਜਪੀਐ ਜਪਣਾ ਕਰੀਏ, ਤੇ ਜੋ ਪਰਮੇਸ਼ਰ ਚਾਰ ਪ੍ਰਕਾਰ ਦੇ ਕਿਲਵਿਕ ਪਾਪਾਂ ਤੇ ਸਭ ਸਾਰੇ ਸ਼ਬਦ ਸਪਰਸ਼ ਰੂਪ ਰਸਗੰਧ ਆਦਿ ਇਹ ਦੋਸ਼ਾਂ ਨੂੰ ਬਿਨਾਸ਼ਨ ਨਾਸ਼ ਕਰਨ ਵਾਲਾ ਹੈ।
ਹਰ ਨਾਮ ਲੀਜੈ ਅਵਿਓ ਪੀਜੈ।
ਹਰ ਪਰਮੇਸ਼ਰ ਦਾ ਨਾਮ ਬਾਣੀ ਦੁਆਰਾ ਲੀਜਾ ਲੈਣਾ ਕਰੀਏ, ਬ੍ਰਹਮਾਨੰਦ ਰੂਪੀ ਅਮਿਓ ਅੰਮ੍ਰਿਤ ਨੂੰ ਪੀਜਾ ਪੀਣਾ ਕਰੀਏ।
ਰਹਿਣ ਦਿਨਸ ਅਰਾਧੀਐ।
ਰਹਿਣ ਰਾਤ ਦਿਨਸ ਦਿਨੇ ਅਰਾਧੀਏ ਯਾਦ ਕਰੀਏ, ਤਨ ਕਰਕੇ ਨਾਮ ਅੰਮ੍ਰਿਤ ਪੀਣਾ ਕਰੀਏ, ਰਾਤ ਦਿਨੇ ਮਨ ਕਰਕੇ ਪ੍ਰਭੂ ਨੂੰ ਯਾਦ ਕਰੀਏ।
ਯੋਗ ਦਾਨ ਅਨੇਕ ਕਿਰਿਆ।
ਯੋਗ ਦਾਨ ਅਨੇਕ ਕਿਰਿਆ, ਭਾਵੇਂ ਕੋਈ ਯੋਗ ਕਮਾ ਲਵੇ, ਭਾਵ ਦਸਵੇਂ ਦੁਆਰ ਪ੍ਰਾਣ ਚੜਾ ਲਵੇ, ਭਾਵੇਂ ਦਾਨੀ ਬਣ ਕੇ ਦਾਨ ਕਰਨ ਲੱਗ ਜਾਵੇ, ਅਨੇਕ ਪ੍ਰਕਾਰ ਦੀ ਨਿਉਲੀ ਧੋਤੀ ਆਦਿ ਇਹ ਕਿਰਿਆ ਵੀ ਕਰ ਲਵੇ, ਇਸ ਦੇ ਵਿੱਚ ਪ੍ਰਵਿਰਤ ਹੋ ਜਾਵੇ।
ਲਗ ਚਰਨ ਕਮਲ ਹੈ ਸਾਧੀ,
ਪਰ ਮਨ ਤਾਂ ਪੂਰੇ ਗੁਰਾਂ ਦੇ ਚਰਨ ਕਮਲਾਂ ਵਿੱਚ ਲੱਗ ਕੇ ਹੀ ਸਾਧੀ ਹੈ, ਸਾਧਿਆ ਜਾਂਦਾ ਹੈ। ਪ੍ਰਭੂ ਦੇ ਚਰਨ ਕਮਲਾਂ ਵਿੱਚ ਲੱਗ ਕੇ ਮਨ ਨੂੰ ਸਾਧੀ ਸਾਧ ਜਿੱਤ ਲਈਦਾ ਹੈ। ਜੋ ਕਮਾਉਣਾ, ਦਾਨ ਕਰਨਾ, ਅਨੇਕਾਂ ਕਿਰਿਆਵਾਂ ਕਰਨੀਆਂ ਆਦਿ ਦਾ ਫਲ ਸਤਿਗੁਰਾਂ ਦੇ ਚਰਨਾਂ ਕਮਲਾਂ ਨਾਲ ਲੱਗ ਕੇ ਹੀ ਸਾਧੀਆ ਪ੍ਰਾਪਤ ਹੋ ਜਾਂਦਾ, ਸਿੱਧ ਹੋ ਜਾਂਦਾ।
ਭਾਉ ਭਗਤ ਦਇਆਲ ਮੋਹਨ,
ਸਾਰਿਆਂ ਨੂੰ ਮੋਹਿਤ ਕਰਨ ਵਾਲੇ ਦਇਆਲ ਦਿਆਲੂ ਪਰਮੇਸ਼ਰ ਦੀ ਭਾਉ ਪ੍ਰੇਮਾ ਭਗਤੀ ਜੋ ਹੈ, ਭਾਉ ਭਗਤ ਦਇਆਲ ਮੋਹਨ, ਇਹ ਜਿਹੜੀ ਭਗਤੀ ਹੈ।
ਦੁੱਖ ਸਗਲੇ ਪਰ ਹਰ,
ਸਗਲੇ ਸਾਰੇ ਦੁੱਖਾਂ ਨੂੰ ਪਰ ਹਰ ਹੈ, ਪਰਹਰਨ ਕਰਨ ਵਾਲੀ ਹੈ, ਦੂਰ ਕਰਨ ਵਾਲੀ ਹੈ, ਨਾਸ਼ ਕਰਨ ਵਾਲੀ ਹੈ।
ਬਿਨਵੰਤ ਨਾਨਕ ਤਰੈ ਸਾਗਰ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵਕ ਕਸਨ ਕਰਦੇ ਹੈ ਕਿ ਉਹ ਪੁਰਖ ਸੰਸਾਰ ਸਾਗਰ ਸਮੁੰਦਰ ਤੋਂ ਤਰੈ ਤਰ ਜਾਂਦਾ ਹੈ।
ਧਿਆਈ ਸੁਆਮੀ ਨਰ ਹਰ,
ਜੋ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਹੈ, ਨਰ ਹਰੇ ਦਾ ਅਰਥ ਹੀ ਹੈ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਸੁਆਮੀ ਮਾਲਕ ਪਰਮੇਸ਼ਰ, ਉਹਦੇ ਨਾਮ ਨੂੰ ਧਿਆਏ ਅਰਾਧਨਾ ਕਰਦਾ ਹੈ ਜਿਹੜਾ।
ਸੁਖ ਸਾਗਰ ਗੋਬਿੰਦ ਸਿਮਰਨ,
ਹੇ ਗੋਬਿੰਦ ਪਰਮੇਸ਼ਰ, ਤੇਰਾ ਸਿਮਰਨ ਚਿੰਤਨ ਕਰਨਾ ਸੁਖਾਂ ਦਾ ਸਮੁੰਦਰ ਹੈ।
ਭਗਤ ਗਾਵਹਿ ਗੁਣ ਤੇਰੇ ਰਾਮ,
ਇਸੇ ਕਰਕੇ ਹੇ ਰਾਮ ਪਰਮੇਸ਼ਰ ਰਮੇ ਹੋਏ ਭਗਤ ਜਨ ਤੇਰੇ ਗੁਣ ਜਿਹੜੇ ਗੁਣਾਂ ਬਾਦ ਨੂੰ ਪ੍ਰੇਮ ਨਾਲ ਗਾਵੇ ਗਾਉਂਦੇ ਹਨ।
ਆਨੰਦ ਮੰਗਲ ਗੁਰ ਚਰਨੀ ਲਾਗੇ,
ਤੇ ਜਿਹੜੇ ਭਗਤ ਜਨ ਗੁਰਾਂ ਦੇ ਚਰਨੀ ਚਰਨੀ ਚਰਨਾਂ ਵਿੱਚ ਲਾਗੇ ਲੱਗੇ ਨੇ, ਤੇਰੇ ਆਨੰਦ ਮੰਗਲ ਆਨੰਦ ਸਰੂਪ ਦੀ ਪ੍ਰਾਪਤੀ ਤੇ ਉਹ ਜਸ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ।
ਪਾਏ ਸੁਖ ਕਨੇਰੇ ਰਾਮ,
ਰਾਮ ਹੇ ਭਾਈ ਜਾਂ ਰਾਮ ਹੇ ਪਰਮੇਸ਼ਰ ਜੀ, ਤੇ ਆਪ ਜੀ ਦੇ ਮੰਗਲ ਅਨਸਰੂ ਦੀ ਪ੍ਰਾਪਤੀ ਦੇ ਜਸ ਘਨੇਰੇ ਘਣੇ ਸੁਖਨ ਭਾਵ ਬ੍ਰਹਮਾਨੰਦ ਨੂੰ ਪਾਏ ਉਹ ਪਾਉਂਦੇ ਹਨ ਤੇ ਉਹਨਾਂ ਨੂੰ ਸੁਖ ਮਿਲਦੇ ਜਿਹੜੇ ਗੁਰਾਂ ਦੇ ਚਰਨੀ ਲੱਗੇ।
ਸੁਖ ਨਿਧਾਨ ਮਿਲਿਆ ਦੁੱਖ ਹਰਿਆ,
ਹੇ ਪਰਮੇਸ਼ਰ ਜੀ ਉਹਨਾਂ ਨੂੰ ਸੁਖਾਂ ਦਾ ਨਿਧਾਨ ਖਜ਼ਾਨਾ ਨਾਮ ਅੰਮ੍ਰਿਤ ਮਿਲਿਆ ਪ੍ਰਾਪਤ ਹੋ ਜਾਂਦਾ ਹੈ ਤੇ ਫਿਰ ਜੰਮਣ ਮਰਨ ਦੇ ਜਿਹੜੇ ਦੁੱਖ ਨ ਉਹ ਹਰਿਆ ਮਿਟ ਜਾਂਦੇ, ਨਾਸ ਹੋ ਜਾਂਦੇ ਹਨ।
ਕਿਰਪਾ ਕਰ ਪ੍ਰਭ ਰਾਖਿਆ,
ਤੇ ਹੇ ਪ੍ਰਭ ਪਰਮੇਸ਼ਰ ਉਹਨਾਂ ਦੀ ਤੂੰ ਕਿਰਪਾ ਦਇਆ ਦ੍ਰਿਸ਼ਟੀ ਕਰਕੇ ਨਰਕਾਂ ਤੋਂ ਰੱਖਿਆ ਕੀਤੀ ਹੈ, ਉਹਨਾਂ ਨੂੰ ਰੱਖ ਲਿਆ ਹੈ। ਹੇ ਪ੍ਰਭੂ ਉਹਨਾਂ ਨੂੰ ਕਿਰਪਾ ਕਰਕੇ ਆਪਣੀ ਸ਼ਰਨ ਚ ਰੱਖ ਲਿਆ ਹੈ।
ਹਰ ਚਰਨ ਲਾਗਾ ਭਰਮ ਭਉ ਭਾਗਾ,
ਉਹਦਾ ਪੰਜ ਪ੍ਰਕਾਰ ਦਾ ਭਰਮ ਸੱਤ ਪ੍ਰਕਾਰ ਦਾ ਡਰ ਭੱਜ ਗਿਆ ਹੈ। ਜਿਹੜੇ ਪੁਰਖਾਂ ਦਾ ਮਨ ਹਰ ਪਰਮੇਸ਼ਰ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੱਗ ਗਿਆ ਹੈ,
ਹਰ ਨਾਮ ਰਸਨਾ ਭਾਖਿਆ,
ਅਤੇ ਹਰ ਪਰਮੇਸ਼ਰ ਦੇ ਨਾਮ ਨੂੰ ਪ੍ਰਤੱਖ ਜੀਵ ਦੇ ਨਾਲ ਜਾਂ ਪ੍ਰੀਤ ਰੂਪੀ ਰਸਨਾ ਦੇ ਨਾਲ ਭਾਖਿਆ ਉਚਾਰਨ ਕੀਤਾ ਹੈ।
ਹਰ ਏਕ ਚਿਤਵੈ ਪ੍ਰਭ ਏਕ ਗਾਵੈ,
ਉਹ ਪੁਰਖ ਏਕ ਏਕ ਹਰ ਪਰਮੇਸ਼ਰ ਨੂੰ ਹੀ ਚਿੱਤ ਦੀ ਚਿਤਵਣੀ ਨਾਲ ਚਿਤਵੈ ਚਿਤਵਦਾ ਹੈ, ਏਕ ਏਕ ਪ੍ਰਭੂ ਦੇ ਪਰਮੇਸ਼ਰ ਦੇ ਗੁਣਾਂ ਨੂੰ ਹੀ ਰਸਨਾ ਨਾਲ ਗਾਵੇ ਗਾਉਂਦਾ ਹੈ।
ਹਰ ਏਕ ਦ੍ਰਿਸ਼ਟੀ ਆਇਆ,
ਅਤੇ ਏਕ ਇੱਕ ਹੀ ਪਰਮੇਸ਼ਰ ਹੀ ਸਾਰਿਆਂ ਥਾਂ ਵਿਆਪਕ ਉਸ ਪੁਰਖ ਬ੍ਰਹਮ ਬੇਤੀ ਦੀ ਦ੍ਰਿਸ਼ਟੀ ਵਿੱਚ ਆਇਆ ਆ ਗਿਆ ਹੈ, ਭਾਵ ਉਹ ਸਭ ਥਾਂ ਪਰਮੇਸ਼ਰ ਨੂੰ ਹੀ ਵਿਆਪਕ ਜਾਣਦਾ ਹੈ। ਜਤਰ ਜਤਰ ਮਨੋਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ, ਬ੍ਰਹਮ ਨੂੰ ਵਿਸ਼ੇ ਕਰਦੀ ਹੈ ਉਹ ਨਿਗਾਹ ਜਿੱਥੇ ਵੀ ਉਹਨਾਂ ਦੀ ਜਾਂਦੀ ਹੈ।
ਬਿਨਵੰਤ ਨਾਨਕ ਪ੍ਰਭ ਕਰੀ ਕਿਰਪਾ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵ ਕਥਨ ਕਰਦੇ ਹਨ ਕਿ ਜਿਸ ਪੁਰਖ ਦੇ ਉੱਤੇ ਪ੍ਰਭ ਪਰਮੇਸ਼ਰ ਨੇ ਕਿਰਪਾ ਧਾਰੀ ਕਿਰਪਾ ਦ੍ਰਿਸ਼ਟੀ ਕੀਤੀ ਹੈ,
ਪੂਰਾ ਸਤਿਗੁਰ ਪਾਇਆ,
ਪੂਰਨ ਸਤਿਗੁਰਾਂ ਨੂੰ ਪਾਇਆ ਪ੍ਰਾਪਤ ਕਰ ਲਿਆ ਹੈ,
ਮਿਲ ਰਹੀ ਹੈ ਪ੍ਰਭ ਸਾਧ ਜਨਾ,
ਤੇ ਇਸ ਕਰਕੇ ਭਾਈ ਪ੍ਰਭੂ ਦੇ ਸਾਧ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਹਰ ਵਕਤ ਮਨ ਬਾਣੀ ਸਰੀਰ ਕਰਕੇ ਮਿਲ ਕੇ ਰਹਿਣਾ ਕਰੀਏ।
ਮਿਲ ਹਰ ਕੀਰਤਨ ਸੁਣੀਐ ਰਾਮ,
ਰਾਮ ਹੇ ਭਾਈ ਮਿਲ ਉਹਦੇ ਨਾਲ ਫਿਰ ਮਿਲ ਹਰ ਕੀਰਤਨ ਸੁਣੀਆ ਰਾਮ, ਮਿਲ ਮੇਲੀ ਹੋ ਕੇ ਮਿਲ ਕਰਕੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਹਰੀ ਹਰ ਪਰਮੇਸ਼ਰ ਦੇ ਕੀਰਤਨ ਜਸ ਨੂੰ ਸੁਣੀਆਂ ਸੁਣਨਾ ਕਰੀਏ।
ਦਇਆਲ ਪ੍ਰਭੂ ਦਾਮੋਦਰ ਮਾਧੋ,
ਜੋ ਪਰਮੇਸ਼ਰ ਦਇਆਲ ਦਇਆ ਦਾ ਘਰ ਹੈ, ਪ੍ਰਭੂ ਸਮਰੱਥ ਹੈ ਦਾਮੋਦਰ, ਜਿਸਦੇ ਪੇਟ ਨੂੰ ਦਾਮ ਰੱਸੀ ਨਾਲ ਬੰਨਿਆ ਹੋਵੇ, ਜਾਂ ਮਾਇਆ ਰੂਪੀ ਰੱਸੀ ਜਿਹਦੇ ਪੇਟ ਦੇ ਦੁਆਏ ਹੈ ਭਾਵ ਉਹਦੇ ਆਸਰੇ ਹੈ, ਜਾਂ ਪ੍ਰੇਮ ਰੂਪੀ ਰੱਸੀ ਦੇ ਨਾਲ ਵਲਿਆ ਜਾਂਦਾ ਹੈ, ਜਿਸ ਦੇ ਪੇਟ ਵਿੱਚ ਸਾਰਾ ਪ੍ਰਬੰਧ ਹੈ, ਅਤੇ ਐਸਾ ਜੋ ਪਰਮੇਸ਼ਰ ਮਾਧੋ ਮਾਇਆਪਤੀ ਹੈ।
ਅੰਤ ਨਾ ਪਾਈਐ ਗੁਣੀਐ ਰਾਮ,
ਰਾਮ ਹੇ ਭਾਈ ਉਸ ਪਰਮੇਸ਼ਰ ਦੇ ਗੁਣੀਐ ਜਿਹੜੇ ਗੁਣ ਨਾ ਉਹਨਾਂ ਦਾ ਅੰਤ ਨਹੀਂ ਕਿਸੇ ਪਾਸੋਂ ਪਾਇਆ ਜਾਂਦਾ।
ਦਇਆਲ ਦੁੱਖ ਹਰ ਸਰਨ ਦਾਤਾ,
ਫਿਰ ਉਹ ਦਇਆਲ ਦਿਆਲੂ ਪਰਮੇਸ਼ਰ ਦੁੱਖਾਂ ਦੇ ਹਰ ਨਾਸ ਕਰਨ ਵਾਲਾ ਹੈ, ਸਰਨ ਓਟ ਵਿੱਚ ਆਇਆਂ ਦੀ ਪਹਿਜ ਇੱਜ਼ਤ ਰੱਖਣ ਵਾਲਾ ਹੈ, ਤੇ ਐਸਾ ਪਰਮੇਸ਼ਰ ਵਾਹਿਗੁਰੂ ਦਾਤਾ ਹੈ, ਦਾਤਾ ਦਾਨ ਦੇਣ ਵਾਲਾ ਹੈ।
ਸਗਲ ਦੁੱਖ ਨਿਵਾਰਣ,
ਸਗਲ ਸਾਰੇ ਸ਼ਬਦ ਸਪਰਸ਼ ਰੂਪ ਰਸ ਆਦਿ ਇਹ ਜਿਹੜੇ ਦੁੱਖ ਨੇ ਇਹਨਾਂ ਨੂੰ ਨਿਵਾਰਨ ਨਿਵਰਤ ਕਰਨ ਵਾਲਾ ਹੈ। ਇਹ ਪੰਜ ਦੁੱਖ ਮੰਨਿਆ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ ਆਦਿ, ਇਹ ਕਿਹਾ ਹੈ।
ਮੋਹ ਸੋਗ ਵਿਕਾਰ ਵਿਖੜੇ,
ਸਰੀਰ ਦਾ ਮੋਹ ਪਦਾਰਥਾਂ ਦੇ ਵਿਛੋੜੇ ਦਾ ਸੋਗ ਗਮ, ਕਾਮ ਆਦਿਕ ਵਿਕਾਰਾਂ ਤੇ ਪੰਜ ਕੋਸ਼ਾਂ ਰੂਪ ਇਹ ਜਿਹੜੇ ਵਿਖੜੇ ਥਾਨ ਹਨ, ਇਹਨਾਂ ਸਾਰਿਆਂ ਨੂੰ
ਜਪਤ ਨਾਮ ਉਧਾਰਨੋ,
ਇਹਨਾਂ ਨੂੰ ਨਾਮ ਜਪਣ ਕਰਕੇ ਉਧਾਰਨੋ ਤੇ ਉਧਾਰ ਹੁੰਦਾ, ਤੇ ਇਹ ਇਸ ਨਾਮ ਜਪਣ ਤੋਂ ਬਿਨਾਂ ਨਹੀਂ ਉਧਾਰ ਹੁੰਦਾ। ਜਪਤ ਨਾਮ ਉਧਾਰਨੋ, ਨਾਮ ਜਪਣ ਕਰਕੇ ਫਿਰ ਉਧਾਰ ਹੁੰਦਾ ਹੈ। ਅੱਗੇ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਦੇ ਹਨ, ਜੇ
ਸਭ ਜੀ ਤੇਰੇ ਪ੍ਰਭੂ ਮੇਰੇ,
ਹੇ ਮੇਰੇ ਪ੍ਰਭੂ ਪਰਮੇਸ਼ਰ, ਸਭ ਸਾਰੇ ਜੀਵ ਜੰਤ ਤੇਰੇ ਹਨ, ਪੈਦਾ ਕੀਤੇ ਇਹ ਤੇਰੇ ਆਸਰੇ ਹਨ।
ਕਰ ਕਿਰਪਾ ਸਭ ਰੇਣ ਥੀਵਾ,
ਤੁਸੀਂ ਮੇਰੇ ਤੇ ਕਿਰਪਾ ਦਇਆ ਦ੍ਰਿਸ਼ਟੀ ਕਰੋ, ਮੈਂ ਸਾਰਿਆਂ ਸੰਸਾਰ ਦੇ ਜਿੰਨੇ ਜੀਵਨ ਸਾਰਿਆਂ ਮਨੁੱਖਾਂ ਦੀ ਚਰਨਾਂ ਦੀ ਰਹਿਣ ਧੂੜੀ ਥੀਵਾ ਹੋ ਜਾਵਾਂ, ਇਹ ਨਿਮਰਤਾ ਬਖਸ਼ੋ।
ਬਿਨਵੰਤ ਨਾਨਕ ਪ੍ਰਭ ਮਾਇਆ ਕੀਜੈ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵ ਕਥਨ ਕਰਦੇ ਹੈ, ਮੇਰੇ ਪ੍ਰਭ ਪਰਮੇਸ਼ਰ ਜੀ ਤੁਸੀਂ ਮਾਇਆ, ਮਾਇਆ ਨਾਮ ਦ੍ਰਿਸ਼ ਕਿਰਪਾ ਦਾ ਹੈ, ਮਾਇਆ ਨਾਮ ਕਿਰਪਾ ਦਾ, ਕਿਰਪਾ ਦ੍ਰਿਸ਼ੀ ਕੀਜੈ ਕਰੋ ਜੇ।
ਨਾਮ ਤੇਰਾ ਜਪ ਜੀਵਾ,
ਮੈਂ ਅੱਠੇ ਪਹਿਰ ਤੁਹਾਡਾ ਨਾਮ ਜਪ ਜਪ ਕੇ ਜੀਵਾਂ ਜਿਉਂਦਾ ਰਹਾਂ।
ਰਾਖ ਲੀਏ ਪ੍ਰਭ ਭਗਤ ਜਨਾ,
ਤੇ ਭਗਤ ਜਨਾਂ ਦੀ ਰੱਖਿਆ ਕਰਦਾ ਪਰਮੇਸ਼ਰ। ਸਾਰੀ ਤੁਕ ਇਕੱਠੀ ਬੋਲੋ ਜੀ।
ਆਪਣੀ ਚਰਨੀ ਲਾਏ ਰਾਮ,
ਰਾਮ ਹੇ ਭਾਈ ਆਪਣੀ ਚਰਨੀ ਲਾਏ, ਆਪਣੀ ਚਰਨੀ ਲਾਏ, ਲਾ ਕੇ ਪ੍ਰਭ ਪਰਮੇਸ਼ਰ ਨੇ ਆਪਣੇ ਭਗਤ ਜਨਾਂ ਨੂੰ ਜਗਤ ਵੱਲੋਂ ਰਾਖ ਲਈਏ ਰੱਖ ਲਿਆ ਹੈ, ਨਰਕਾਂ ਚ ਪੈਣ ਤੋਂ ਰੱਖ ਲਿਆ, ਦੁੱਖਾਂ ਤੋਂ ਰੱਖ ਲਿਆ ਹੈ।
ਆਠ ਪਹਿਰ ਆਪਣਾ ਪ੍ਰਭ ਸਿਮਰਹਿ,
ਭਗਤ ਜਨ ਅੱਠੇ ਪਹਿਰ ਆਪਣੇ ਆਤਮ ਸਰੂਪ ਜਾਣ ਕੇ ਪ੍ਰਭੂ ਨੂੰ ਸਿਮਰਦੇ ਹੈ, ਯਾਦ ਕਰਦੇ ਹਨ।
ਇੱਕੋ ਨਾਮ ਧਿਆਏ ਰਾਮ,
ਇੱਕੋ ਪਰਮੇਸ਼ਰ ਦੇ ਨਾਮ ਨੂੰ ਰਾਮ ਹੇ ਭਾਈ ਧਿਆਉਂਦੇ ਹਨ।
ਧਿਆਏ ਸੋ ਪ੍ਰਭ ਤਰੇ ਭਵ ਜਲ,
ਉਹ ਪ੍ਰਭ ਪਰਮੇਸ਼ਰ ਨੂੰ ਮਨ ਬਾਣੀ ਸਰੀਰ ਕਰਕੇ ਧਿਆਏ, ਧਿਆ ਕੇ ਭਗਤ ਜਨ ਭਵ ਜਲ ਸੰਸਾਰ ਸਮੁੰਦਰ ਤੋਂ ਪੈਦਾਇਕ ਜੋ ਸੰਸਾਰ ਸਮੁੰਦਰ ਹੈ ਤਰ ਗਏ ਹਨ, ਉਹ ਤਰੇ ਹਨ।
ਰਹੇ ਆਵਣ ਜਾਣਾ,
ਉਹ ਸੰਸਾਰ ਦੇ ਜਨਮ ਧਾਰ ਕੇ ਆਵਣ ਆਉਣਾ ਤੇ ਮਰ ਕੇ ਜਾਣਾ, ਉਹ ਤੋਂ ਰਹਿਤ ਹੋ ਗਏ, ਜਮਨ ਮਰਨ ਵੱਲੋਂ ਰਹਿ ਗਏ ਹਨ।
ਸਦਾ ਸੁਖ ਕਲਿਆਣ ਕੀਰਤਨ,
ਉਹਨਾਂ ਨੂੰ ਸਦਾ ਹਮੇਸ਼ਾ ਆਤਮ ਸੁਖ ਆਨੰਦ ਬਣਿਆ ਰਹਿੰਦਾ, ਕਲਿਆਣ ਕੇਵਲ ਮੋਕਸ਼ ਦੀ ਪ੍ਰਾਪਤੀ ਹੁੰਦੀ ਹੈ, ਤੇ ਕਲਿਆਣ ਮੁਕਤੀ ਦੇ ਦੇਣ ਵਾਲਾ ਕੀਰਤਨ ਗਾਉਂਦੇ ਰਹਿੰਦੇ ਹਨ।
ਪ੍ਰਭ ਲੱਗਾ ਮਿੱਠਾ ਭਾਣ,
ਤੇਰਾ ਕੀਆ ਮਿੱਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਕਿਉਂਕਿ ਉਹਨਾਂ ਨੂੰ ਹਰ ਪਰਮੇਸ਼ਰ ਦਾ ਭਾਣਾ ਮਿੱਠਾ ਕਹੀਏ ਪਿਆਰਾ ਲੱਗਦਾ ਹੈ, ਤੇ ਉਹ ਇਤਰਾਜ਼ ਨਹੀਂ ਕਰਦੇ, ਜੋ ਤੂੰ ਕਰਹਿ ਕਰਾਵੈ ਸਵਾਮੀ ਸਾ ਮਸਲਤ ਪ੍ਰਵਾਨ, ਇਉ ਪ੍ਰਵਾਨ ਨਹੀਂ ਕਰਦੇ ਨ।
ਸਭ ਇਛ ਪੁੰਨੀ ਆਸ ਪੂਰੀ,
ਉਹਨਾਂ ਦੀ ਉਸ ਵੇਲੇ ਫਿਰ ਤਦ ਸਭ ਸਾਰੀ ਇਸ ਲੋਕ ਦੀ ਇੱਛ ਕਾਮਨਾ ਪੁੰਨੀ ਪੂਰੀ ਹੋ ਗਈ, ਤੇ ਪ੍ਰਲੋਕ ਦੇ ਸੁਖਾਂ ਦੀ ਆਸ ਇੱਛਾ ਵੀ ਜਿਹੜੀ ਸੀ ਇਹ ਪੂਰੀ ਹੋ ਗਈ ਹੈ।
ਮਿਲੇ ਸਤਿਗੁਰ ਪੂਰਿਆ,
ਜਦੋਂ ਪੂਰਨ ਸਤਿਗੁਰੂ ਬ੍ਰਹਮਨਿਸ਼ਟੀ ਬ੍ਰਹਮ ਸਰੋਤਰੀ ਸਤਿਗੁਰੂ ਜਦੋਂ ਮਿਲੇ ਪ੍ਰਾਪਤ ਹੋਏ,
ਬਿਨਵੰਤ ਨਾਨਕ ਪ੍ਰਭ ਆਪ ਮਿਲੇ,
ਸਤਿਗੁਰੂ ਜੀ ਬਿਨਵੰਤ ਬੇਨਤੀ ਪੂਰਵ ਕਥਨ ਕਰਦੇ ਆ, ਜਿਹੜੇ ਪ੍ਰਭ ਪਰਮੇਸ਼ਰ ਨੇ ਆਪਣੇ ਨਾਲ ਮੇਲੇ ਮੇਲ ਲਏ ਹਨ, ਫਿਰ ਉਹਨਾਂ ਨੂੰ ਅੱਗੇ ਦੱਸਦੇ ਹਨ
ਫਿਰ ਨਾਹੀ ਦੁੱਖ ਵਿਸੂਰਿਆ,
ਫਿਰ ਉਹਨਾਂ ਨੂੰ ਜੰਮਣ ਮਰਨ ਆਦਿ ਦੇ ਦੁੱਖ ਕੋਈ ਵਿਸੂਰਿਆ ਝੋਰੇ ਨਹੀਂ ਹੋਣਗੇ। ਵਿਸੂਰਿਆ ਵੇ ਵਿਸ਼ੇਸ਼ ਕਰਕੇ ਆਦਿ ਵਿਆਧੀ ਉਪਾਧੀ ਆਦਿ ਤਾਪਾਂ ਕਰਕੇ ਸੋਲ ਨਹੀਂ ਹੋਏਗੇ।
ਰਾਮ ਕਲੀ ਮਹੱਲਾ ਪੰਜਵਾ ਸ਼ੰਤ,
ਰਾਮ ਕਲੀ ਰਾਗਣੀ ਦੇ ਅੰਦਰ ਸ਼ੰਤ ਰੂਪ ਦੇ ਅੰਦਰ ਮਹਾਰਾਜ ਸਾਹਿਬ ਜੀ ਅੱਗੇ ਅੰਮ੍ਰਿਤ ਬਚਨ ਉਚਾਰਦੇ ਹਨ ਜੀ।
ਸਲੋਕ
ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲੇ ਜੋ ਅੱਖਰ ਹਨ ਉਹ ਸਲੋਕ ਹੈ।
ਚਰਨ ਕਮਲ ਸਰਨਾਗਤੀ,
ਜੋ ਪੁਰਖ ਪਰਮੇਸ਼ਰ ਦੇ ਚਰਨਾਂ ਕਮਲਾਂ ਦੀ ਸਰਨਾਗਤੀ ਓਟ ਵਿਚ ਆ ਕੇ ਪਏ ਹਨ।
ਅਨੰਦ ਮੰਗਲ ਗੁਣ ਗਾਮ,
ਉਹਨਾਂ ਦੇ ਅੰਤਸਕਰਨ ਅਨੰਦ ਸੁਖ ਮੰਗਲ ਸਰੂਪ ਦੇ ਗੁਣਾਂ ਨੂੰ ਗਾਉਣ ਕਰਕੇ ਸ਼ੁਭ ਗੁਣਾਂ ਦਾ ਉਹ ਗਾਮ ਨਾ ਗਾਉਣ ਦਾ ਨਗਰ ਦਾ ਨਗਰੀ ਹੋ ਗਿਆ। ਜਾਂ ਹੇ ਭਾਈ ਗੁਰਾਂ ਦੇ ਚਰਨ ਕਮਲਾਂ ਦੀ ਸ਼ਰਨ ਵਿਚ ਆ ਕੇ ਆਨੰਦ ਸੁਖ ਸਰੂਪ ਪਰਮੇਸ਼ਰ ਦੇ ਮੰਗਲ ਜਸ ਦੇ ਗੁਣਾਂ ਨੂੰ ਗਾਮ ਗਾਉਣਾ ਕਰੋ।
ਨਾਨਕ ਪ੍ਰਭ ਆਰਾਧੀਏ,
ਸਤਿਗੁਰੂ ਜੀ ਕਥਨ ਕਰਦੇ ਉਸ ਪਰਮੇਸ਼ਰ ਨੂੰ ਆਰਾਧੀਏ, ਯਾਦ ਕਰੀਏ।
ਬਿਪਤ ਨਿਵਾਰਨ ਰਾਮ,
ਜੋ ਰਾਮ ਰਮਿਆ ਹੋਇਆ ਪਰਮੇਸ਼ਰ ਸਾਰੀਆਂ ਬਿਪਤਾਂ ਨੂੰ ਨਿਵਾਰਨ ਵਾਲਾ ਮੇਟਣ ਵਾਲਾ ਹੈ।
ਸ਼ੰਤ
ਵਿਚਾਰਨ ਕਰਦੇ ਜਸ ਰੂਪ ਅੰਮ੍ਰਿਤ ਬਚਨ।
ਪ੍ਰਭ ਬਿਪਤ ਨਿਵਾਰਨ,
ਪ੍ਰਭ ਪਰਮੇਸ਼ਰ ਸਾਰੀਆਂ ਬਿਪਤ ਮੁਸੀਬਤਾਂ ਨੂੰ ਨਿਵਾਰਨ ਦੂਰ ਕਰਨ ਵਾਲਾ ਹੈ।
ਤਿਸ ਬਿਨ ਅਵਰ ਨਾ ਕੋਇ ਜੀਉ,
ਤਿਸ ਉਸ ਵਾਹਿਗੁਰੂ ਤੋਂ ਬਿਨ ਬਗੈਰ ਅਵਰ ਹੋਰ ਕੋਈ ਵੀ ਜੀਵਾਂ ਦੇ ਦੁੱਖਾਂ ਬਿਪਤਾਂ ਆਦਿ ਨੂੰ ਮੇਟਣ ਵਾਲਾ ਨਹੀਂ ਹੈ।
ਸਦਾ ਸਦਾ ਹਰ ਸਿਮਰੀਏ,
ਸਦਾ ਸਦਾ ਹਮੇਸ਼ਾ ਹਮੇਸ਼ਾ ਹਰ ਪਰਮੇਸ਼ਰ ਦੇ ਨਾਮ ਨੂੰ ਸਿਮਰੀਏ, ਯਾਦ ਕਰੀਏ।
ਜਲ ਥਲ ਮਹੀਅਲ ਸੋਏ ਜੀਉ,
ਕਿਉਂਕਿ ਸੋਏ ਉਹ ਪਰਮੇਸ਼ਰ ਜਲ ਪਾਣੀ ਵਾਲੀ ਜਗ੍ਹਾ ਤਰਲ ਥਾਵਾਂ ਤੇ, ਥਲ ਖੁਸ਼ਕ ਜਗ੍ਹਾ ਜਿੱਥੇ ਪਾਣੀ ਨਹੀਂ ਹੈ, ਮਹੀ ਅਲ ਇਹਨਾਂ ਦੇ ਵਿੱਚ, ਜਾਂ ਮਹੀ ਅਲ ਮਹੀ ਧਰਤੀ ਅਲ ਆਕਾਸ਼ ਵਿੱਚ ਪਰਿਪੂਰਨ ਹੈ। ਜਿਵੇਂ ਕਲਗੀਧਰ ਮਹਾਰਾਜ ਨੇ ਸ੍ਰੀ ਦਸਮ ਦੀ ਬਾਣੀ ਵਿੱਚ ਕਿਹਾ ਹੈ, ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਕਾਟ ਬਾੜ ਹੋਤ ਹੈ, ਐਸਾ ਵਾਹਿਗੁਰੂ ਹੈ। ਤੇ ਇਸ ਕਰਕੇ ਉਹ ਪਰਿਪੂਰਨ ਸਾਰੀ ਜਗ੍ਹਾ ਹੈ ਜੀ।
ਜਲ ਥਲ ਮਹੀਅਲ ਪੂਰ ਰਹਿਆ,
ਜੋ ਪਰਮੇਸ਼ਰ ਜਲ ਤਰਨ ਵਾਲੇ ਥਾਵਾਂ ਤੇ, ਥਲ ਖੁਸ਼ਕ ਵਾਲੇ ਥਾਵਾਂ ਤੇ ਮਹੀਅਲ ਇਹਦੇ ਮਹੀ ਧਰਤੀ ਅਲ ਆਕਾਸ਼ ਦੇ ਵਿੱਚ ਸਾਰਿਆਂ ਥਾਵਾਂ ਤੇ ਉਹ ਪੂਰ ਪਰਿਪੂਰਨ ਹੋ ਰਿਹਾ ਹੈ। ਤੇ ਉਸ ਨੂੰ
ਇੱਕ ਨਿਮਖ ਮਨੋਹ ਨਾ ਈਸ਼ਰ,
ਉਸ ਨੂੰ ਇੱਕ ਨਿਮਖ ਮਾਤਰ ਵੀ ਅੱਖ ਦੇ ਚਮਕਣ ਜਿੰਨੇ ਸਮੇਂ ਵਿੱਚ ਹਿਰਦੇ ਚੋਂ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ, ਮਨੋਹ ਨਾ ਵੀਸਰਿਆ ਕਦੇ ਵਿਸਰਨਾ ਨਹੀਂ ਚਾਹੀਦਾ।
ਗੁਰ ਚਰਨ ਲਾਗੇ ਦਿਨ ਸੁਭਾਗੇ,
ਜਦੋਂ ਅਸੀਂ ਗੁਰਾਂ ਦੇ ਚਰਨਾਂ ਕਮਲਾਂ ਨਾਲ ਲਾਗੇ ਲੱਗ ਗਏ ਤਾਂ ਫਿਰ ਸੁਭਾਗੇ ਸ੍ਰੇਸ਼ਟ ਭਾਗਾਂ ਵਾਲੇ ਹੋ ਗਏ, ਗਿਆਨ ਵਾਲੇ ਦਿਨ ਸਾਡੇ ਦਿਨ ਸੁਭਾਗੇ ਗਿਆਨ ਵਾਲੇ ਦਿਨ ਆ ਗਏ ਹਨ। ਤੇ ਐਸਾ ਪਰਮੇਸ਼ਰ ਦੀ ਕਿਰਪਾ ਹੋਏ।
ਸਰਬ ਗੁਣ ਜਗਦੀਸ਼ਰ,
ਜਗਦੀਸ਼ਰਾ ਜਗ ਦੇ ਈਸ਼ਵਰ ਪਰਮੇਸ਼ਰ ਨੇ ਸਰਬ ਸਾਰੇ ਗੁਣ ਬਖਸ਼ ਦਿੱਤੇ। ਸਰਬ ਗੁਣ ਸੰਯੁਕਤ ਹੋ, ਸਰਬ ਗੁਣ ਸੰਯੁਕਤ ਜੋ ਜਗਦੀਸ਼ਰ ਹੈ, ਜਗ ਦਾ ਈਸ਼ਵਰ ਹੈ, ਉਹ ਪ੍ਰਾਪਤ ਹੋ ਗਿਆ ਹੈ।
ਕਰ ਸੇਵ ਸੇਵਕ ਦਿਨ ਸਰੈਣੀ,
ਦਿਨ ਸਰੈਣੀ ਦਿਨ ਰੈਣੀ ਰਾਤ, ਰੈਣੀ ਨਾਮ ਰਾਤ ਹੈ, ਤੇ ਦਿਨ ਦਿਨ ਸ ਦਿਨ ਰਹਿਣੀ ਰਾਤ, ਦਿਨ ਤੇ ਰਾਤ ਸੇਵਕ ਦਾਸ ਬਣ ਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਰੂਪ ਸੇਵਾ ਟਹਿਲ ਕਰਿਆ ਕਰੋ। ਮਹਾਰਾਜ ਕਹਿੰਦੇ
ਜਿਸ ਭਾਵੈ ਸੋ ਹੋਏ ਜੀਉ,
ਜੋ ਕੁਝ ਤਿਸ ਉਸ ਪਰਮੇਸ਼ਰ ਨੂੰ ਭਾਵੇ ਪਾਉਂਦਾ ਹੈ, ਉਹ ਉਸ ਉਤੇ ਭਾਵੇ ਭਾਵਨਾ ਕਰਦਾ ਹੈ, ਜਾਂ ਜਿਹੜਾ ਉਹਦੇ ਉੱਤੇ ਭਾਵਨਾ ਕਰਦਾ ਉਹ ਉਹਦਾ ਸਰੂਪ ਹੀ ਹੋ ਜਾਂਦਾ ਹੈ ਜੀ।
ਬਲ ਜਾਏ ਨਾਨਕ ਸੁਖ ਹੈ ਦਾਤੇ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸੁਖ ਹੈ ਸੁਖਾਂ ਦੇ ਦਾਤੇ ਜਿਹੜੇ ਪਰਮੇਸ਼ਰ, ਉਹ ਤੋਂ ਬਲਿਹਾਰ ਜਾਈਏ। ਤੇ ਇਸ ਕਰਕੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਹੈ,
ਪ੍ਰਗਾਸ ਮਨ ਤਨ ਹੋਏ ਜੀਉ,
ਇਸ ਪ੍ਰਕਾਰ ਮਨ ਤਨ ਵਿੱਚ ਫਿਰ ਕੀ ਹੋ ਗਿਆ, ਪ੍ਰਕਾਸ਼ ਪਰਮੇਸ਼ਰ ਦਾ ਪ੍ਰਕਾਸ਼ ਚਾਨਣਾ ਹੋ ਜਾਂਦਾ, ਗਿਆਨ ਸਰੂਪ ਦਾ ਪ੍ਰਕਾਸ਼ ਹੋ ਜਾਂਦਾ ਹੈ ਜੀ।
ਸਲੋਕ
ਸਲੋਕ ਅੱਗੇ ਉਚਾਰਨ ਕਰਦੇ ਹੈ, ਇਹ ਵੀ ਦੋਹਰੇ ਦੀ ਚਾਲ ਦੇ ਹੁੰਦੇ ਆ ਜੀ।
ਹਰ ਸਿਮਰਤ ਮਨ ਤਨ ਸੁਖੀ,
ਹਰ ਪਰਮੇਸ਼ਰ ਦਾ ਸਿਮਰਤ ਸਿਮਰਨ ਕਰਨ ਵਾਲੇ ਜਿਹੜੇ ਪੁਰਖ ਨੂੰ ਉਹ ਮਨ ਕਰਕੇ ਤਨ ਕਰਕੇ ਸੁਖੀ ਹੋਇਆ ਹੋ ਜਾਂਦੇ ਹਨ।
ਬਿਨਸੀ ਦੁਤੀਆ ਸੋਚ,
ਦੁਤੀਆ ਦਵੈਸ ਤੇ ਸੋਚ ਫਿਕਰ ਦੀ ਬਿਨਸੀ ਨਾਸ ਹੀ ਹੋ ਗਈ ਦਵੈਤ ਉਹਨਾਂ ਦੀ, ਤੇ ਇਸ ਕਰਕੇ ਬਿਨਸੀ ਦੁਤੀਆ ਸੋਚ, ਗੋਬਿੰਦੀ ਸੋਚ ਚਿੰਤਾ ਤੋਂ ਬਗੈਰ ਦੂਸਰੀ ਚਿੰਤਾ ਜਿਹੜੀ ਹੈ ਨਾ ਉਹ ਨਾਸ ਹੋ ਗਈ ਹੈ।
ਨਾਨਕ ਟੇਕ ਗੋਪਾਲ ਕੀ,
ਸਤਿਗੁਰੂ ਦੀ ਕਥਨ ਕਰਦੇ ਨੇ, ਇਸ ਲਈ ਗੋਪਾਲ ਪਰਮੇਸ਼ਰ ਦੀ ਟੇਕ ਓਟ ਲੈਣਾ ਚਾਹੀਦੀ ਹੈ, ਕਿਉਂਕਿ ਐਸਾ ਜੋ ਪਰਮੇਸ਼ਰ ਹੈ।
ਗੋਵਿੰਦ ਸੰਕਟ ਮੋਚ,
ਗੋਵਿੰਦ ਪਰਮੇਸ਼ਰ ਸੰਕਟ ਦੁਖਾਂ ਤੋਂ ਮੋਚ ਛਡਾਉਣ ਵਾਲਾ ਹੈ।
ਸ਼ੰਤ,
ਸ਼ੰਤ ਉਚਾਰਨ ਕਰਦੇ ਹਨ ਜੀ ਅੱਗੇ,
ਭੈ ਸੰਕਟ ਕਾਟੇ ਨਾਰਾਇਣ ਦਇਆਲ ਜੀਉ,
ਦਇਆਲ ਦਇਆ ਦੇ ਘਰ ਨਾਰਾਇਣ ਪਰਮੇਸ਼ਰ ਜੀ ਨੇ ਉਸ ਪੁਰਖ ਦੇ ਭੈਦਾਇਕ ਨਰਕ ਆਦਿ ਉਹਨਾਂ ਦੇ ਸੰਕਟ ਦੁੱਖਾਂ ਨੂੰ ਕਾਟੇ ਕੱਟ ਦਿੱਤੇ ਨੇ।
ਹਰ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਪਾਲ ਜੀਉ,
ਤੇ ਜਿਸ ਨੇ ਦੀਨਾ ਗਰੀਬਾਂ ਦੇ ਨਾਥ ਸਵਾਮੀ ਤੇ ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲੇ ਪ੍ਰਭ ਸਮਰੱਥ ਵਾਹਿਗੁਰੂ ਹਰ ਪਰਮੇਸ਼ਰ ਦੇ ਆਨੰਦ ਪੂਰਵਕ ਗੁਣਾਂ ਨੂੰ ਗਾਏ ਗਾਉਣਾ ਕੀਤਾ ਹੈ।
ਪ੍ਰਭ ਦੀਨਾ ਨਾਥ ਪ੍ਰਤਪਾਲ ਜੀਉ,
ਤੇ ਉਹ ਪ੍ਰਭੂ ਦੀਨਾ ਗਰੀਬਾਂ ਦਾ ਨਾਥ ਸਵਾਮੀ ਸਾਰਿਆਂ ਦੇ ਪ੍ਰਤਪਾਲਣ ਕਰਨ ਵਾਲਾ ਹੈ ਜੀ, ਉਹ ਪ੍ਰਭ ਸਮਰੱਥ ਪਰਮੇਸ਼ਰ ਦੇ ਤੇ ਜਿਹੜੇ ਆਨੰਦ ਪੂਰਕ ਗੁਣਾਂ ਨੂੰ ਗਾਏ ਗਾਉਣਾ ਕੀਤਾ ਜਾਂਦਾ ਹੈ ਜੀ।
ਪ੍ਰਤਪਾਲ ਅਚੁੱਤ ਪੁਰਖ ਏਕੋ,
ਜੋ ਸਾਰਿਆਂ ਦੀ ਪ੍ਰਤਾਈ ਪਾਲਣਾ ਕਰਨ ਵਾਲਾ ਅਚੁੱਤ ਅਗਿੜ ਅਗਿੜ ਰੂਪ ਹੈ, ਇੱਕੋ ਇੱਕ ਪੁਰਖ ਜਿਹੜਾ ਉਹ ਪੂਰਨ ਪਰਮੇਸ਼ਰ ਹੈ।
ਤਿਸਹਿ ਸਿਉ ਰੰਗ ਲਾਗ,
ਕਿਸੇ ਉਹਦੇ ਸਿਉ ਨਾਲ ਉਹਦਾ ਰੰਗ ਪ੍ਰੇਮ ਲਾਗਾ ਲੱਗ ਗਿਆ ਹੈ।
ਕਰ ਚਰਨ ਮਸਤਕ ਮੇਲ ਲੀਨੇ,
ਜਿਹਦੇ ਮਸਤਕ ਮੱਥੇ ਦੇ ਪਰਮੇਸ਼ਰ ਨੇ ਕਿਰਪਾ ਦਾ ਕਰ ਹੱਥ ਰੱਖਿਆ ਨਾ, ਉਸ ਨੂੰ ਆਪਣੇ ਚਰਨਾਂ ਨਾਲ ਮੇਲ ਲੀਨੇ ਮੇਲ ਲਿਆ। ਜਿਸ ਪੁਰਖ ਨੇ ਕਰ ਹੱਥ ਤੇ ਮੱਥਾ ਦੋਹਾਂ ਨੂੰ ਗੁਰੂ ਪਰਮੇਸ਼ਰ ਦੇ ਚਰਨਾਂ ਤੇ ਰੱਖਿਆ, ਉਸ ਨੂੰ ਆਪਣੇ ਨਾਲ ਫਿਰ ਮੇਲ ਲੀਨੇ ਅਭੇਦ ਕਰ ਲਿਆ ਹੈ, ਜਾਂ ਜਿਸ ਦਾ ਗੁਰੂ ਪਰਮੇਸ਼ਰ ਦੇ ਨਾਲ ਪ੍ਰੇਮ ਰੂਪੀ ਹੱਥ ਤੇ ਜਿਸ ਦਾ ਤੇ ਗੁਰਾਂ ਪਰਮੇਸ਼ਰ ਨੇ ਜਾਂ ਗੁਰਾਂ ਨੇ ਪ੍ਰੇਮ ਰੂਪੀ ਹੱਥ ਫੜ ਲਿਆ ਹੈ, ਅਤੇ ਜਿਹਦੇ ਅੰਤਸਕਰਨ ਰੂਪੀ ਮਸਤਕ ਸ਼ਰਧਾ ਵਾਲਾ ਹੋਇਆ ਹੈ।
ਸਦਾ ਅਨਦਿਨ ਜਾਗਾ,
ਉਸ ਨੂੰ ਆਪਣੇ ਚਰਨ ਅਧਿਸ਼ਠਾਨ ਸਰੂਪ ਦੇ ਨਾਲ ਮੇਲ ਲਿਆ, ਉਸ ਨੂੰ ਫਿਰ ਉਸਦਾ ਜਿਹੜਾ ਮਨ ਹੈ ਸਦਾ ਹਮੇਸ਼ਾ ਅਨਦਿਨ ਰਾਤ ਦਿਨ ਗਿਆਨ ਅਵਸਥਾ ਵਿਚ ਜਾਗਾ ਜਾਗ ਪਿਆ ਹੈ।
ਜੀਉ ਪਿੰਡ ਗ੍ਰਿਹ ਥਾਨ ਤਿਸਕਾ,
ਹੇ ਪਿਆਰੇ ਜੀ, ਤਨ ਸੂਖਮ ਸਰੀਰ, ਇਹ ਸਾਰਾ ਇਕੱਠਾ ਬੋਲੋ ਜੀ ਜੀ।
ਤਨ ਜੋਵਨ ਧਨ ਮਾਲ ਜੀਉ,
ਤੇ ਇਉਂ ਫਿਰ ਹੇ ਪਿਆਰੇ ਜੀ, ਤਨ ਸੂਖਮ ਸਰੀਰ ਜਾਂ ਤਨ ਪੁੱਤਰ, ਜੋਵਨ ਜਵਾਨੀ, ਤਨ ਹੋ ਗਿਆ ਦੌਲਤ, ਮਾਲ ਹੋ ਗਏ ਹਾਥੀ ਘੋੜੇ ਆਦਿ, ਜੀਓ ਜ਼ਿੰਦਗੀ ਹੈ, ਪਿੰਡ ਸਤੂਲ ਸਰੀਰ, ਗ੍ਰਹਿ ਘਰ ਥਾਨ ਅਸਥਾਨ ਆਦਿ ਸਭ ਕੁਛ ਉਸ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਹੈ। ਫਿਰ ਬੋਲੋ ਜੀ ਇਹ ਪੰਕਤੀ,
ਜੀਓ ਪਿੰਡ ਗ੍ਰਹਿ ਥਾਨ ਤਿਸਕਾ, ਤਨ ਜੂਵਨ ਧਨ ਮਾਲ ਜੀਓ,
ਗਿਆਨ ਰੂਪੀ ਤਨ ਪੁੱਤਰ, ਸ਼ੌਕ ਅਵਸਥਾ ਰੂਪੀ ਜਵਾਨੀ, ਨਾਮ ਰੂਪੀ ਧਨ, ਸਰਵਨ ਮੰਨਣ ਅਧਿਆਸਨ ਰੂਪੀ ਮਾਲ, ਤੇ ਜਿਹੜੀ ਜੀਵ ਵਿਚ ਚੇਤਨ ਸੱਤਾ ਪਾਈ ਹੋਈ ਹੈ, ਪਿੰਡ ਸਤੂਲ ਸਰੀਰ ਅੰਤਹਿਕਰ ਰੂਪੀ ਗ੍ਰਹਿ ਘਰ ਸਤਸੰਗਤ ਰੂਪੀ ਥਾਨ ਅਸਥਾਨ ਆਦਿ ਸਭ ਕੁਛ ਉਸ ਵਾਹਿਗੁਰੂ ਨੇ ਹੀ ਦਿੱਤਾ ਹੋਇਆ ਹੈ ਜੀ।
ਸਦ ਸਦਾ ਬਲ ਜਾਏ ਨਾਨਕ,
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਿਆਰੇ ਜੀ, ਉਸ ਵਾਹਿਗੁਰੂ ਤੋਂ ਸਦ ਸਦਾ ਹਮੇਸ਼ਾ ਹਮੇਸ਼ਾ ਬਲ ਬਰਿਹਾਰ ਜਾਈਏ ਜਾਣਾ ਕਰੀਏ ਜੀ।
ਸਰਬ ਜੀਆ ਪ੍ਰਤਪਾਲ ਜੀਓ,
ਜੋ ਸਾਰਿਆਂ ਜੀਵਾਂ ਦੇ ਪ੍ਰਤ ਤਾਈ ਪਾਲ ਪਾਲਣਾ ਕਰਨ ਵਾਲਾ ਹੈ।
ਸਲੋਕ
ਤੇ ਸਲੋਕ ਕਥਨ ਕਰਦੇ ਨੇ ਅੱਗੇ ਮਹਾਰਾਜ ਸਾਹਿਬ ਜੀ,
ਰਸਨਾ ਉਤਰੈ ਹਰ ਹਰੀ,
ਤੇ ਇਉਂ ਭਾਈ ਰਸਨਾ ਜਿਹੜੀ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਹਰੇ ਪਰਮੇਸ਼ਰ ਹਰੇ ਭਰੇ ਕਰਨ ਵਾਲੇ, ਜੋ ਦੁੱਖਾਂ ਨੂੰ ਹਰੇ ਨਾਸ਼ ਕਰਨ ਵਾਲਾ ਹੈ, ਰਸਨਾ ਉਚਰੇ ਉਹਨੂੰ ਹਰ ਪਰਮੇਸ਼ਰ ਦੇ ਨਾਮ ਨੂੰ ਰਸਨਾ ਦੁਆਰਾ ਉਚਾਰਨ ਕਰੋ।
ਗੁਣ ਗੋਵਿੰਦ ਵਖਿਆਨ
ਅਤੇ ਮਨ ਕਰਕੇ ਗੋਵਿੰਦ ਪਰਮੇਸ਼ਰ ਦੇ ਗੁਣ ਵਖਿਆਨ ਕਥਨ ਕਰਦਾ ਹੈ, ਜਿਹੜਾ ਰਸਨਾ ਕਰਕੇ ਨਾਮ ਨੂੰ ਉਚਾਰਦਾ ਹੈ ਵਾਹਿਗੁਰੂ ਪਰਮੇਸ਼ਰ ਨੂੰ।
ਨਾਨਕ ਪਕੜੀ ਟੇਕ ਏਕ
ਤੇ ਸਤਿਗੁਰੂ ਜੀ ਕਥਨ ਕਰਦੇ, ਗੁਰਮੁਖ ਜਨਾਂ ਨੇ ਮਨ ਬਾਣੀ ਸਰੀਰ ਕਰਕੇ ਏਕ ਇਕ ਅਕਾਲ ਪੁਰਖ ਦੀ ਟੇਕ ਓਟ ਪਕੜੀ ਹੈ। ਨਾਨਕ ਪਗੜੀ ਟੇਕ ਏਕ, ਹਾਂਜੀ ਪਰਮੇਸ਼ਰ,
ਪਰਮੇਸ਼ਰ ਰੱਖੈ ਨਿਦਾਨ,
ਉਸ ਦੀ ਪਰਮੇਸ਼ਰ ਆਪ ਹੀ ਨਿਦਾਨ ਬਾਲਕ ਜਾਣ ਕੇ ਰੱਖਿਆ ਰੱਖਿਆ ਕਰਦਾ ਹੈ। ਉਹਦੀ ਨਿਦਾਨ ਅੰਤ ਵੇਲੇ ਪਰਮੇਸ਼ਰ ਆਪ ਹੀ ਰੱਖਿਆ ਕਰਦਾ ਹੈ।
ਸ਼ੰਤ
ਅੱਗੇ ਸ਼ੰਤ ਉਚਾਰਨ ਕਰਦੇ ਹਨ ਜੀ,
ਸੋ ਸਵਾਮੀ ਪ੍ਰਭ ਰੱਖ ਕੋ,
ਉਹ ਸਵਾਮੀ, ਸੋ ਦਾ ਅਰਥ ਉਹ ਹੈ, ਉਹ ਸਵਾਮੀ ਮਾਲਕ ਤੇ ਜਿਹੜਾ ਪ੍ਰਭ ਪਰਮੇਸ਼ਰ ਉਹ ਲੋਕ ਪ੍ਰਲੋਕ ਚ ਰੱਖ ਕੋ ਰੱਖਿਆ ਕਰਨ ਵਾਲਾ ਹੈ।
ਅੰਚਲ ਤਾ ਕੈ ਲਾਗ ਜੀਉ,
ਹੇ ਪਿਆਰੇ ਜੀ ਤਾਂ ਉਸ ਦੇ ਸ਼ਰਨ ਪ੍ਰੇਮ ਰੂਪੀ ਅੰਚਲ ਪੱਲੇ ਦਾ ਲੱਗਣਾ ਕਰੋ ਜੀ।
ਭਾਜ ਸਾਧੂ ਸੰਗ ਦਇਆਲ ਦੀਵ,
ਸਾਧੂ ਸ੍ਰੇਸ਼ਟ ਜਨਾਂ ਦੀ ਸੰਗ ਸੰਗਤ ਵਿਚ ਮਿਲ ਕੇ ਦਇਆਲ ਦਇਆ ਦੇ ਘਰ ਦੇ ਪ੍ਰਕਾਸ਼ ਰੂਪ ਬ੍ਰਹਮ ਦਾ ਭਜ ਭਜਨ ਕਰ। ਅਤੇ ਪਿਆਰੇ ਜੀ ਇਹ ਅੱਗੇ ਦੱਸਦੇ ਨੇ, ਮਨ ਕੀ
ਮਤ ਤਿਆਗ ਜੀਓ,
ਜੀਓ ਹੇ ਪਿਆਰੇ ਜੀ ਆਪਣੇ ਮਨ ਦੀ ਮਤ ਅਕਲ ਨੂੰ ਇਹਨੂੰ ਤਿਆਗ ਦੇ, ਛੱਡ ਦੇ, ਗੁਰਮਤ ਨੂੰ ਧਾਰਨ ਕਰ। ਗੁਰੂ ਕੀ ਮਤ ਜੀ ਆਈ ਕਾਰ, ਮਨ ਕੀ ਮਤ ਤਿਆਗੋ ਹਰਜਨ, ਇਹਾ ਬਾਤ ਕਠਿਨੀ, ਮਨ ਦੀ ਮਤ ਨੂੰ ਤਿਆਗਣਾ ਕਰੋ।
ਇੱਕ ਓਟ ਕੀਜੈ ਜੀਓ ਦੀਜੈ,
ਇੱਕ ਪਰਮੇਸ਼ਰ ਦੀ ਹਿਰਦੇ ਵਿਚ ਓਟ ਟੇਕ ਲੈਣਾ ਕਰ। ਆਪਣੇ ਜੀਓ ਜੀਵਨ ਰੂਪ ਚਰਨਾ ਕਮਲਾ ਜਿਹੜਾ ਨਾ ਜੀਓ ਜੀਵਨ, ਉਹ ਪ੍ਰਭੂ ਦੇ ਚਰਨਾ ਕਮਲਾਂ ਵਿਚ ਭੇਟਾ ਕਰ ਦੇਣਾ ਕਰ, ਤੇ ਇਹ ਕਰਤਵ ਕਰ।
ਆਸ ਇੱਕ ਧਰਣੀ ਧਰੈ,
ਇੱਕ ਧਰਣੀ ਧਰੈ ਧਰਤੀ ਨੂੰ ਧਾਰਨ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਦੀ ਚਿੱਤ ਵਿਚ ਆਸ ਚਾਹਨਾ ਇਹ ਰੱਖਣਾ ਕਰ।
ਸਾਧ ਸੰਗੇ ਹਰ ਨਾਮ ਰੰਗੇ,
ਤੇ ਜਿਸ ਦਾ ਚਿੱਤ ਸਾਧ ਸ੍ਰੇਸ਼ਟ ਇਹਨਾਂ ਦੀ ਸੰਗੇ ਸੰਗਤ ਵਿਚ ਮਿਲ ਗਿਆ ਜਾਂ ਮਿਲ ਕੇ ਹਰ ਪਰਮੇਸ਼ਰ ਦੇ ਨਾਮ ਨੂੰ ਰੰਗ ਵਿਚ ਰੰਗਿਆ ਰੰਗ ਲਿਆ ਹੈ ਜਿਸ ਨੇ, ਉਹ ਫਿਰ
ਸੰਸਾਰ ਸਾਗਰ ਸਭ ਤਰੇ,
ਸਭ ਸਰਬ ਤਰ੍ਹਾਂ ਕਰਕੇ ਸੰਸਾਰ ਸਾਗਰ ਸਮੁੰਦਰ ਤੋਂ ਤਰੇ ਤਰ ਜਾਂਦਾ ਹੈ। ਉਹ ਆਪ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਤੇ ਹੋਰਨਾ ਤੇ ਉਹਦੀ ਜਿਹੜੀ ਸੰਗਤ ਕਰਨ ਵਾਲੇ ਨੇ, ਉਹਦੀ ਸੰਗਤ ਕਰਨ ਵਾਲੇ ਜੀਵ ਜਿਹੜੇ ਉਹ ਵੀ ਤਰ ਜਾਂਦੇ ਹਨ।
ਜਨਮ ਮਰਨ ਬੇਕਾਰ ਛੂਟੇ,
ਤੇ ਉਸ ਦਾ ਜੰਮਣ ਮਰਨ ਦਾ ਜਿਹੜਾ ਸੀ ਇਹ ਮੇਟਣਾ ਕਰ ਦਿੱਤਾ ਪਰਮੇਸ਼ਰ ਨੇ, ਕਾਮ ਆਦਿਕ ਵਿਕਾਰਾਂ ਤੋਂ ਵੀ ਉਹ ਫਿਰ ਛੂਟੇ ਛੁੱਟ ਗਏ ਨੇ, ਨਿਵਰਤ ਹੋ ਗਏ ਉਹਨਾਂ ਦੇ, ਇਹ ਇਸ ਪ੍ਰਕਾਰ ਕਿਹਾ ਹੈ। ਅੱਗੇ ਦੱਸਦੇ, ਹਾਂਜੀ,
ਫਿਰ ਨਾ ਲਾਗੈ ਦਾਗ ਜੀਓ,
ਫਿਰ ਮੁੜ ਕੇ ਦੁਨੀਆਂ ਦੇ ਅੰਦਰ ਦੁਬਾਰਾ ਉਸਨੂੰ ਕੋਈ ਵੀ ਦਾਗ ਕਲੰਕ ਇਹ ਨਹੀਂ ਲੱਗਦਾ, ਭਾਵ ਉਹ ਕਲੰਕ ਤੋਂ ਰਹਿਤ ਹੋ ਜਾਂਦਾ ਹੈ, ਤੇ ਇਸ ਕਰਕੇ ਉਸ ਨੂੰ ਜੂਨਾ ਰੂਪੀ ਕਲੰਕ ਵੀ ਨਹੀਂ ਲੱਗਦਾ ਹੈ।
ਫਿਰ ਨਾ ਲਾਗੈ ਦਾਗ ਜੀਓ,
ਫਿਰ ਭੀ ਵੜੋ ਮੁੜ ਕੇ ਦੁਬਾਰੇ ਉਹਨਾਂ ਨੂੰ ਕੋਈ ਵੀ ਦਾਗ ਕਲੰਕ ਨਹੀਂ ਲੱਗਦਾ, ਨਹੀਂ ਲੱਗੇਗਾ, ਭਾਵ ਉਹ ਕਲੰਕ ਤੋਂ ਰਹਿਤ ਹੋ ਗਏ। ਜਾਪ ਹੀ ਉਹਦਾ ਕੀਤਾ ਕਲੰਕੰ ਬਿਨਾਂ ਨੇਹ ਕਲੰਕੀ ਸਰੂਪੇ, ਕਲੰਕ ਤੋਂ ਰਹਿਤ ਹੋ ਜਾਂਦਾ, ਉਸ ਨੂੰ ਜੂਨਾ ਕਲੰਕ ਦੇ ਵਿਚ ਜੂਨਾ ਰੂਪ ਇਹ ਕਲੰਕ ਨਹੀਂ ਲੱਗੇਗਾ ਜੀ।
ਬਲ ਜਾਏ ਨਾਨਕ ਪੁਰਖ ਪੂਰਨ,
ਸਤਿਗੁਰੂ ਜੀ ਕਥਨ ਕਰਦੇ, ਉਸ ਪੂਰਨ ਪਰਿਪੂਰਨ ਅਕਾਲ ਪੁਰਖ ਤੋਂ ਬਲ ਬਲਿਹਾਰ ਜਾਈਏ ਜਾਣਾ ਕਰੀਏ।
ਥਿਰ ਜਾ ਕਾ ਸੁਹਾਗ ਜੀਓ,
ਹੇ ਪਿਆਰੇ ਜੀ ਜਾ ਜਿਸ ਵਾਹਿਗੁਰੂ ਦਾ ਸੁਹਾਗ ਆਨੰਦ ਥਿਰ ਸਥਿਤ ਰਹਿਣ ਵਾਲਾ ਹੈ।
ਸਲੋਕ
ਸਲੋਕ ਉਚਾਰਨ ਕਰ ਦੇਣਗੇ,
ਧਰਮ ਅਰਥ ਅਰ ਕਾਮ ਮੂਖ,
ਤੇ ਹੁਣ ਪਰਮੇਸ਼ਰ ਉਹ ਪਰਮੇਸ਼ਰ ਧਰਮ ਅਰਥ ਕਾਮ ਤੇ ਮੋਖ ਮੁਕਤੀ ਦੇ ਕੈਵਲ ਮੁਕਤੀ ਦੇ ਆਦਿ ਇਹਨਾਂ ਦੇ ਇਹਨਾਂ ਪਦਾਰਥਾਂ ਦਾ ਨਾਥ ਸਵਾਮੀ ਹੈ। ਅਗਲੀ ਪੰਕਤੀ ਦੇ ਵਿੱਚ ਇਕੱਠੀ ਬੋਲਦੇ ਫਿਰ ਚੰਗਾ ਅਰਥ ਬਣ,
ਮੁਕਤ ਪਦਾਰਥ ਨਾਥ,
ਇਸ ਕਰਕੇ ਭਾਈ ਧਰਮ ਅਰਥ ਅਰ ਕਾਮ ਮੋਖ ਮੁਕਤ ਪਦਾਰਥ ਨਾਥ, ਉਹ ਪਰਮੇਸ਼ਰ ਧਰਮ ਅਰਥ ਅਤੇ ਕਾਮ ਕਾਮਨਾ ਮੋਖ ਮੁਕਤੀ ਕੈਵਲ ਮੁਕਤੀ ਆਦਿ ਇਹਨਾਂ ਪਦਾਰਥਾਂ ਦਾ ਨਾਥ ਸਵਾਮੀ ਮਾਲਕ ਹੈ। ਭਾਵ ਕੀ ਹੈ, ਪਰਮੇਸ਼ਰ ਧਰਮ ਦੀ ਰੱਖਿਆ ਕਰਦਾ, ਲੋੜ ਅਨੁਸਾਰ ਪਦਾਰਥ ਵੀ ਦਿੰਦਾ, ਕਾਮਨਾ ਵੀ ਪੂਰੀ ਕਰਦਾ, ਮੁਕਤੀ ਵੀ ਦਿੰਦਾ, ਫਿਰ ਕੇਵਲ ਮੁਕਤੀ ਆਦਿ ਇਹ ਦਾਤ ਵੀ ਦੇ ਦਿੰਦਾ ਹੈ।
ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ।
ਸਤਿਗੁਰੂ ਜੀ ਕਥਨ ਕਰਦੇ ਹਨ ਕਿ ਜਿਸ ਦੇ ਮਾਥ ਮੱਥੇ ਤੇ ਨਿਸ਼ਕਾਮ ਕਰਮਾਂ ਦਾ ਸਦਕਾ ਸ੍ਰੇਸ਼ਟ ਲੇਖ ਲਿਖਿਆ ਹੋਇਆ ਹੈ, ਜੋ ਪਹਿਲਾਂ ਜਗਿਆਸੂ ਅਵਸਥਾ ਵਿੱਚ ਸੰਕਲਪ ਸੀ, ਹੁਣ ਉਹ ਪਰਮੇਸ਼ਰ ਨੇ ਨਾਨਕ ਲਿਖਿਆ ਬੋਲੀ।
ਨਾਨਕ ਲਿਖਿਆ ਮਾਥ,
ਉਹ ਪਰਮੇਸ਼ਰ ਨੇ ਸਗਲ ਸਾਰੇ ਮਨ ਦੇ ਮਨੋਰਥ ਸੰਕਲਪ ਪੂਰੇ ਕਰ ਦਿੱਤੇ, ਪਰ ਨਾਨਕ ਲਿਖਿਆ ਮਾਥ। ਜੈਸੀ ਕਲਮ ਬੂੜੀ ਹੈ ਮਸਤਕ ਤੈਸੀ ਜੀੜੇ ਪਾਸ, ਇਹੋ ਮਹਾਰਾਜ ਸਾਹਿਬ ਜੀ ਨੇ ਕਥਨ ਕੀਤਾ ਹੈ ਕਿ ਮਾਥ ਮੱਥੇ ਦੇ ਨਿਸ਼ਕਾਮ ਕਰਮਾਂ ਦਾ ਸਦਕਾ ਸ੍ਰੇਸ਼ਟ ਲਿਖਿਆ ਹੋਇਆ ਜੋ ਹੋਵੇ, ਸਿਰਫ ਉਹ ਫਿਰ ਪਹਿਲਾਂ ਜਗਿਆਸੂ ਅਵਸਥਾ ਵਿੱਚ ਜਿਹੜਾ ਸੰਕਲਪ ਸੀ ਉਹ ਪਰਮੇਸ਼ਰ ਨੇ ਸਗਲ ਸਾਰੇ ਮਨ ਦੇ ਮਨੋਰ ਸੰਕਲਪ ਪੂਰੇ ਕਰ ਦਿੱਤੇ ਹਨ।
ਸ਼ੰਤ,
ਅੱਗੇ ਸ਼ੰਤ ਉਚਾਰਨ ਕਰਦੇ ਹਨ ਜੀ।
ਸਗਲ ਇੱਛ ਮੇਰੀ ਪੁੰਨੀਆ,
ਤੇ ਜਦੋਂ ਸਾਰੀ ਇਕੱਠੀ ਤੁਕ ਬੋਲੋ ਜੀ।
ਮਿਲਿਆ ਨਿਰੰਜਨ ਰਾਏ ਜੀਉ,
ਤੇ ਕਹਿੰਦੇ ਹੇ ਪਿਆਰੇ ਜੀ, ਜਦੋਂ ਨਿਰੰਜਨ ਸ਼ੁੱਧ ਸਰੂਪ ਤੇ ਰਾਏ ਰਾਜਾ ਰੂਪ ਪ੍ਰਕਾਸ਼ ਪਰਮੇਸ਼ਰ ਮਿਲਿਆ ਪ੍ਰਾਪਤ ਹੋਇਆ, ਤਦ ਮੇਰੀ ਸਗਲ ਸਾਰੀਆਂ ਇੱਛਾ ਕਾਮਨਾਵਾਂ ਪੁੰਨੀਆਂ ਪੂਰੀਆਂ ਹੋ ਗਈਆਂ, ਪੂਰੀਆਂ ਕਰ ਦਿੱਤੀਆਂ ਵਾਹਿਗੁਰੂ ਨੇ।
ਆਨੰਦ ਭਇਆ ਵਡਭਾਗੀ ਹੋ,
ਹੇ ਵਡਭਾਗੀ ਹੋ, ਵੱਡੇ ਭਾਗਾਂ ਵਾਲੇ ਹੋ। ਬ੍ਰਹਮਾਨੰਦ ਦਾ ਜਿਹੜਾ ਆਨੰਦ ਹੈ ਇਹ ਪ੍ਰਾਪਤ ਪਿਆ ਹੋਇਆ ਹੈ, ਪਰ ਜਿਹਦੇ ਉੱਤੇ ਕਿਰਪਾ ਹੁੰਦੀ ਹੈ ਉਹ ਉਹਨੂੰ ਹੀ ਪ੍ਰਾਪਤ ਹੁੰਦਾ, ਪ੍ਰਤੱਖ ਹੁੰਦਾ। ਅੱਗੇ ਦੱਸਦੇ ਹਨ,
ਗ੍ਰਹਿ ਪ੍ਰਗਟੇ ਪਰਬ ਆਏ ਜੀਉ,
ਇਹ ਜੋ ਸਾਡੇ ਅੰਤਸਕਰ ਰੂਪੀ ਗ੍ਰਹਿ ਘਰ ਵਿੱਚ ਪ੍ਰਭ ਪਰਮੇਸ਼ਰ ਆਪ ਆਏ ਆ ਕੇ ਪ੍ਰਗਟ ਸਖਿਆਤਾਕਾਰ ਹੋ ਗਿਆ ਹੈ।
ਗ੍ਰਹਿ ਲਾਲ ਆਏ ਪੁਰਬ ਕਮਾਏ,
ਤੇ ਪੁਰਬ ਪੂਰਵਲੇ ਨਿਸ਼ਕਾਮ ਕਰਮਾਂ ਨੂੰ ਕਮਾਏ ਕਮਾਉਣੇ ਕਰਕੇ ਹੀ ਅੰਤਸਕਰ ਰੂਪੀ ਗ੍ਰਹਿ ਘਰ ਵਿੱਚ ਲਾਲ ਪਿਆਰਾ ਆਏ ਆ ਕੇ ਮਿਲਿਆ। ਤਾਂ ਫਿਰ
ਤਾਂ ਕੀ ਉਪਮਾ ਕਿਆ ਗਣਾ,
ਤਾਂ ਉਸ ਵਾਹਿਗੁਰੂ ਦੇ ਆਗਮਨ ਦੀ ਉਪਮਾ ਮਹਿਮਾ ਕੀ ਗਣਾ ਵਿਚਾਰਾਂ, ਭਾਵ ਮਹਿਮਾ ਕਥਨ ਤੋਂ ਰਹਿਤ ਹੈ, ਕੀਤੀ ਨਹੀਂ ਜਾ ਸਕਦੇ।
ਬੇਅੰਤ ਪੂਰਨ ਸੁਖ ਸਹਿਜ ਦਾਤਾ,
ਉਹ ਬੇਅੰਤ ਅੰਤ ਤੋਂ ਰਹਿਤ ਗੁਣਾ ਵਾਲਾ ਹੈ, ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਹੈ, ਸਾਰੇ ਪੂਰਨ ਵਿਆਪਕ ਹੈ, ਸਹਿਜ ਸਰੂਪ ਤੇ ਸੁਖਾਂ ਦਾ ਦਾਤਾ ਹੈ। ਤੇ ਜਾਂ ਫਿਰ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਵਨ ਰਸਨਾ ਗੁਣ ਪਣਾ, ਉਹ ਅਚੁੱਤ ਪ੍ਰਭੂ ਦਾਤਾ ਹੈ। ਕਵਨ ਕਿਹੜੇ ਕਿਹੜੇ ਗੁਣ ਇੱਕ ਰਸਨਾ ਜੀਭਾ ਦੇ ਨਾਲ ਉਚਾਰਨ ਕਰਾਂ, ਭਾਵ ਕਥਨੀ ਕੀਤੇ ਜਾ ਸਕਦੇ।
ਕਵਨ ਰਸਨਾ ਗੁਣ ਭਣਾ,
ਕਵਨ ਕਿਹੜੀ ਰਸਨਾ ਦੇ ਨਾਲ ਗੁਣਾਂ ਨੂੰ ਭਣਾ ਉਚਾਰਨ ਕਰਾਂ, ਕਿਉਂਕਿ ਰਸਨਾ ਇੱਕ ਹੈ ਜਿਹਾ ਇਹ ਕਵਨ ਗੁਣ ਕਹੀ ਹੈ, ਬੇਸਮਾਰ ਬੇਅੰਤ ਸਵਾਮੀ ਤੇਰੋ ਅੰਤਰੋਂ ਕਿਹੀ ਲਈ ਹੈ, ਐਸਾ ਹੈ।
ਆਪੇ ਮਿਲਾਏ ਗਹਿ ਕੰਠ ਲਾਏ,
ਤੇ ਜਿਸ ਨੂੰ ਆਪ ਪਰਮੇਸ਼ਰ ਆਪਣੇ ਨਾਲ ਮਿਲਾਏ ਮਿਲਾ ਲਿਆ ਪਰਮੇਸ਼ਰ ਨੇ, ਉਸ ਨੂੰ ਪਰਮੇਸ਼ਰ ਨੇ ਗਹਿ ਪਕੜ ਕਰਕੇ ਨਿਸ਼ਚੇ ਰੂਪੀ ਕੰਠ ਦੇ ਨਾਲ, ਅਭੇਦ ਨਿਸ਼ਚੇ ਰੂਪੀ ਕੰਠ ਦੇ ਨਾਲ ਲਾ ਲਿਆ ਹੈ।
ਤਿਸ ਬਿਨਾ ਨਹੀਂ ਜਾਏ ਜੀਉ,
ਤਿਸ ਉਸ ਤੋਂ ਬਿਨਾ ਬਗੈਰ ਕੋਈ ਵੀ ਜਾਏ ਜਗ੍ਹਾ ਭਾਵ ਕੀ ਹੈ, ਤੇ ਦੁਬਾਰੇ ਬੋਲੋ ਜੀ ਮਾੜਾ ਜਾ।
ਤਿਸ ਬਿਨਾ ਨਹੀਂ ਜਾਏ ਜੀਉ,
ਤਿਸ ਉਸ ਤੋਂ ਬਿਨ ਬਗੈਰ ਹੋਰ ਕੋਈ ਵੀ ਜਾਏ ਜਗ੍ਹਾ ਮੁਕਤ ਹੋਣ ਦੇ ਲਈ ਨਹੀਂ ਹੈ, ਇਸ ਪ੍ਰਕਾਰ ਇਹ ਕਿਤੋਂ ਨੀ ਹੋਰ ਪ੍ਰਾਪਤ ਹੋ ਸਕਦੀ ਹੈ ਜੀ।
ਬਾਲ ਜਾਏ ਨਾਨਕ ਸਦਾ ਕਰਤੇ,
ਸਤਿਗੁਰੂ ਜੀ ਕਥਨ ਕਰਦੇ ਨੇ ਸਦਾ ਹਮੇਸ਼ਾ ਹੀ ਰਚਨਹਾਰ ਪਰਮੇਸ਼ਰ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ ਜੀ।
ਸਭ ਮਹਿ ਰਹਿ ਸਮਾਏ ਜੀਉ,
ਜੋ ਸਭ ਸਾਰਿਆਂ ਦੇ ਮਹਿ ਵਿੱਚ ਸਮਾਏ ਸਮਾ ਰਿਹਾ ਅਭੇਦ ਹੋ ਰਿਹਾ ਹੈ, ਐਸਾ ਵਾਹਿਗੁਰੂ।
ਸਭ ਮਹਿ ਰਹਿਆ ਸਮਾਏ ਜੀਉ,
ਤੇ ਉਹ ਪਰਮੇਸ਼ਰ ਵਾਹਿਗੁਰੂ ਸਭ ਸਾਰਿਆਂ ਦੇ ਵਿੱਚ ਸਮਾ ਰਿਹਾ ਹੈ ਜੀ, ਮਿਲ ਰਿਹਾ ਹੈ ਜੀ।
ਰਾਗ ਰਾਮ ਕਲੀ ਮਹੱਲਾ ਪੰਜਵਾਂ,
ਧੰਨ ਧੰਨ ਸਤਿਗੁਰੂ ਗੁਰੂ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾ ਅਵਤਾਰ ਸਮੇਂ ਇਹ ਮਹਾਰਾਜ ਸਾਹਿਬ ਜੀ ਨੇ ਰਾਗ ਰਾਮ ਕਲੀ ਦੇ ਅੰਦਰ ਤੇ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਹੋਰ ਬੇਅੰਤ ਸ਼ਬਦ ਰਚੇ ਹੈ ਉੱਥੇ ਇਹ ਵੀ ਇੱਕ ਆਪਣੀ ਕਿਸਮ ਦਾ ਛੰਦ ਰਚਿਆ ਸ਼ਬਦ ਰਚਿਆ। ਰਾਮਕਲੀ ਰਾਗਣੀ ਅੰਦਰ ਮਹਾਰਾਜ ਸਾਹਿਬ ਜੀ ਨੇ ਸਾਂਝਾ ਉਪਦੇਸ਼ ਦੇਣਾ ਕੀਤਾ, ਪਰ ਪ੍ਰਥਾਏ ਗੁਰੂ ਹਰਗੋਬਿੰਦ ਸਾਹਿਬ ਦੇ
ਇਉਂ ਉਚਾਰਨ ਕੀਤਾ ਹੈ।
ਰਣ ਧੁੰਦ ਨੜਾ ਗਾਓ ਸਖੀ,
ਹੇ ਸੰਤ ਰੂਪ ਸਖੀ ਸਹੇਲਿਓ, ਤੁਸੀਂ ਰਣ ਸੁੰਦਰ, ਰਣ ਦਾ ਅਰਥ ਹੈ ਸੁੰਦਰ, ਝੁੰਝਨੜਾ ਜੇ ਝੁਨਕਾਰ ਵਾਲਾ ਜਸ, ਰਣ ਝੁੰਝਨੜਾ ਇੱਕ ਰਸ ਪ੍ਰਭੂ ਦਾ ਕੀਰਤਨ ਗਾਓ, ਗਾਇਣ ਕਰੋ।
ਹਰ ਇੱਕ ਧਿਆਵਹੁ,
ਤੇ ਇੱਕ ਇੱਕ ਅਖੰਡ ਸਰੂਪ ਪਰਮੇਸ਼ਰ ਨੂੰ ਨਾਮ ਬਾਣੀ ਕਰਕੇ ਧਿਆਵੋ, ਅਰਾਧਨਾ ਕਰੋ ਜੀ ਉਸ ਵਾਹਿਗੁਰੂ ਪਰਮੇਸ਼ਰ ਦਾ।
ਸਤਿਗੁਰ ਤੁਮ ਸੇਵ ਸਖੀ,
ਤੇ ਉਹਦੀ ਸੇਵਨ ਕਰੋ, ਤੇ ਹਰ ਏਕ ਧਿਆਵੋ, ਕਿਉਂ ਜੋ ਕਾਮ ਕ੍ਰੋਧ ਆਦਿਕ, ਇਹਦੇ ਵਿੱਚ ਦੁਬਾਰੇ ਬੋਲੋ ਜੀ ਰਣ ਝੁੰਝੜਾ, ਇੱਕ ਵਾਰੀ ਫਿਰ ਬੋਲੋ
ਰਣ ਝੁੰਝੜਾ ਗਾਓ ਸਖੀ।
ਤੇ ਉਹ ਕਾਮ ਕ੍ਰੋਧ ਆਦਿਕ ਦਾ ਜਿਹੜਾ ਰਣ ਯੁੱਧ ਹੈ, ਇਸ ਨੂੰ ਝੁੰਝਣੜਾ ਜਿੱਤਣਾ ਹੈ, ਭਾਵ ਮਨੁੱਖ ਸਰੀਰ ਰੂਪੀ ਰਣ ਭੂਮੀ ਵਿੱਚ ਜੀਵਨ ਮੁਕਤੀ ਨੂੰ ਪਾਉਣਾ, ਜੀਵਨ ਮੁਕਤੀ ਨੂੰ ਪਾਉਣ ਵਾਸਤੇ ਜੂਝਣਾ ਹੈ। ਜੋ ਸੰਸਾਰ ਰੂਪੀ ਯੁੱਧ ਭੂਮੀ ਵਿੱਚ ਮੋਹ ਨੂੰ ਹਰਾ ਕੇ ਵਿਵੇਕ ਨੂੰ ਜਿਤਾਉਣਾ ਹੈ, ਤੇ ਵਿਵੇਕ ਨੂੰ ਰਾਜ ਤੇ ਬਿਠਾਉਣਾ ਹੈ, ਤੇ ਹੋਏਗਾ ਕਿਵੇਂ? ਹਰ ਏਕ ਧਿਆਵੋ, ਇਹ ਤਾਂ ਹੀ ਹੋ ਸਕੇਗਾ, ਤੇ ਜੂਝਣਾ ਤਾਂ ਹੀ ਸਫਲ ਹੋਏਗਾ, ਜੀਵਤ ਭਾਵ ਕੋ ਮਰ ਕੇ ਜੀਵਤ ਭਾਵ ਤੋਂ ਪਾਰ ਬ੍ਰਹਮ ਦਾ ਰੂਪ ਹੋਣਾ, ਆਸਰੀ ਸੰਪਦਾ ਦੇ ਨਾਲ ਜੂਝ ਕੇ ਦੈਵੀ ਸੰਪਦਾ ਦੀ ਜਿੱਤ ਕਰਾਉਣੀ ਹੈ, ਸੱਚ ਸਰੂਪ ਦੀ ਪ੍ਰਾਪਤੀ ਵਿੱਚ ਅਭੇਦ ਹੋਣਾ। ਇਹ ਹੋਏਗਾ ਤਾਂ ਹਰ ਏਕ ਧਿਆਵ ਹੋ, ਇੱਕ ਪਰਮੇਸ਼ਰ ਵਾਹਿਗੁਰੂ ਨੂੰ ਧਿਆ ਕਰ, ਬਿਰਤੀ ਦੁਆਰਾ ਧਿਆਉਣਾ ਕਰੋ।
ਹਰ ਏਕ ਧਿਆਵ
ਹੋ ਗਿਆ ਜੀ।
ਸਤਿਗੁਰ ਤੁਮ ਸੇਵ ਸਖੀ,
ਹੇ ਸੰਤ ਰੂਪ ਸਖੀ ਸਹੇਲਿਓ, ਤੁਸੀਂ ਤੇ ਸਤਿਗੁਰੂ ਸਾਹਿਬ ਜੀ ਨੂੰ ਸੇਵਨਾਵੇਂ ਸੇਵਨਾ ਕਰੋ।
ਮਨ ਚਿੰਦਿਆੜਾ ਫਲ ਪਾਵੋ,
ਤੇ ਫਿਰ ਤੁਸੀਂ ਮਨ ਇੱਛਤ, ਮਨ ਚਿੰਦਿਆੜਾ ਫਲ ਪਾਵੋ, ਪਾਉਣਾ ਕਰੋਗੇ। ਇਹ ਸਾਸ ਜੀ ਇਹਦਾ ਭਾਈ, ਜਿਹੜੇ ਤੁਸੀਂ ਵਿਦਿਆ ਹਾਸਲ ਕਰ ਰਹੇ ਹੋ ਕਲੰਗੀਧਰ ਪਾਤਸ਼ਾਹ ਕਿਰਪਾ ਕਰਨ, ਤੇ ਉਹਦੇ ਵਿੱਚ ਫਿਰ ਐਸਾ ਹੈ ਵੀ ਕੁਛ ਖਾਸ ਚੀਜ਼ਾਂ ਹੁੰਦੀਆਂ ਹਨ, ਨੋਟ ਕਰ ਰਹੀ ਦੀਆਂ ਨੇ ਉਹ, ਜਿਵੇਂ ਵਾਰ ਵਾਰ ਨਹੀਂ ਪ੍ਰਾਪਤ ਹੁੰਦੀ, ਇੱਕ ਵਾਰੀ ਨਿਕਲ ਗਈ ਗੱਲ ਉਹ ਨਿਕਲ ਜਾਂਦੀ ਹੈ। ਆਹ ਜਿਹੜਾ ਸ਼ਬਦ ਹੈ ਇਹਦੀ ਬਾਬਤ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜਿਹੜਾ ਮਹਾਰਾਜ ਨੇ ਇੱਥੇ ਸਮਾਪਤ ਕਰਦਾ, ਸਤਿਗੁਰ ਤੁਮ ਸੇਵ ਸਖੀ, ਇਹ ਸੰਤ ਰੂਪ ਸਖੀ, ਤੁਸੀਂ ਉਹਨੂੰ ਸੇਵਨਾ ਕਰੋ, ਮਨ ਚਿੰਦਿਆ ਫਲ ਪਾਵੋ, ਮਨ ਚਿੰਦੇ ਫਲ ਮਿਲ ਜਾਣਗੇ, ਤੁਕਾਂ ਸਿਰਫ ਦੋ ਨੇ। ਤੇ ਇਹਦੇ ਮੂਹਰੇ ਲਿਖਿਆ ਰਾਗ ਰਾਮ ਕਲੀ ਮਹੱਲਾ ਪੰਜਵਾਂ, ਤੇ ਦੋ ਤੁਕਾ ਇਹ ਸ਼ਬਦ ਹੈ। ਗੁਰੂ ਅਰਜਨ ਦੇਵ ਜੀ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਇਹ ਦੋ ਤੁਕਾਂ ਵਾਲਾ ਛੰਦ ਸਾਧ ਸਿੰਘ ਜੀ ਆਪਣੀ ਰਸਨਾ ਤੋਂ ਉਚਾਰਨ ਕੀਤਾ, ਬਾਕੀ ਹੋਰ ਤੁਕਾਂ ਨਹੀਂ ਉਚਾਰੀਆਂ। ਸ਼ੰਤ ਦੇ ਵਿੱਚ ਤਾਂ 6 ਤੁਕਾਂ ਹੁੰਦੀਆਂ ਨੇ, ਦੋ ਉਚਾਰੀਆਂ। ਇਹ ਮਹਾਰਾਜ ਸਾਹਿਬ ਦੀ ਆਪਣੀ ਸੁਤੰਤਰਤਾ ਹੈ, ਕੋਈ ਮਹਾਰਾਜ ਨੂੰ ਇਹ ਕਹਿ ਨਹੀਂ ਸਕਦਾ ਵੀ ਕਿਉਂ ਨਹੀਂ ਐਸਾ ਕੀਤਾ, ਅਸੀਂ ਕੌਣ ਹੈ ਕਹਿਣ ਵਾਲੇ। ਇਹਦੀ ਜਾਣਕਾਰੀ ਹਿੱਤ ਸ੍ਰੀ ਕਰਤਾਰਪੁਰ ਸਾਹਿਬ ਵਾਲਾ ਸਰੂਪ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਲਿਖਵਾਇਆ, ਭਾਈ ਗੁਰਦਾਸ ਨੇ ਲਿਖਿਆ, ਉਹਦੇ ਵਿੱਚ ਵੀ ਦੋ ਹੀ ਤੁਕਾਂ, ਹੋਰ ਸ਼ਬਦ ਨਹੀਂ ਹੈ, ਤੇ ਨਾ ਹੀ ਲਿਖਣ ਨੂੰ ਕੋਈ ਬਾਣੀ ਮੰਗ ਜਿੱਥੇ ਹੋਰ ਥਾਂ ਤੇ ਖਾਲੀ ਥਾਂ ਛੱਡੀ ਹੈ, ਤੋ ਕੋਈ ਖਾਲੀ ਥਾਂ ਵੀ ਨਹੀਂ ਛੱਡੀ ਹੋਈ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਖਾਲਸੇ ਨੂੰ ਇਹ ਵਿਦਿਆ ਬਖਸ਼ਿਸ਼ ਕੀਤੀ ਹੈ, ਜਿਹੜੀ ਅੱਜ ਪੰਥ ਖਾਲਸੇ ਵਿੱਚ ਅਰਥ ਰੂਪ ਦੇ ਵਿੱਚ ਚੱਲ ਰਹੀ ਹੈ, ਸੰਪਰਦਾਵਾਂ ਦੇ ਰੂਪ ਵਿੱਚ, ਉਹ ਦਮਦਮੀ ਬੀੜ ਜਿਹੜੀ ਤਿਆਰ ਹੋਈ ਉਹ ਭਾਈ ਮਨੀ ਸਿੰਘ ਨੇ ਲਿਖੀ, ਉਹਦੇ ਵਿੱਚ ਵੀ ਇਹ ਦੋ ਤੁਕਾਂ ਹੀ ਨਾ। ਭਾਈ ਮਨੀ ਸਿੰਘ ਦੀ ਜਿਹੜੀ ਬੀੜ ਹੈ ਉਹਦੇ ਚ ਦੋ ਤੁਕਾਂ ਹੀ ਨਾ। ਇਹ ਦੋਵੇਂ ਹਜ਼ੂਰ ਸਾਹਿਬ ਰਾਜਮਾਨ ਭਾਈ ਬੰਨੋ ਵਾਲੀ ਜਿਹੜੀ ਬੀੜ ਹੈ ਉਹਦੇ ਵਿੱਚ ਸਾਸ ਜੀ 4 ਪੌੜੀਆਂ ਵਾਲਾ ਸ਼ਬਦ ਹੈ। ਇਹ ਜ਼ਰੂਰੀ ਹੈ ਸਮਝਣਾ, ਉਹਦੇ 4 ਪੌੜੀਆਂ ਵਾਲਾ ਸ਼ਬਦ ਹੈ ਜਿਸ ਵਿੱਚ ਮੰਗਣੇ ਦਾ ਜ਼ਿਕਰ, ਵਿਆਹ ਦਾ ਜ਼ਿਕਰ ਕੀਤਾ ਹੋਇਆ ਹੈ। ਹੁਣ ਇਹ ਪਤਾ ਨਹੀਂ ਵੀ ਭਾਈ ਬੰਨੋ ਨੇ ਇਹ ਕਿਸ ਦੀ ਉਚਾਰੀ ਹੋਈ ਰਚਨਾ ਵਿੱਚ ਉਹ ਵਿੱਚ ਲਿਖ ਦਿੱਤੀ, ਉਹਨਾਂ ਦੀ ਬੀੜ ਚਕਲੀ ਚ, ਜੋ ਸ੍ਰੀ ਮੁਖ ਵਾਕ ਤਾਂ ਹੈ ਨਹੀਂ, ਗੁਰੂ ਅਰਜਨ ਦੇਵ ਜੀ ਰਚਨਾ ਤਾਂ ਹੈ ਨਹੀਂ ਇਹ। ਕਿਉਂ? ਛੰਦ ਦੀ ਚਾਲ, ਛੰਦ ਦੀ ਚਾਲ ਦਾ ਵਜਨ ਇਹ ਵੀ ਪੂਰਾ ਨਹੀਂ ਹੈ, ਹਲਕੀ ਜੀ ਪੈ ਜਾਂਦੀ ਹੈ, ਇਸ ਕਰਕੇ ਪੰਜਵੇਂ ਪਾਤਸ਼ਾਹ ਨੇ ਵੀ ਇਹ ਪ੍ਰਵਾਨ ਨਹੀਂ ਕੀਤੀ, ਜਦੋਂ ਲਿਖ ਕੇ ਲੈ ਕੇ ਮਹਾਰਾਜ ਪ੍ਰਵਾਨ ਨੇ ਨਹੀਂ ਕੀਤੀ ਹੈ। ਭਾਈ ਬੰਨੋ ਨੇ ਆਪਣੀ ਬੀੜ ਦੇ ਵਿੱਚ ਆਪਣੇ ਵੱਲੋਂ ਲਿਖ ਕੇ ਛੰਦ ਪੂਰਾ ਕਰ ਦਿੱਤਾ, ਇਹ ਜਾਣਕਾਰੀ ਵਾਸਤੇ ਹੈ, ਪਰ ਇਹ ਮਨਮਤ ਸੀ ਭਾਈ ਸਾਹਿਬ ਦੀ, ਨਹੀਂ ਸੀ ਕਰਨਾ ਚਾਹੀਦਾ। ਉਹ ਮੈਂ ਤੁਹਾਨੂੰ ਸ਼ਬਦ ਸੁਣਾ ਦਿੰਦਾ ਸਾਰਾ, ਕਿਉਂਕਿ ਜਾਣਕਾਰੀ ਵਾਸਤੇ ਹੈ, ਪ੍ਰਵਾਨ ਨਹੀਂ ਹੋਇਆ ਉਹ ਸ਼ਬਦ। ਖਬਰ ਹੈ ਕਿਹਦੀ ਰਚਨਾ ਭਾਈ ਸਾਹਿਬ ਨੇ ਲਿਖ ਦਿੱਤੀ ਜਾਂ ਆਪਣੀ ਬਣਾ ਕੇ ਲਿਖ ਦਿੱਤੀ। ਉਹਦੇ 'ਚ ਤਾਂ ਇਸ ਤਰ੍ਹਾਂ ਲਿਖਿਆ, ਰਾਮ ਕਲੀ ਮਹੱਲਾ ਪੰਜਵਾਂ ਤਾਂ ਇਹੀ, ਇੰਨਾ ਅੱਖਰ ਤਾਂ ਇਹੀ ਹੈ, ਰਣ ਝੁੰਝਰੜਾ ਗਾਓ ਸਕੀ ਹਰ ਏਕ ਧਿਆਵ ਹੋ, ਸਤਿਗੁਰੂ ਤੁਮ ਸੇਵ ਸਕੀ ਮਨ ਚਿੰਦੜਿਆ ਫਲ ਪਾਵੋ। ਇੱਥੇ ਤੱਕ ਤਾਂ ਭਾਈ ਸਾਹਿਬ ਜੀ ਨੇ ਰਚਨਾ ਗੁਰੂ ਅਰਜਨ ਦੇਵ ਜੀ ਦੀ ਰੱਖੀ। ਹੁਣ ਅੱਗੇ ਚੱਲ ਕੇ ਕੀ ਕੀਤੀ ਹੈ, ਜਿਹੜੀ ਆਪਣੀ ਮਰਜ਼ੀ ਕਰ ਲਈ ਹੈ। ਹੁਣ ਦੇਖੋ ਬਾਣੀ ਦੇ ਨਾਲ ਉਹ ਵਜਨੇ ਹੀ ਨਹੀਂ ਬਣਦਾ ਤੇ ਆਪਣੇ ਆਪ ਨੂੰ ਅਣਜਾਣ ਬੰਦੇ ਨੂੰ ਵੀ ਪਤਾ ਲੱਗਦਾ ਉਹ ਕੀ ਹੈ। ਹੁਣ ਅੱਗੇ ਲਿਖਿਆ, ਸਤਿਗੁਰ ਤੇ ਆਇਆ ਕਰਮ ਪਾਇਆ ਅਨੂਪ ਬਾਲਕ ਜੰਮਿਆ। ਕਿੱਧਰ ਨੂੰ ਗਈ ਗੱਲ, ਚਾਹੇ ਗੁਰੂ ਹਰਗੋਬਿੰਦ ਸਾਹਿਬ ਤੇ ਹੀ ਕਿਹਾ ਤੇ ਕਿੱਥੇ ਉਹ ਰਸ ਚੱਲਿਆ ਆ ਰਿਹਾ ਤੇ ਕਿੱਥੇ ਆਹ ਤੁਕ ਹੈ। ਇਹ ਜਾਣਕਾਰੀ ਵਾਸਤੇ ਮੈਂ ਆਪ ਜੀ ਨੂੰ ਬੇਨਤੀ ਕਰਦਾ। ਕਹਿੰਦੇ ਸਤਿਗੁਰ ਤੇ ਆਇਆ ਕਰਮ ਪਾਇਆ ਅਨੂਪ ਬਾਲਕ ਜੰਮਿਆ, ਸਤਿਗੁਰ ਸੱਚੇ ਭੇਜਦੀ ਆ ਚਿਰ ਜੀਵਨ ਵੱਡ ਪੁੰਨਿਆ। ਹੈ ਤਾਂ ਕੋਈ ਗੁਰੂ ਘਰ ਦੇ ਪ੍ਰੇਮੀ ਜੀ ਨੂੰ ਪਤਾ ਵੀ ਸਤਿਗੁਰ ਸੱਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਯੋਗ। ਉਹ ਬਾਣੀ ਦੇ ਵਿੱਚੋਂ ਅੰਸ ਕੱਢ ਕੇ ਆਪਣੀ ਕਾਵ ਰਚਨਾ ਬਣਾ ਲਈ। ਸਤਿਗੁਰ ਸੱਚੇ ਭੇਜਦੇ ਆ ਚਿਰ ਜੀਵਨ ਵੱਡ ਪੁੰਨਿਆ, ਮਹਾਂ ਆਨੰਦ ਹੋਆ ਸਦਾ ਮੰਗਲ ਹਰ ਗੁਣ ਗਾਵ ਹੋ, ਜਨ ਕਹੇ ਨਾਨਕ ਸਫਲ ਯਾਤਰਾ ਸਤਿਗੁਰ ਪੁਰਖ ਧਿਆਵੋ। ਅੰਮ੍ਰਿਤ ਭੋਜਨ ਇਕੱਤਰ ਕਰੇ ਪਰਿਵਾਰ ਬੁਲਾਇਆ, ਫਿਰ ਇਹ ਸਾਰਾ ਪਰਿਵਾਰ ਨੂੰ ਅਖੇ ਬੁਲਾ ਲਿਆ। ਵੰਡਿਆ ਅੰਮ੍ਰਿਤ ਨਾਮ ਹਰੇ ਜੰਤ ਸਭ ਤ੍ਰਿਪਤ ਆਇਆ, ਸਤਿਗੁਰ ਬਹਿ ਕੇ ਵੰਡ ਕੀਨੀ ਸਗਲ ਭਾਉ ਦਿਵਾਇਆ। ਐਂ ਲੱਗਦਾ ਨਾ ਵੀ ਹਾਂ ਇਹ ਰਚਨਾ ਕਿਸੇ ਦੀ ਕਵਿਤਾ ਬਣਾਈ ਵੀ ਹੈ। ਸਤਿਗੁਰ ਬਹਿ ਕੇ ਵੰਡ ਕੀਨੀ ਸਗਲ ਭਾਉ ਦਿਵਾਇਆ, ਕਰਮਾਂ ਉੱਪਰ ਵੰਡ ਹੋਈ ਖਾਲੀ ਕੋਈ ਨਾ ਜਾਇਆ। ਵਾਹ ਬਈ ਵਾਹ, ਸਭ ਸਿੱਖ ਸੰਗਤ ਭਈ ਇਕੱਤਰਾ ਮਹਾਂ ਆਨੰਦ ਸਮਾਇਆ, ਬਿਰਮੰਤ ਨਾਨਕ ਸਾਮ ਹਰ ਕੀ ਸਰਵ ਸੁਖ ਮੈਂ ਪਾਇਆ। ਇਹ ਦੋ ਪਦ ਕਰਤੇ ਇੱਥੇ ਪੂਰੇ। ਰੀਤੀ ਸਗਲ ਕਰਾਈਆ ਹਰ ਸਿਓ ਲਿਬਲਾਈ, ਪਦਨ ਉਣੇਣ ਕਰਾਇਆ ਤੇ ਉਣੇਤ ਕਰਾਇਆ ਗੁਰ ਗਿਆਨ ਚ ਪਾਈ। ਤੇ ਕੁਛ ਉਹ ਵੀ ਲਿਖ ਦਿੱਤਾ ਜਿਹੜਾ ਗੁਰੂ ਘਰ ਵਿੱਚ ਨਹੀਂ। ਗੁਰ ਗਿਆਨ ਜਪਿਆ ਸੁਖੇ ਦਾਤਾ, ਚੱਟ ਸਾਲ ਬਾਲਕ ਪਾਇਆ, ਸਗਲ ਵਿਦਿਆ ਸੰਪੂਰਨ ਪੜਿਆ ਗੋਬਿੰਦ ਰਿਦੇ ਮਨਾਇਆ। ਤੇ ਜੀਵਨ ਨਾਮ ਕਰਨਾ ਬਿਰਥਾ ਕੋਈ ਨਾ ਜਾਈ, ਬਿਰਮੰਤ ਨਾਨਕ ਦਾਸ ਹਰ ਕਾ ਮੇਰਾ ਪ੍ਰਭ ਅੰਤ ਸਿਖਾਈ। ਇਹ ਤੀਸਰਾ ਪਦ ਕਰਤਾ ਇੱਕਣ ਪੂਰਾ। ਸਾਧ ਸੰਤ ਇਕੱਤਰ ਪਏ ਬਾਲਕ ਕਰੋ ਮੰਗੇਵਾ। ਕਹਿੰਦੇ ਫਿਰ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਮੰਗਣਾ ਕੀਤਾ। ਬਾਣੀ ਦੇ ਵਿੱਚ ਦੇਖੋ ਇਹ ਕਿਤੇ ਕਾਵ ਰਚਨਾ ਹੈ। ਲੱਦੇ ਸੁਜਨ ਜਨ ਕੁੜਮ ਭਲੇ, ਵੀ ਗੁਰੂ ਹਰਗੋਬਿੰਦ ਸਾਹਿਬ ਦਾ ਵਿਆਹ ਕਰਨ ਵਾਸਤੇ ਡੱਲੇ ਦੇ ਗ੍ਰਾਮ ਦੇ ਭਲੇ ਕੁੜਮ ਲੱਭ ਗਏ। ਨਰਾਇਣ ਦਾਸ ਦੀ ਪੁੱਤਰੀ ਸੀ ਨਾ ਤੇ ਮਾਤਾ ਦਮੋਦਰੀ ਜੀ, ਤੇ ਫਿਰ ਕਹਿੰਦੇ ਫਿਰ ਭਲੇ ਕੁੜਮ ਵੰਡਿਓ ਅੰਮ੍ਰਿਤ ਮੇਵਾ, ਉੱਥੇ ਮੇਵੇ ਵੰਡੇ ਜੀ ਅੰਮ੍ਰਿਤ ਵੰਡਿਆ। ਅੰਮ੍ਰਿਤ ਪਾਇਆ ਗੁਰ ਗਿਆਨ ਦਰਾਇਆ ਸਗਲ ਦੁੱਖ ਮਿਟਾਇਆ, ਸਗਲ ਲਿਖਾਇਆ ਧੁਰੋਂ ਆਇਆ ਵਿਆਹੋ ਕੁੜਮ ਦਿਵਾਇਆ। ਕਹਿੰਦੇ ਅਚਰਜ ਜੰਜ ਬਣਾਈ ਠਾਕਰ, ਮੁਨ ਜਨ ਟੋਕੇ ਸਭ ਦੇਵ ਸੁਰਾ, ਜਨ ਕਹੇ ਨਾਨਕ ਕਾਜ ਹੋਆ ਬਾਜੇ ਅਨਹਦ ਤੁਰਾ। ਵਿਆਹ ਤੇ ਮੰਗਣੀ ਦੀਆਂ ਗੱਲਾਂ ਕਰਤੀਆਂ ਸਾਰੀਆਂ ਕਵਿਤਾ ਵਿੱਚ ਭਾਈ ਬੰਨੋ ਨੇ ਆਪਣੀ ਬੀੜ ਦੇ ਵਿੱਚ ਲਿਖਤੇ। ਇਹ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਹੈ, ਕੋਈ ਕੱਲ ਨੂੰ ਭਾਈ ਬੰਨੇ ਦੀ ਬੀੜ ਦਾ ਪ੍ਰਕਾਸ਼ ਕਰਕੇ ਕਹੇ ਜੀ ਆਹ ਗੁਰੂ ਗ੍ਰੰਥ ਸਾਹਿਬ ਤਾਂ ਇਉਂ ਲਿਖਿਆ, ਕਹਿਣਾ ਤਾਂ ਗੁਰੂ ਗ੍ਰੰਥ ਸਾਹਿਬ ਹੈ ਉਹਨੂੰ ਵੀ ਅਗਲੇ ਨੇ। ਇਹ ਤੁਹਾਨੂੰ ਜਾਣਕਾਰੀ ਹੋਣੀ ਚਾਹੀਦੀ ਵੀ ਇਹ ਕਵਿਤਾ ਹੈ, ਚਾਹੇ ਭਾਈ ਇਹਦੀ ਬੰਨੋ ਦੀ ਬਣਾਈ ਹੋਈ ਹੈ ਮਾਂਗਟਨ ਵਾਸਤੇ ਦੀ, ਚਾਹੇ ਭਾਈ ਵੀ ਇਸ ਤਰ੍ਹਾਂ ਵੀ ਕਿਸੇ ਹੋਰ ਦੀ ਕਵਿਤਾ ਲੈ ਕੇ ਉਹਨੇ ਆਪਣੀ ਜਾਣ ਚ ਤਾਂ ਕੰਮ ਵਧੀਆ ਕਿਹਾ ਵੀ ਗੁਰੂ ਅਰਜਨ ਦੇਵ ਜੀ ਪ੍ਰਵਾਨ ਕਰ ਲੈਣਗੇ ਵੀ ਮੈਂ ਛੰਦ ਪੂਰਾ ਕਰ ਦਿੱਤਾ। ਮਹਾਰਾਜ ਕਹਿੰਦੇ ਇਹ ਨਹੀਂ ਪ੍ਰਵਾਨ ਹੋ ਸਕਦੀ, ਇਸ ਕਰਕੇ ਮਹਾਰਾਜ ਨੇ ਤੇਰੀ ਤੂੰ ਆਪਣੀ ਬੀੜ ਚ ਰੱਖ, ਖਾਰੀ ਬੀੜ ਕਿਹਾ। ਤੇ ਮਹਾਰਾਜ ਸਾਹਿਬ ਜੀ ਨੇ ਫਿਰ ਭਾਈ ਇਹਦੇ ਵਿੱਚ ਤਾਂ ਅੱਖਰ ਅੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇੱਕ ਓਅੰਕਾਰ ਤੋਂ 18:10-20 ਤੱਕ ਜੋ ਲਿਖਿਆ, ਸਾਨੂੰ ਉਹਦੇ ਤੇ ਹੀ ਵਿਸ਼ਵਾਸ ਕਰਨਾ ਚਾਹੀਏ। ਇਹ ਜਾਣਕਾਰੀ ਹਿੱਤ ਸੀ ਇੰਨੀਆਂ ਕੁ ਗੱਲਾਂ। ਆਹ ਹੁਣ ਇੱਥੇ ਹੀ ਸਮਾਪਤੀ ਹੈ। ਕੱਲ ਨੂੰ ਮਹਾਰਾਜ ਸਾਹਿਬ ਜੀ ਦੀ ਰੁੱਤਾਂ ਦੀ ਬਾਣੀ ਸਾਧ ਸੰਜੀ ਸ਼ੁਰੂ ਹੋਊਗੀ ਰਾਮਕਲੀ ਰਾਗ ਦੇ ਅੰਦਰ, ਉਹਦੀ ਵਿਚਾਰ ਕੱਲ ਹੋਏਗੀ। ਆਹ ਹੁਣ ਇੱਥੇ ਸਮਾਪਤੀ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਰਣ ਝੁੰਝੜਾ ਗਾਓ ਸਖੀ ਹਰ ਏਕ ਧਿਆਵ ਹੋ, ਸਤਿਗੁਰ ਤੁਮ ਸੇਵ ਸਖੀ ਮਨ ਚਿੰਦੜਾ।